ਧੰਨ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਗੀ ਪਾਏ ਲਗੋ ਮੋਹਿ ਕਰੋ ਬੇਨਤੀ ਕੋ ਸੰਤ ਮਿਲੇ ਵਡ ਭਾਗੀ ਮਨ ਅਰਪੋ ਤਨ ਰੱਖੋ ਅਗੇ ਮਨ ਕੀ ਮਤ ਮੋਹਿ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨ ਦਿਨ ਫਿਰੋ ਤਿਸ ਪਿਛੇ ਬੈਰਗੀ ਪੂਰਬ ਕਰਮ ਅੰਕੁਰ ਜਾ ਪ੍ਰਗਟੇ ਭੇਟਿਓ ਪੁਰਖ ਰਸ ਵੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਗੀ ਆਓ ਸਾਰੇ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਨਮਸਕਾਰ ਕਰਕੇ ਸਜਦੇ ਜਾਓ ਰਲ ਮਿਲ ਕੇ ਸਾਰੇ ਯਤਨ ਕਰੀਏ ਗੁਰਬਾਣੀ ਨੂੰ ਸਮਝ ਸਕੀਏ ਸਤਿਗੁਰ ਜੀ ਤੋਂ ਜੀਵਨ ਜਾਚ ਲਈਏ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਓ ਸਾਰੇ ਪੜੋ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀ 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 ਕਰੋ ਮਨ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਮਨ ਕਰੋ ਮਨ ਮੇਰੇ ਐਸੀ ਪ੍ਰੀਤ मन में ऐसी प्रीत करो मन, ऐसी प्रीत करो आठ पहर प्रभ जनो मेरे,
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 करो मन में ऐसी प्री करो मन में,
ऐसी प्री करो मन में, ऐसी प्री करो मन में,
प्री करो मन में, ऐसी प्री करो मन में,
ऐसी प्री करो मन में, ऐसी प्री करो मन में,
ऐसी प्री ऐसी प्री ऐसी प्री मेरे, ऐसी प्री मन मह सिंचो हर हर नाम,
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 अनदिन कीर्तन हर गुण गाव,
अनदिन कीर्तन हर गुण गाव,
जी अनदिन कीर्तन हर गुण गावो,
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 अनदिन कीर्तन हर गुण गावो, अनदिन कीर्तन हर गुण गावो,
अनदिन कीर्तन हर गुण गावो,
करो मन मेरे ऐसी प्री करो मन में,
ऐसी प्री करो
करो मन मेरे, ऐसी प्री करो मन मेरे,
ऐसी प्री करो मन मेरे, ऐसी प्रीत करो मन में मन में सिंचो हर हर ना अनदिन कीर्तन हर गुण गा ऐसी प्रीत करो ऐसी आठ पहर प्रभु जानो मेरे कहूँ नानक जाके निर्मल पावा हर चरणी ताका मन ला
मन में ऐसी प्रीत करो मन में
ऐसी प्रीत करो मन में ऐसी प्रीत करो मन में
ऐसी प्रीत करो मन में ऐसी प्रीत मन में
ऐसी प्रीत करो मन में ऐसी प्रीत करो मन में
आठ पहर प्रभ जानो मेरे ऐसी प्रीत करो मन में
ऐसी प्रीत करो मन में ऐसी प्रीत करो मन में
ऐसी प्रीत करो सारे बोलो ऐसी प्रीत ऐसी प्रीत करो मन में ऐसी प्रीत करो मन में प्रीत करो मन में ऐसी प्रीत करो मन में ऐसी प्रीत करो
ऐसी प्री करो मन में।
वाहे गुरु वाहे गुरु वाहे गुरु वाहे गुरु
वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु।
जब मन सतनाम सदा सतनाम
जब मन सतनाम सदा सतनाम जब मन सतनाम सदा सतनाम जप मन सतनाम सदा सतनाम जप मन सतनाम सदा सतनाम जप मन सतनाम सदा सतनाम
जी जप मन सतनाम सदा सतनाम जप मन सतनाम सदा सतनाम
जप मन सतनाम सदा सतनाम जप मन सतनाम सदा सतनाम जप मन सतनाम सदा सतनाम जप मन सतनाम सदा सतनाम
हलत पलत मुख उजल होई है हलत पलत मुख उजल होई है
हलत पलत मुख उजल होई है पलक पलक मुख उजल होई है
पलक पलक मुख उजल होई है पलक पलक मुख उजल होई है
नित ध्याई है हर पुरख निरंजन 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 नित ध्याई है हर पुरख निरंजन
जप मन सतनाम सदा सतनाम जप मन सतनाम सदा सतनाम
जप मन सतनाम सदा सतनाम जप मन सतनाम सदा सतनाम जप मन सतनाम सदा सतनाम जप मन सतनाम सदा सतनाम
सत्संग जी आओ सारे गज के आखो जी वाहेगुरु जी का खालसा वाहेगुरु जी की फतेह दूरों नेड़ों चल के पहले दवान विच हाजरी भर रहे हां बडूंदी नगर इलाका निवासी संगत ने रल मिल के उद्यम किया है अज पहले दवान च हाजिर होए हैं सारे रल मिल के एकाग्रता बना के बैठन का यतन करो आने वाली संगत ने रस्ते दे विच ही बैठी जाना है पंडाल सारा भर गया आने वाले जेडे रस्ते दे विच बैठी जाएंगे भैणा भैणा वाले पासे वीर वीर वाले पासे काफी समझदार सूझवान इलाका लुधियाने का सारा जिला ही इदा मनिया जाता साढ़े सारे पंजाब विचों जे आप कह लो भी लोग सीधे भी है ते तिखे भी है वो लुधियाने दे दिमाग तेज भी है हर गल समझते भी है शरदा भावना वाले भी दोने गल्लां चाहीदियां जी चेता रखियो बंदे विच जज्बात होने भी बड़े जरूरी है ते बंदा इंटेलीजेंट होना भी बड़ा जरूरी है जज्बात ते इमोशन इमोशन कह लो ये भी बड़े जरूरी है जे बंदे कोल कल्ले जज्बात है ते नाल ज्ञान है नहीं समझ है नहीं फिर नहीं गल बनती साड्या जज्बातां नूं साडे जिहड़े इमोशन हन उन्हां नूं ज्ञान है जिहड़ा वो ड्राइव करे ज्ञान ड्राइव करे साढ़े इमोशन तां करके दोवें गल्लां साढ़े च होनियां बड़ियां जरूरी है असी जज्बाती भी होइए ਤੇ ਜਜ਼ਬਾਤਾਂ ਨੂੰ ਆਪਣਿਆਂ ਨੂੰ ਕੰਟਰੋਲ ਵਿੱਚ ਕਿੱਦਾਂ ਕਰਨਾ ਹੈ, ਗਿਆਨਵਾਨ ਵੀ ਹੋਈਏ, ਇਮੋਸ਼ਨਲੀ ਇੰਟੈਲੀਜੈਂਟ ਚਾਹੀਦਾ ਬੰਦਾ, ਉਹਦਾ ਦਿਮਾਗ ਕੰਮ ਕਰੇ। ਇਮੋਸ਼ਨ ਤੇ ਹਰੇਕ ਵਿੱਚ ਹੀ ਹੁੰਦੇ ਨੇ, ਪਰ ਕੰਟਰੋਲ ਕਰਨਾ ਹਰੇਕ ਨੂੰ ਨਹੀਂ ਆਉਂਦਾ ਹੁੰਦਾ। ਜਿਹੜੇ ਬੰਦੇ ਨੇ ਹੁਣ ਕਿਸੇ ਬੰਦੇ ਨੇ ਗਾਲ ਕੱਢੀ ਸੀ, ਦੂਜੇ ਨੇ ਕਈ ਮਾਰ ਕੇ ਸਿਰ ਪਾੜਤਾ, ਕਤਲ ਕਰਤਾ, ਤੇ ਅੱਜ ਜੇਲ੍ਹ 'ਚ ਬੈਠਾ, 20 ਸਾਲ ਹੀ ਹੋ ਗਈ, 20 ਸਾਲ ਤੋਂ ਜੇਲ੍ਹ 'ਚ ਬੈਠਾ, ਇਹਦਾ ਮਤਲਬ ਇਹ ਹੈ ਵੀ ਜਜ਼ਬਾਤੀ ਤੇ ਹੈ ਪਰ ਅਕਲ ਵਾਲਾ ਨਹੀਂ। ਜਜ਼ਬਾਤ ਤੇ ਹੈ ਹੀ ਨੇ ਅੰਦਰ ਉਹਦੇ, ਤਾਂ ਹੀ ਤੇ ਕਈ ਮਾਰਦੀ ਬੰਦੇ ਨੇ। ਗੁੱਸਾ ਤੇ ਹੈ, ਚਾਹੀਦਾ ਵੀ ਹੈ, ਪਰ ਗੁੱਸੇ ਤੇ ਕਾਬੂ ਕਿੱਦਾਂ ਪਾਉਣਾ, ਕੰਟਰੋਲ ਕਿੱਦਾਂ ਕਰਨਾ, ਆਪਣੇ ਗੁੱਸੇ ਨੂੰ ਡਿਲੀਵਰ ਕਿੱਦਾਂ ਕਰਨਾ, ਇਹ ਨਹੀਂ ਆਉਂਦਾ। ਪੰਗਾ ਇਹ ਕਾਮ ਤੇ ਚਾਹੀਦਾ ਹੀ ਹੈ, ਸਮਾਜ ਦੀ ਉਤਪਤੀ ਇਹਦੇ ਨਾਲ ਹੀ ਹੁੰਦੀ ਹੈ, ਪਰ ਅਕਲ ਵਾਲਾ ਜਿਹੜਾ ਹੈ ਉਹਦੇ ਕੋਲ ਆਇਆ ਕਾਮ, ਠੀਕ ਹੈ, ਬੇਅਕਲ ਕੋਲ ਨੁਕਸਾਨ ਕਰਦਾ। ਹੈ ਤੇ ਕੁਦਰਤੀ ਐਨਰਜੀ ਹੈ ਨਾ, ਹਰੇਕ ਬੰਦੇ ਵਿੱਚ ਚਾਹੀਦੀ ਹੈ ਜੀ। ਸਾਡੇ ਨਾ ਇਹਦੇ ਤੇ ਫਿਲਾਸਫੀ ਬਹੁਤ ਘੋਟੀ ਜਾਂਦੀ ਹੈ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਇਹਦੇ ਤੋਂ ਬਚ ਕੇ ਰਹਿਣਾ ਹੈ। ਇਹਦੇ ਤੋਂ ਬਚਣ ਦਾ ਇੱਕ ਹੀ ਤਰੀਕਾ ਹੈ ਭਾਈ, ਬਚ ਕੇ ਰਹਿਣਾ ਹੈ। ਨਹੀਂ ਹੁਣ ਜੇ ਤੇਲ ਹੀ ਖਤਮ ਕਰ ਦੋਗੇ ਦੁਨੀਆ ਵਿੱਚੋਂ, ਅੱਗ ਤੋਂ ਤੇਲ ਅੱਗ ਹੈ ਜਿਵੇਂ, ਹੁਣ ਅੱਗ ਤੋਂ ਬਚ ਕੇ ਰਹਿਣਾ ਹੈ, ਇਹਦਾ ਮਤਲਬ ਅੱਗ ਖਤਮ ਕਰ ਦਈਏ? ਨਹੀਂ, ਅੱਗ ਖਤਮ ਨਹੀਂ ਕਰਨੀ, ਅੱਗ ਨੂੰ ਕੰਟਰੋਲ 'ਚ ਕਿਵੇਂ ਕਰਨਾ ਇਹ ਜਾਚ ਸਿੱਖਣੀ। ਹੁਣ ਅੱਗ ਨੁਕਸਾਨ ਵੀ ਕਰਦੀ ਹੈ, ਘਰ ਵੀ ਸਾੜ ਸਕਦੀ ਹੈ, ਤੇਰੀ ਜ਼ਮੀਨ ਫਸਲ ਵੀ ਸਾੜ ਸਕਦੀ ਹੈ, ਪਰ ਜੇ ਤੇਰੀ ਗੱਡੀ ਚੱਲਦੀ ਹੈ ਤੇ ਉਹ ਅੱਗ ਦੀ ਵਜ੍ਹਾ ਕਰਕੇ ਚੱਲਦੀ ਹੈ, ਜੇ ਤੇਰੇ ਘਰੇ ਰੋਟੀ ਪੱਕਦੀ ਹੈ ਅੱਗ ਦੀ ਵਜ੍ਹਾ ਕਰਕੇ ਪੱਕਦੀ ਹੈ, ਹਰੇਕ ਚੀਜ਼ ਹੈ। ਹੁਣ ਅੱਗ ਖਤਮ ਤੇ ਹੋਣੀ ਹੋਈ ਨਹੀਂ, ਪਰ ਉਹਦੀ ਵਰਤੋਂ ਕਰਨ ਦੀ ਜਾਚ ਸਿੱਖਣੀ। ਇਸੇ ਤਰ੍ਹਾਂ ਜਿਹੜੇ ਸਾਡੇ ਅੰਦਰ ਕਾਮ ਜਾਂ ਕ੍ਰੋਧ ਜਾਂ ਲੋਭ ਜਾਂ ਮੋਹ ਹੰਕਾਰ ਇਹ ਚੀਜ਼ਾਂ ਪੈਦਾ ਹੁੰਦੀਆਂ, ਇਹ ਐਨਰਜੀ ਹੈ, ਇਹਨੂੰ ਦੁਨੀਆ 'ਚ ਕੋਈ ਤਾਕਤ ਨਹੀਂ ਜਿਹੜੀ ਖਤਮ ਕਰ ਸਕੇ, ਪਰ ਇਹਦੀ ਵਰਤੋਂ ਸਿਖਾਈ ਜਾ ਸਕਦੀ ਹੈ, ਖਤਮ ਨਹੀਂ ਇਹ ਚੀਜ਼ਾਂ ਹੁੰਦੀਆਂ। ਜੇ ਕਹਿ ਦਈਏ ਬੰਦੇ ਦੇ ਵਿੱਚ ਗੁੱਸਾ ਖਤਮ ਕਰ ਦੋਗੇ, ਫਿਰ ਤੇ ਨੁਕਸਾਨ ਵੀ ਬਹੁਤ ਹੋਊਗਾ ਜੀ। ਜੇ ਬੰਦੇ 'ਚ ਗੁੱਸਾ ਹੋਇਆ ਹੀ ਨਾ, ਤੇਰੇ ਨਿਆਣੇ 'ਚ ਗੁੱਸਾ ਜਮਾ ਹੀ ਨਹੀਂ, ਭਾਈ ਚਾਹੀਦਾ ਹੈ। ਜੇ ਗੁੱਸਾ ਹੀ ਨਾ ਹੋਇਆ ਅੰਦਰ, ਕਿਸੇ ਨੇ ਕੋਈ ਗੱਲ ਕਹਿ ਦਿੱਤੀ, ਇਹਨੇ ਪਰਵਾਹ ਹੀ ਨਹੀਂ ਮੰਨਣੀ, ਪਰ ਇੱਕ ਹੁੰਦਾ ਵੀ ਐਂ ਕਹਿਤਾ ਮੈਨੂੰ, ਹੁਣ ਕਰਕੇ ਵਿਖਾਉਂ। ਫਿਰ ਗੁੱਸਾ ਤੇ ਚਾਹੀਦਾ ਪਰ ਵਰਤੋਂ ਸਹੀ ਨਹੀਂ ਕਰਨੀ ਆਉਂਦੀ। ਮੈਂ ਇਸ ਵਿਸ਼ੇ ਨੂੰ, ਇਸ ਟੌਪਿਕ ਨੂੰ ਧਿਆਨ ਨਾਲ ਸਮਝਣ ਦੀ ਖੇਚਲ ਕਰਿਓ ਪਿਆਰਿਓ। ਜਦੋਂ ਨਾ ਇਹਦਾ ਪੱਕਾ ਇਲਾਜ ਨਹੀਂ ਲੱਭ ਸਕਦਾ, ਕੀ ਕਿੜਕ ਕਿੜਕ ਕਿਉਂ ਹੁੰਦੀ ਹੈ, ਹੁਣ ਤੱਕ ਤੇ ਨਾ ਇਹਦਾ ਪੱਕਾ ਇਲਾਜ ਲੱਭਣਾ ਚਾਹੀਦਾ ਸੀ, ਕਿਉਂਕਿ ਪਿਛਲੇ ਸਾਲ ਜਦੋਂ ਦੀਵਾਨ ਲੱਗੇ ਸੀ ਨਾ, ਪਿਛਲੇ ਸਾਲ ਵੀ ਆਹ ਆਵਾਜ਼ਾਂ ਸੁਣਦੀਆਂ ਹੁੰਦੀਆਂ, ਤੇ ਐਤਕੀ ਵੀ ਜਿੱਦਣ ਦਾ ਮੈਂ ਲੱਗਿਆ ਮੈਂ ਇੱਦਾਂ ਦੀ ਕਿੜਕ ਕਿੜਕ ਸੁਣਦਾ ਹੀ। ਤੇ ਬੰਦਾ ਜਿਹੜਾ ਦਿਮਾਗ ਵਾਲਾ ਹੁੰਦਾ ਨਾ, ਉਹ ਤੇ ਸਿਰ ਫੜ ਕੇ ਬਹਿ ਜਾਂਦਾ ਵੀ ਯਾਰ ਮੇਰੀ ਹੈ ਡਿਊਟੀ, ਇਹ ਆਉਂਦੀ ਕਿਉਂ ਹੈ, ਇਹਦਾ ਇਲਾਜ ਲੱਭੀਏ। ਸਾਰੀ ਸੰਗਤ ਡਿੱਗੀ ਹੁੰਦੀ ਹੈ, ਕਿੜਕ ਕਿੜਕ ਸ਼ੁਰੂ ਹੋ ਜਾਂਦੀ ਹੈ, ਹੁਣ ਤੱਕ ਤੇ ਤਾਂ ਕਦੋਂ ਦਾ ਇਲਾਜ ਲੱਭ ਲੈਣਾ ਸੀ। ਬੰਦਾ ਸਾਰੀ ਸਾਰੀ ਰਾਤ ਜਾਗੇ, ਦੁਪਹਿਰੇ ਜਾਗੇ, ਕੈਸਟ ਲਾਓ, ਟੇਪ ਲਾਓ, ਜਿੰਨਾ ਚਿਰ ਇਹਦਾ ਇਲਾਜ ਨਹੀਂ ਲੱਭਦਾ ਨੀਂਦ ਨਹੀਂ ਆਉਣੀ ਚਾਹੀਦੀ, ਕਿਉਂਕਿ ਡਿਊਟੀ ਹੈ ਸਾਡੀ, ਫਰਜ਼ ਹੈ। ਉਹਨਾਂ ਚਿਰ ਬੰਦੇ ਤੇ ਦਿਮਾਗ ਤੇ ਲੋਡ ਪੈ ਜਾਣਾ ਚਾਹੀਦਾ ਵੀ ਯਾਰ ਆਉਣੀ ਨਹੀਂ ਚਾਹੀਦੀ, ਏਦਾਂ ਕੰਮ ਕਰੀਦੇ ਆ, ਜ਼ਿੰਮੇਵਾਰੀ ਇਹਨੂੰ ਕਹਿੰਦੇ ਆ, ਫਰਜ਼ ਆ ਨਾ ਜਾਵੇ ਕਿਤੇ, ਕਿੱਥੋਂ ਆਉਂਦੀ ਹੈ, ਕਿਉਂ ਆਉਂਦੀ ਹੈ, ਇਹ ਪ੍ਰੋਬਲਮ ਪਈ ਕਿਉਂ, ਉਹਦੇ ਤੇ ਸਾਰਾ ਦਿਮਾਗ ਲਾ ਦਈਦਾ ਆਪਣਾ। ਹਾਂ ਵੀ ਹੁਣ ਸੁਣਿਓ ਪਿਆਰਿਓ ਧਿਆਨ ਨਾਲ, ਇਹ ਬੇਨਤੀਆਂ ਕਈ ਵਾਰੀ ਪਿੱਛੇ ਵੀ ਸਟੇਜ ਤੇ ਕੀਤੀਆਂ, ਪਰ ਆਪਾਂ ਧਿਆਨ ਨਾਲ ਸਮਝਿਓ। ਬੰਦੇ ਦੇ ਵਿੱਚ ਇਹ ਜਿਹੜੀ ਐਨਰਜੀ ਹੈ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਇਹ ਖਤਮ ਨਹੀਂ ਕੀਤੀ ਜਾ ਸਕਦੀ। ਇੱਧਰ ਧਿਆਨ ਰੱਖਿਓ, ਇਹ ਚੀਜ਼ਾਂ ਖਤਮ ਨਹੀਂ ਕੀਤੀਆਂ ਜਾ ਸਕਦੀਆਂ, ਬਸ ਇਹਦੀ ਵਰਤੋਂ ਸਹੀ ਕੀਤੀ ਜਾ ਸਕਦੀ ਹੈ। ਰੂਪ ਇਹਦਾ ਬਦਲਿਆ ਜਾ ਸਕਦਾ ਹੈ, ਰੂਪਾਂਤਰਣ ਹੋ ਸਕਦਾ ਹੈ, ਪਰ ਇਸ ਐਨਰਜੀ ਨੂੰ ਆਪਾਂ ਖਤਮ ਨਹੀਂ ਕਰ ਸਕਦੇ ਤੇ ਇਹਦੇ ਬਿਨਾਂ ਵੀ ਗੁਜ਼ਾਰਾ ਨਹੀਂ ਹੋਣਾ। ਇਹ ਚਾਹੀਦੀ ਜ਼ਰੂਰ ਹੈ, ਪਰ ਫਿਰ ਉਹਦੀ ਵਰਤੋਂ ਕਿੱਦਾਂ ਕਰਨੀ ਹੈ ਇਹ ਅਸੀਂ ਜਾਚ ਸਿੱਖਣੀ। ਦੇਖੋ ਕਿੰਨੀ ਡਿਸਟਰਬੈਂਸ ਹੁੰਦੀ ਹੈ, ਇਹਦਾ ਇਲਾਜ ਤੇ ਇੱਕ ਸਾਲ ਹੋ ਗਿਆ ਤੁਹਾਡੇ ਸਾਊਂਡ ਸਿਸਟਮ। ਅੱਜ ਤੇ ਮੈਂ ਇੱਕ ਚੱਲ ਲੈਂਦਾ, ਕੱਲ ਨਹੀਂ ਵੇਖਿਓ, ਫਿਰ ਸਾਲ ਹੋ ਗਿਆ ਪੂਰਾ। ਪਿਛਲੇ ਸਾਲ ਵੀ ਜਿਹੜੇ ਦੀਵਾਨ ਪੱਖੋਵਾਲ ਉਹਦੇ ਕੜਿਕ ਕੜਿਕ ਜੀ ਸੁਣਦੀ ਸੀ, ਐਦਕੀ ਮਲੌਦ ਵੀ ਸੁਣਦੀ ਸੀ, ਉਹਨੂੰ ਤੇ ਲੱਭ ਜਾਣਾ ਚਾਹੀਦਾ ਸੀ ਇਲਾਜ ਕੀ ਹੈ, ਕੀ ਪ੍ਰੋਬਲਮ ਹੈ। ਇਹ ਟਾਈਮ ਤੇ ਇਲਾਜ ਨਹੀਂ ਲੱਭਦੇ ਹੁੰਦੇ, ਜਿਹਨੇ ਵੇਖੀ ਦੀ ਹੈ ਮਿਹਨਤ ਕਰਕੇ। ਹਾਂਜੀ, ਆਪਾਂ ਥੋੜ੍ਹਾ ਜਿਹਾ ਨਾ ਇੱਦਾਂ ਕਰਦੇ ਹਾਂ, ਆਪਾਂ ਥੋੜ੍ਹਾ ਚਿਰ ਸ਼ਬਦ ਪੜ੍ਹਦੇ ਹਾਂ, ਉਹਨਾਂ ਨੂੰ ਥੋੜ੍ਹਾ ਟਕਾ ਹੋ ਜਾਏਗਾ, ਆਪਾਂ ਗੱਲ ਫੇਰ ਕਰ ਦਿੰਦੇ ਹਾਂ। ਕੋਈ ਨਹੀਂ, ਪੰਜ ਸੱਤ ਮਿੰਟ ਲੱਗਣੇ ਆ। ਇੱਦਾਂ ਦੀਆਂ ਗੱਲਾਂ ਜਦੋਂ ਹੁੰਦੀਆਂ ਨਾ ਜ਼ਿੰਦਗੀ ਦੇ ਵਿੱਚ, ਬੰਦਾ ਸਿੱਖਦਾ ਹੀ ਫੇਰ ਹੈ। ਪਰਫੈਕਟ ਕਰਨਾ, ਜ਼ਿੰਮੇਵਾਰ ਹੋਣਾ, ਇਹ ਬੜਾ ਜ਼ਰੂਰੀ ਹੈ। ਔਰ ਕਿਤੇ ਨਾ ਕਿਤੇ ਜ਼ਿੰਦਗੀ ਵਿੱਚ ਕਈ ਚੀਜ਼ਾਂ ਬਹੁਤ ਕੁਝ ਸਿਖਾਉਂਦੀਆਂ। ਅਟਕਾ ਜਿਵੇਂ ਹੁਣ ਠੀਕ ਹੈ, ਬਸ ਇੱਦਾਂ ਇਹਨੂੰ ਇੱਕ ਵਾਰੀ ਕੰਟਰੋਲ ਕਰੋ, ਠੀਕ ਹੋ ਜਾਏ ਸਾਰਾ। ਹਾਂਜੀ, ਧਿਆਨ ਦੇਣਾ, ਜਦੋਂ ਅਕਲ ਆਵੇ, ਸਮਝ ਹੋਵੇ, ਗਿਆਨ ਹੋਵੇ, ਫਿਰ ਤੇ ਇਹ ਪੰਜੇ ਨੇ ਮਿੱਤਰ। ਤੇ ਜੇ ਬੇਅਕਲ ਹੋਵੇ ਬੰਦਾ, ਫਿਰ ਇਹ ਪੰਜੇ ਦੁਸ਼ਮਣ ਨੇ। ਗਿਆਨੀ ਵਾਸਤੇ ਇਹ ਪੰਜੇ ਮਿੱਤਰ ਨੇ, ਤੇ ਅਗਿਆਨੀ ਵਾਸਤੇ ਇਹ ਪੰਜੇ ਦੁਸ਼ਮਣ ਨੇ। ਕਾਮ ਵੀ, ਕ੍ਰੋਧ ਵੀ, ਲੋਭ ਵੀ, ਮੋਹ ਵੀ, ਹੰਕਾਰ ਵੀ। ਮੈਨੂੰ ਦੱਸੋ, ਇਹ ਪੈਦਾ ਤੇ ਪਰਮਾਤਮਾ ਨੇ ਕੀਤਾ? ਪਰਮਾਤਮਾ ਨੇ ਕੁਛ ਮਾੜਾ ਪੈਦਾ ਨਹੀਂ ਕੀਤਾ ਇੱਥੇ, ਕੁਛ ਵੀ ਮਾੜਾ ਨਹੀਂ, ਵਰਤੋਂ ਮਾੜੀ ਹੈ। ਅੱਗ ਪੈਦਾ ਹੋਈ ਹੈ, ਵਰਤੋਂ ਮਾੜੀ ਹੈ। ਵਰਤੋਂ ਜਦੋਂ ਮਾੜੀ ਕਰਦੇ ਹਾਂ, ਫਿਰ ਪ੍ਰੋਬਲਮ ਪੈਂਦੀ ਹੈ। ਤਾਂ ਕਰਕੇ ਸਾਨੂੰ ਇਹਨਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬੰਦੇ 'ਚ ਹੋਵੇ, ਇਹ ਤੇ ਚਲੋ ਫਿਊਲ ਹੈ ਇੱਕ, ਪਰ ਹੁਣ ਲੋੜ ਹੈ ਗਿਆਨ ਆਉਣ ਦੀ, ਸਮਝ ਆਉਣ ਦੀ, ਅਕਲ ਆਉਣ ਦੀ। ਜਦੋਂ ਗਿਆਨ ਆਇਆ, ਸਮਝ ਆਈ, ਤੇ ਇਹ ਪੰਜੇ ਚੀਜ਼ਾਂ ਹੀ ਜਿਹੜੀਆਂ ਕੰਟਰੋਲ 'ਚ ਆ ਜਾਂਦੀਆਂ, ਸਾਰਾ ਕੁਝ ਹੀ ਠੀਕ ਹੋ ਜਾਣਾ ਹੈ ਜਦੋਂ ਦਿਮਾਗ ਚੱਲ ਪਿਆ, ਜਦੋਂ ਅਕਲ ਆ ਗਈ। ਤਾਂ ਕਰਕੇ ਲੋੜ ਹੈ ਗਿਆਨ ਲੈਣ ਦੀ, ਸਮਝ ਲੈਣ ਦੀ। ਪਰ ਹਾਲ ਕੀ ਹੈ, ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ, ਅਕਲ ਬਿਨਾਂ ਦੁਨੀਆ ਡੁੱਬਦੀ ਜਾਂਦੀ ਹੈ। ਇਹ ਚੀਜ਼ਾਂ ਸਾਰਿਆਂ 'ਚ ਹੀ ਹੈ, ਪਰ ਜਿਹਨੂੰ ਅਕਲ ਆ ਗਈ, ਅਗਲੇ ਨੇ ਵਰਤੋਂ ਵਧੀਆ ਕਰ ਲਈ, ਜਿਹਨੂੰ ਅਕਲ ਨਹੀਂ ਆਈ ਉਹ ਡੁੱਬ ਗਿਆ। ਕਾਮ 'ਚ ਡੁੱਬ ਗਿਆ, ਕੋਈ ਗੁੱਸੇ ਨੇ ਬੇੜਾ ਪਾਤਾ ਕਿਸੇ ਦਾ, ਕੋਈ ਲੋਭ 'ਚ ਡੁੱਬ ਗਿਆ, ਕੋਈ ਮੋਹ 'ਚ ਡੁੱਬ ਗਿਆ, ਕੋਈ ਹੰਕਾਰ 'ਚ ਡੁੱਬ ਗਿਆ। ਪਾਣੀ ਨੇ ਡੋਬਤਾ, ਪਰ ਜਿਹਨੂੰ ਤੈਰਨਾ ਆਉਂਦਾ ਸੀ ਉਸੇ ਨੂੰ ਪਾਣੀ ਕਿਤੇ ਦੀ ਕਿਤੇ ਲੈ ਗਿਆ। ਜਿਹੜਾ ਬੇੜੀ ਬਣਾਉਣ ਜਾਣਦਾ ਸੀ ਉਹ ਤੇ ਪਾਣੀ ਤੋਂ ਫਾਇਦਾ ਲੈ ਗਿਆ, ਪਰ ਇੱਕ ਵਿੱਚ ਹੀ ਡੁੱਬ ਗਿਆ ਜਿਹਨੂੰ ਅਕਲ ਨਹੀਂ ਸੀ। ਸੋ ਸੰਸਾਰ ਜਿਹੜਾ ਆ ਉਹ ਡੁੱਬਦਾ ਤਾਂ ਜਾਂਦਾ ਹੈ ਕਿਉਂਕਿ ਗਿਆਨ ਨਹੀਂ। ਗਿਆਨ ਵਾਲਾ ਜਿਹਦੇ ਕੋਲ ਸਮਝ ਨਹੀਂ, ਜਿਹਦੇ ਕੋਲ ਗਿਆਨ ਨਹੀਂ, ਉਹ ਡੁੱਬ ਗਿਆ, ਇਸੇ ਵਿੱਚ ਹੀ ਡੁੱਬ ਗਿਆ। ਪਰ ਇੱਕ ਉਹ ਹੈ ਜਿਨ੍ਹਾਂ ਨੇ ਅਕਲ ਲਈ, ਸਮਝ ਲਈ, ਇਹਨਾਂ ਪੰਜਾਂ ਤੋਂ ਫਾਇਦਾ ਲੈ ਲਿਆ।
ਬਾਜ ਗੁਰੂ ਡੁੱਬਾ ਸੰਸਾਰ, ਬਾਜ ਗੁਰੂ ਡੁੱਬਾ ਸੰਸਾਰ, ਬਾਜ ਗੁਰੂ ਡੁੱਬਾ। ਪਾਸ ਸੰਸਾਰ ਬਾਜ ਗੁਰੂ ਤੂੰ ਪਾਸ ਸੰਸਾਰ ਬਾਜ ਗੁਰੂ ਤੂੰ ਪਾਸ ਸੰਸਾਰ ਬਾਜ ਗੁਰੂ ਤੂੰ ਪਾਸ ਸੰਸਾਰ ਜੀ ਬਾਜ ਗੁਰੂ ਤੂੰ ਪਾਸ ਬਾਜ ਗੁਰੂ ਤੂੰ ਪਾਸ ਸੰਸਾਰ ਬਾਜ ਗੁਰੂ ਤੂੰ ਪਾਸ ਸੰਸਾਰ ਬਾਜ ਗੁਰੂ ਤੂੰ ਪਾਸ ਸੰਸਾਰ ਪੜੋਰੀ ਬਾਜ ਗੁਰੂ ਨਾਨਕ ਮਨਮੁਖ ਅੰਤ ਪਿਆਰ ਨਾਨਕ ਮਨਮੁਖ ਅੰਤ ਪਿਆਰ ਨਾਨਕ ਮਨਮੁਖ ਅੰਤ ਪਿਆਰ ਨਾਨਕ ਮਨਮੁਖ ਅੰਤ ਪਿਆਰ ਜੀ ਨਾਨਕ ਮਨਮੁਖ ਅੰਤ ਪਿਆਰ ਨਾਨਕ ਮਨਮੁਖ ਅੰਤ ਪਿਆਰ ਦੁਬਾ ਸੰਸਾਰ ਬਾਜ ਗੁਰੂ ਦੁਬਾ ਸੰਸਾਰ ਬਾਜ ਗੁਰੂ
ਸੰਸਾਰ
ਬਾਜ ਗੁਰੂ
ਦੁਬਾ ਸੰਸਾਰ
ਬਾਜ ਗੁਰੂ ਸੰਸਾਰ
ਸਿੱਧੀ ਜੀ ਗੱਲ ਹੈ ਬੇਅਕਲਾਂ ਨੇ ਜ਼ਿੰਦਗੀ ਬਰਬਾਦ ਕਰ ਲਈ ਅਕਲ ਵਾਲੇ ਜ਼ਿੰਦਗੀ ਸੋਹਣੀ ਜਿਉਂ ਰਹੇ ਆ ਸਿੱਧੀ ਗੱਲ ਹੈ ਸੰਸਾਰ ਹੀ ਡੁੱਬ ਰਿਹਾ ਕਾਹਦੇ ਬਿਨਾਂ ਗਿਆਨ ਬਿਨਾਂ ਅਕਲ ਬਿਨਾਂ ਤੇ ਜਿਹੜੇ ਬੰਦੇ ਨੇ ਗਿਆਨ ਲਿਆ ਉਹ ਥੋੜ੍ਹਾ ਡੁੱਬ ਰਿਹਾ ਅੱਜ ਆਪਾਂ ਡੁੱਬਦੇ ਹਾਂ ਆਪਾਂ ਭਾਰਤ ਵਿੱਚ ਹਾਂ ਇੱਥੇ ਬੇਅਕਲਾਂ ਦੀ ਗਿਣਤੀ ਜ਼ਿਆਦਾ ਅਮਰੀਕਾ ਕੈਨੇਡਾ ਵਾਲੇ ਥੋੜ੍ਹਾ ਕਹਿੰਦੇ ਡੁੱਬ ਰਹੇ ਹਾਂ ਕਹਿੰਦੇ ਅਕਲ ਵਾਲੇ ਗਿਆਨ ਵਾਲਾ ਥੋੜ੍ਹਾ ਡੁੱਬ ਰਿਹਾ ਉਹ ਤੇ ਠੀਕ ਠਾਕ ਨੇ ਬੜੇ ਖੁਸ਼ ਨੇ ਆਪਣੇ ਘਰੇ ਬਸ ਜਦੋਂ ਗਿਆਨਵਾਨ ਹੋ ਕੇ ਜ਼ਿੰਦਗੀ ਜਿਉਵਾਂਗੇ ਤੇ ਜ਼ਿੰਦਗੀ ਜਿਉਣ ਦਾ ਸਵਾਦ ਆਉਂਦਾ ਹੈ ਜਦੋਂ ਬੇਅਕਲੀ ਨਾਲ ਜ਼ਿੰਦਗੀ ਜਿਉਵਾਂਗੇ ਫਿਰ ਭਾਈ ਮਾੜਾ ਹੀ ਮਾੜਾ ਹੈ ਹਥਿਆਰ ਗਿਆਨਵਾਨ ਦੇ ਹੱਥ ਆ ਗਿਆ ਫਾਇਦਾ ਕਰੂ ਮੂਰਖ ਦੇ ਹੱਥ ਆ ਗਿਆ ਨੁਕਸਾਨ ਕਰੂ ਹਥਿਆਰ ਹੈ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਇਹਨੂੰ ਹੱਥ ਸਿਆਣੇ ਦੇ ਆ ਜਾਣ ਇਹ ਖਤਮ ਨਹੀਂ ਹੋਣੇ ਭਾਈ ਪਰ ਜੇ ਆ ਗਏ ਕਮਲੇ ਦੇ ਹੱਥ ਫਿਰ ਤੇ ਕਾਮ ਬੇੜਾ ਭਾ ਦਿੰਦਾ ਬੰਦੇ ਦਾ ਥਾਂ ਥਾਂ ਤੇ ਮੂੰਹ ਮਾਰਦਾ ਧੱਕੇ ਖਾਂਦਾ ਤੁਰਿਆ ਫਿਰਦਾ ਗੁੱਸੇ ਦੇ ਵਿੱਚ ਜ਼ਿੰਦਗੀ ਬਰਬਾਦ ਕਰ ਲੈਂਦਾ 20-20 ਸਾਲੀ ਹੋਈ ਪਈ ਹੈ ਇਹਦਾ ਇਹਦਾ ਜੜ ਕੀ ਹੈ ਇਹਦੀ ਗੁੱਸਾ ਉਹਨੇ ਐਂ ਕਹਿਤਾ ਮੈਂ ਐਂ ਕਹਿਤਾ ਅਗਲੇ ਨੇ ਐਂ ਕਹਿਤਾ ਮੈਂ ਕਈ ਮਾਰਤੀ 20 ਸਾਲੀ ਹੋ ਗਈ ਕਤਲ ਹੋ ਗਿਆ ਇਹਦੀ ਜੜ ਕੀ ਸੀ ਗੁੱਸਾ ਕੰਟਰੋਲ ਕਿਵੇਂ ਕਰਨਾ ਸੀ ਗਿਆਨ ਹੈ ਹੀ ਨਹੀਂ ਸੀ ਗੁੱਸਾ ਕਦੋਂ ਚੜ ਜਾਂਦਾ ਸਿਰ ਤੇ ਪਤਾ ਹੀ ਨਹੀਂ ਲੱਗਦਾ ਕਾਮ ਦੇ ਵਿੱਚ ਅੰਨੇ ਹੋਏ ਬੰਦੇ ਥਾਂ ਥਾਂ ਉੱਤੇ ਨਜਾਇਜ਼ ਸੰਬੰਧ ਉਸਾਰ ਲੈਂਦੇ ਐ ਤੇ ਨਜਾਇਜ਼ ਸੰਬੰਧ ਉਸਾਰਨੇ ਤੇ ਬਹੁਤ ਐ ਸੌਖੇ ਐ ਪਰ ਮੁੜ ਕੇ ਫਿਰ ਜਿੱਦਾਂ ਆਪਾਂ ਪੜ੍ਹਦੇ ਹੀ ਆ ਪਾਪੀ ਕਰਮ ਕਮਾਉਂਦੇ ਕਰਦੇ ਲੋ ਸੁਣੋ ਇੱਕ
ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਾਦਾਣੀਆ ਤਿਉ ਮੱਥੇ ਧਰਮ ਰਾਏ
ਕਹਿੰਦੇ ਜਿਹੜੇ ਕੁਦਰਤੀ ਨਿਯਮ ਨੇ ਉਹ ਬੜਾ ਫਿਰ ਮੱਥਦੇ ਐ ਧਰਮ ਰਾਜ ਦਾ ਮਤਲਬ ਹੈ ਜਿਹੜੇ ਕੁਦਰਤੀ ਨਿਯਮ ਨੇ ਲਾਅ ਆਫ ਨੇਚਰ ਜੇ ਮੇਰੇ ਸਰੀਰ ਤੇ ਲਾਅ ਆਫ ਨੇਚਰ ਲੱਗਦਾ ਹੈ ਤੇ ਮੇਰੇ ਜਜ਼ਬਾਤਾਂ ਤੇ ਵੀ ਤੇ ਲੱਗਣਾ ਹੈ ਮੇਰਾ ਜਿਹੜਾ ਮੇਰੇ ਜਜ਼ਬਾਤ ਨੇ ਜਿਹੜੇ ਉਹਦੇ ਤੇ ਵੀ ਤੇ ਲੱਗਦਾ ਹੀ ਹੈ ਬੰਦਾ 20 ਥਾਵਾਂ ਤੇ ਧੱਕੇ ਖਾਂਦਾ ਫਿਰੇ ਉਹਦੇ ਸਰੀਰ ਦਾ ਘਸਣਾ ਕੁਛ ਨਹੀਂ ਪਰ ਉਹਦਾ ਜਿਹੜਾ ਇਮੋਸ਼ਨ ਨੇ ਉਹਦੇ ਉਹਦੀ ਜਿਹੜੀ ਲਾਈਫ ਹੈ ਉਹਦੇ ਉਹਦਾ ਜਿਹੜਾ ਪਰਿਵਾਰ ਨਾਲ ਸੰਬੰਧ ਹੈ ਉਹ ਰਿਸ਼ਤਿਆਂ ਦੇ ਵਿੱਚ ਤਰੇੜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਰਸ ਨਹੀਂ ਰਹਿਣਾ ਤੁਸੀਂ ਹੱਥ ਤੇ ਕਿਸੇ ਦਾ ਵੀ ਫੜ ਲੈਂਦੇ ਆ ਇਦਾਂ ਤੁਸੀਂ ਫੜ ਲਓ ਪਰ ਜਿਹਦੇ ਨਾਲ ਤੁਸੀਂ ਪਿਆਰ ਕਰਦੇ ਹੋਵੋ ਤੁਹਾਡਾ ਕੋਈ ਪੱਕਾ ਦੋਸਤ ਮਿੱਤਰ ਹੋਵੇ ਗਲਵੱਕੜੀ ਤੇ ਇੱਥੇ ਹਰੇਕ ਹੀ ਪਾ ਲੈਂਦਾ ਵੀ ਆ ਯਾਰ ਕਿਵੇਂ ਐ ਬੰਦਾ ਜੱਫੀ ਪਾ ਕੇ ਮਿਲਦਾ ਪਰ ਜੇ ਤੇਰਾ ਕੋਈ ਦੋਸਤ ਹੋਵੇ ਕੋਈ ਕੈਨੇਡਾ ਅਮਰੀਕਾ ਗਿਆ ਤੇਰਾ ਪੱਕਾ ਦੋਸਤ ਤੇਰੇ ਕੋਲੋਂ ਸਦਾ ਲਈ ਚੱਲਿਆ ਜਦੋਂ ਉਹ ਗਲਵੱਕੜੀ ਪਾਉਂਦਾ ਹੈ ਗਲਵੱਕੜੀ ਤੇ ਗਲਵੱਕੜੀ ਹੋਈ ਹੈ ਹਰੇਕ ਨੂੰ ਇਦਾਂ ਬੰਦਾ ਮਿਲਦੇ ਲੈਂਦਾ ਹੀ ਹੈ ਪਰ ਜਿੱਥੇ ਇਮੋਸ਼ਨ ਨੇ ਇਮੋਸ਼ਨ ਨੇ ਉੱਥੇ ਜਿੱਥੇ ਅਟੈਚਮੈਂਟ ਹੈ ਸਾਡੀ ਇੱਕ ਭਾਵਨਾਤਮਕ ਸੰਸਾਰ ਹੈ ਜਜ਼ਬਾਤਾਂ ਦੀ ਦੁਨੀਆ ਹੈ ਉਹਦੇ ਉੱਤੇ ਕਿਹਦਾ ਅਸਰ ਪੈਣਾ ਇਹ ਵੇਖਣਾ ਪੈਣਾ ਸੰਬੰਧ ਜਿੱਥੇ ਮਰਜ਼ੀ ਬੰਦਾ ਉਸਾਰਦਾ ਫਿਰਦਾ ਧੱਕੇ ਖਾਵੇ ਜਿੱਥੇ ਮਰਜ਼ੀ ਜਾਵੇ ਪਰ ਇੱਕ ਜਜ਼ਬਾਤੀ ਸੰਸਾਰ ਹੈ ਉਹਦੇ ਤੇ ਬੜਾ ਗਹਿਰਾ ਅਸਰ ਪੈਣਾ ਇਹ ਸੋਚਣਾ ਪਏਗਾ ਤਾਂ ਕਰਕੇ ਜਦੋਂ ਗਿਆਨਵਾਨ ਹੈ ਜਿਹੜਾ ਸਮਝਦਾਰ ਹੈ ਹੁਣ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉਂ ਮਥਨ ਮਧਾਣੀਆਂ ਤਿਉਂ ਮਥੈ ਧਰਮ ਰਾਏ ਅਗਲਾ ਕਹਿੰਦਾ ਕਿਹੜਾ ਕਿਸੇ ਨੇ ਵੇਖਿਆ ਜੀ ਮੈਂ ਮਾੜਾ ਕੰਮ ਕਰਦਾ ਕਿਹੜਾ ਕਿਸੇ ਨੂੰ ਪਤਾ ਲੱਗਿਆ ਪਰ ਆਹ ਵੀ ਸੁਣੋ ਇੱਕ ਵਾਰ ਦੇ ਕਿਵਾੜ ਅਣਕ ਪੜਦੇ ਮੈਂ ਪਰਦਾਰਾ ਸੰਗ ਫੱਕੇ ਧਿਆਨ ਨਾਲ ਸੁਣਿਓ
ਦੇ ਕਿਵਾੜ ਅਣਕ ਪੜਦੇ ਮੈਂ ਪਰਦਾਰਾ ਸੰਗ ਫੱਕੇ ਚਿੱਤਰ ਗੁਪਤ ਜਬ ਲਿਖਾ ਮਾਂਗੇ ਤਬ ਕੌਣ ਪੜਦਾ ਤੇਰਾ ਢਾਕੇ
ਕਹਿੰਦੇ ਜਿਹੜੇ ਚਿੱਤਰ ਗੁਪਤ ਨੇ ਜਦੋਂ ਤੇਰਾ ਲੇਖਾ ਮੰਗਣਗੇ ਉਦੋਂ ਪੜਦਾ ਕੌਣ ਟਕੂ ਤੇ ਮੈਂ ਕਿੰਨੀ ਵਾਰੀ ਇਹ ਸਟੇਜ ਤੇ ਅੱਗੇ ਵੀ ਸੁਣਾ ਚੁੱਕਿਆ ਵੀ ਚਿੱਤਰ ਗੁਪਤ ਸਾਡੇ ਤੇ ਐ ਬਣਾਤੇ ਵੀ ਇੱਕ ਸੱਜੇ ਮੋਢੇ ਤੇ ਹੈ ਇੱਕ ਖੱਬੇ ਮੋਢੇ ਤੇ ਹੈ ਤੇ ਫਿਰ ਕੀ ਕਰਦੇ ਕਹਿੰਦੇ ਦੋਵੇਂ ਜਣੇ ਹਿਸਾਬ ਕਿਤਾਬ ਲਿਖੀ ਜਾਂਦੇ ਐ ਫਿਰ ਜਦੋਂ ਬੰਦਾ ਮਰਦਾ ਹੈ ਕਹਿੰਦੇ ਕੁਛ ਨਹੀਂ ਤੁਹਾਨੂੰ ਸਾਰੀ ਜ਼ਿੰਦਗੀ ਕਹਿੰਦੇ ਇੱਕ ਸੱਜੇ ਤੇ ਇੱਕ ਖੱਬੇ ਤੇ ਲਿਖੀ ਜਾਂਦੇ ਲਿਖੀ ਜਾਂਦੇ ਬੰਦਾ ਜਦੋਂ ਬੰਦਾ ਮਰ ਜਾਂਦਾ ਫਿਰ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਕਰਦੇ ਐ ਫਿਰ ਧਰਮਰਾਜਾ ਕਹਿੰਦੇ ਲਿਆਓ ਫਾਈਲਾਂ ਫਿਰ ਚਿੱਤਰ ਗੁਪਤ ਆਪੋ ਆਪਣੀਆਂ ਫਾਈਲਾਂ ਫੜਾ ਦਿੰਦੇ ਐ ਜਿੱਦਾਂ ਦੇ ਬੰਦੇ ਦੇ ਕਰਮ ਕੀਤੇ ਹੁੰਦੇ ਐ ਇੱਕ ਸੱਜੇ ਮੋਢੇ ਤੇ ਬੈਠਾ ਲਿਖੀ ਜਾਂਦਾ ਇੱਕ ਖੱਬੇ ਤੇ ਲਿਖੀ ਜਾਂਦਾ ਇਦਾਂ ਦੀਆਂ ਸਾਖੀਆਂ ਸਾਨੂੰ ਸੁਣਾਈਆਂ ਜਾਂਦੀਆਂ ਵੀ ਚਿੱਤਰ ਗੁਪਤ ਦੋ ਨੇ ਹਰੇਕ ਬੰਦੇ ਦੇ ਨਾਲ ਦੋ ਹੈ ਮਤਲਬ ਜੇ 750 ਕਰੋੜ ਬੰਦਾ ਹੈ ਤੇ 1500 ਕਰੋੜ ਚਿੱਤਰ ਗੁਪਤ ਹੈ ਕਿਉਂਕਿ ਦੋ ਦੋ ਹਰੇਕ ਦੇ ਨਾਲ ਹੀ ਰਹਿੰਦੇ ਹਰ ਸਾਰਾ ਹਿਸਾਬ ਕਿਤਾਬ ਜਿਹੜਾ ਆ ਉਹ ਲਿਖਦੇ ਰਹਿੰਦੇ ਹੁਣ ਇਦਾਂ ਦੀਆਂ ਗੱਲਾਂ ਅਸੀਂ ਜਿਹੜੇ ਆ ਬਚਪਨ ਤੋਂ ਸੁਣਦੇ ਆਏ ਹਾਂ ਸਾਰਾ ਕੁਛ ਕਹਿੰਦੇ ਉਹਨੇ ਰੱਖਿਆ ਹੋਇਆ ਇਕੱਠਾ ਹਿਸਾਬ ਕਿਤਾਬ ਕਰਦਾ ਨਹੀਂ ਭਾਈ ਬਾਕੀ ਦੇ ਧਰਮ ਆਪਣੀ ਜਾਣਕਾਰੀ ਜੋ ਉਹਨਾਂ ਦੀ ਹੈ ਉਹ ਦੱਸ ਸਕਦੇ ਐ ਮਰਨ ਤੋਂ ਬਾਅਦ ਜੰਮਣ ਤੋਂ ਪਹਿਲਾਂ ਕੀ ਖੇਡ ਹੈ ਪਰ ਸਾਡੇ ਗੁਰੂ ਸਾਹਿਬ ਕਹਿੰਦੇ ਐ ਤੁਸੀਂ ਗੱਲ ਜੰਮਣ ਤੋਂ ਪਹਿਲਾਂ ਦੀ ਨਾ ਕਰੋ ਤੇ ਮਰਨ ਤੋਂ ਬਾਅਦ ਨਹੀਂ ਬਾਅਦ ਦੀ ਨਾ ਕਰੋ ਜਿਹੜੀ ਅਸੀਂ ਗੱਲ ਕਰਦੇ ਹਾਂ ਉਹ ਹੈ ਜਨਮ ਤੋਂ ਬਾਅਦ ਤੇ ਮਰਨ ਤੋਂ ਪਹਿਲਾਂ ਜਨਮ ਤੋਂ ਪਹਿਲਾਂ ਨਹੀਂ ਮਰਨ ਤੋਂ ਬਾਅਦ ਨਹੀਂ ਜਨਮ ਤੋਂ ਬਾਅਦ ਤੇ ਮਰਨ ਤੋਂ ਪਹਿਲਾਂ ਮਤਲਬ ਜਿਹੜਾ ਅੱਜ ਦੀ ਜ਼ਿੰਦਗੀ ਹੈ ਸਾਡੀ ਆਜ ਮਲਾਵਾ ਸੇਕ ਫਰੀ ਸਾਡੀ ਅੱਜ ਦੀ ਜ਼ਿੰਦਗੀ ਕਿੱਦਾਂ ਹੈ ਉਹਦੀ ਗੱਲ ਕਰੋ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ ਕਿਹੜੇ ਨਰਕ ਦਾ ਡਰ ਪਾਉਂਦੇ ਹੋ ਕਿਹੜੇ ਸਵਰਗ ਦਾ ਡਰ ਪਾਉਂਦੇ ਹੋ ਰੱਦ ਕਰਤੇ ਅਸੀਂ ਨਹੀਂ ਮੰਨਦੇ ਹਮ ਕਾਹੂ ਕੀ ਕਾਨ ਨਾ ਕੱਢਦੇ ਆਪਣੇ ਗੁਰਪ੍ਰਸਾਦੇ ਗਿਆਨ ਹੋਣ ਕਰਕੇ ਸਮਝ ਹੋਣ ਕਰਕੇ ਸਾਨੂੰ ਨਹੀਂ ਕਿਸੇ ਦੀ ਮੁਥਾਜੀ ਸਵਰਗ ਨਰਕ ਦੀਆਂ ਗੱਲਾਂ ਕਰਨ ਵਾਲਿਆਂ ਦੇ ਅਸੀਂ ਤੇ ਮਕਾਣੇ ਨਹੀਂ ਜਾਂਦੇ ਅਸੀਂ ਤੇ ਜੇ ਮਰ ਜਾਣਗੇ ਉਹਨਾਂ ਦੇ ਬਹਿਣ ਵੀ ਨਹੀਂ ਜਾਂਦੇ ਅਸੀਂ ਤੇ ਇਹੋ ਜਿਹੀਆਂ ਗੱਲਾਂ ਨੂੰ ਮੰਨਦੇ ਹੀ ਨਹੀਂ ਵੀ ਮਰਨ ਤੋਂ ਬਾਅਦ ਵਾਲੇ ਸਵਰਗ ਦੀ ਗੱਲ ਕਰੀਏ ਸਾਨੂੰ ਜ਼ਿੰਦਗੀ 'ਚ ਸਵਰਗ ਕਿਵੇਂ ਬਣੇ ਇਹ ਦੱਸੋ ਬੰਦਾ ਅੱਜ ਔਖਾ ਹੈ ਤੁਸੀਂ ਮਰਨ ਤੋਂ ਬਾਅਦ ਸਵਰਗ ਦੀਆਂ ਗੱਲਾਂ ਕਰਦੇ ਆ ਨਰਕ ਤੇ ਅਸੀਂ ਅੱਜ ਭੋਗ ਰਹੇ ਹਾਂ ਅੱਜ ਸਾਡੀ ਜ਼ਿੰਦਗੀ ਜੇ ਸਾਡੇ ਦਿਮਾਗ ਵਿੱਚ ਪਿਆਰਿਓ ਧਰਮ ਨੇ ਜੇ ਮੇਰੇ ਵੀਰੋ ਧਰਮ ਨੇ ਇਹ ਚੀਜ਼ਾਂ ਸਾਡੇ ਦਿਮਾਗ 'ਚ ਨਾ ਪਾਈਆਂ ਹੁੰਦੀਆਂ
ਵੀ ਮਰਨ ਤੋਂ ਬਾਅਦ ਸਵਰਗ ਹੈ ਜੇ ਇਹ ਦਿਮਾਗ 'ਚ ਪਾ ਦਿੰਦੇ ਵੀ ਤੁਸੀਂ ਇੱਥੇ ਸਵਰਗ ਬਣਾਓ ਸਵਰਗ 'ਚ ਰਹੋ ਆਪਾਂ ਨਰਕ ਕੱਟ ਲਿਆ ਆਪਣੇ ਬੱਚਿਆਂ ਲਈ ਸਵਰਗ ਬਣਾਉਣਾ ਹੈ ਜੇ ਸਵਰਗ ਦੀ ਗੱਲ ਇੱਥੇ ਕੀਤੀ ਹੁੰਦੀ ਤੇ ਅੱਜ ਆ ਦੇਸ਼ ਸਵਰਗ ਬਣਿਆ ਹੁੰਦਾ ਜਿਉਂਦੇ ਜੀ ਸਵਰਗ ਦੀ ਗੱਲ ਕੀਤੀ ਹੁੰਦੀ ਤੇ ਅੱਜ ਸਵਰਗ ਬਣਦਾ ਸਾਡੇ ਦਿਮਾਗ ਵਿੱਚ ਧਰਮ ਦੇ ਥਰੂ ਜਰੀਏ ਧਰਮ ਦੇ ਇਹ ਦਿਮਾਗ 'ਚ ਵਾੜੀ ਗਈ ਹੈ ਵੀ ਬੰਦਾ ਮਰਨ ਤੋਂ ਬਾਅਦ ਕਿਸੇ ਸਵਰਗ 'ਚ ਜਾਂਦਾ ਹੈ ਜਦੋਂ ਮਰਨ ਤੋਂ ਬਾਅਦ ਸਵਰਗ ਦੀ ਗੱਲ ਕਰੋਗੇ ਫਿਰ ਮਰਨ ਵਾਲੇ ਸਵਰਗ ਬਾਰੇ ਆਸ ਰੱਖਦਾ ਹੈ ਬੰਦਾ ਜ਼ਿੰਦਗੀ ਜਿਹੜੀ ਅੱਜ ਹੈ ਉਹ ਨਰਕ ਬਣ ਰਹੀ ਹੈ ਜਿਹੜੇ ਬੰਦੇ ਨੇ ਵਿਆਹ ਕਰਾ ਲਿਆ ਜੇ ਬੰਦਾ ਕਹੇ ਵੀ ਆਹ ਤੇਰੇ ਘਰ ਵਾਲੀ ਹੈ ਬਸ ਬੰਦਾ ਉਹਦੇ ਨਾਲ ਪਿਆਰ ਕਰੇਗਾ ਪਰ ਜੇ ਜਿੱਦੇ ਵਿਆਹ ਕਰੇ ਉਹਦੀ ਕਹਿ ਦੇਵੇ ਵੀ ਇੱਕ ਇਹ ਹੋਇਆ ਹੈ ਇਸ ਤੋਂ ਬਾਅਦ ਇੱਕ ਹੋਰ ਹੋਊ 5-7 ਸਾਲਾਂ 'ਚ ਉਹਦਾ ਉਹਦੇ ਨਾਲ ਪਿਆਰ ਕੀ ਪੈਣਾ ਉਹਦੇ ਦਿਮਾਗ 'ਚ ਤੇ ਹੀ ਆ ਜਾਣਾ ਵੀ ਅੱਗੇ ਕੀਤਾ ਅਗਲਾ ਅੱਗੇ ਰਿਸ਼ਤਾ ਹੋਣਾ ਇੱਥੇ ਉਹ ਕੀ ਪਿਆਰ ਕਰੂ ਫਿਰ ਉਹਦੇ ਨਾਲ ਚਾਹੇ ਔਰਤ ਹੈ ਚਾਹੇ ਮਰਦ ਹੈ ਜਦੋਂ ਪਤਾ ਵੀ ਆਹ ਹੈ ਆਹ ਜ਼ਿੰਦਗੀ ਹੈ ਇਹਨੂੰ ਸੋਹਣਾ ਬਣਾਉਣਾ ਹੈ ਇਹਨੂੰ ਵਧੀਆ ਬਣਾਉਣਾ ਹੈ ਹੁਣ ਸਾਡੇ ਦਿਮਾਗ 'ਚ ਵਾੜਤਾ ਵੀ ਅੱਗਾ ਸਵਾਰ ਲਓ ਬਸ ਉਹ ਅਗਲੇ ਅਗਲਾ ਸਵਾਰਨ ਦੇ ਚੱਕਰ ਦੇ ਵਿੱਚ ਸਾਡਾ ਜਿਹੜਾ ਆਹ ਹੈ ਅੱਜ ਹੈ ਜਿਹੜਾ ਉਹ ਖਰਾਬ ਹੋ ਗਿਆ ਕੱਲ ਤੇ ਆਸ ਰੱਖ ਕੇ ਬਹਿ ਗਏ ਅੱਜ ਦਾ ਸਾਰਾ ਸਿਸਟਮ ਖਰਾਬ ਕਰ ਲਿਆ ਜੇ ਸਾਨੂੰ ਹੁਣ ਬਾਹਰਲਿਆਂ ਦੇਸ਼ਾਂ ਵਿੱਚ ਸਵਰਗ ਦੀ ਗੱਲ ਧਰਮ ਨੇ ਕੀਤੀ ਹੈ ਪਰ ਅਗਲਿਆਂ ਨੇ ਧਰਮ ਗਿਰਜਾ ਘਰ ਦੇ ਵਿੱਚ ਵਾੜਤਾ ਕਹਿੰਦੇ ਆਹ ਗੱਲਾਂ ਜਿਹੜੀਆਂ ਸਵਰਗਾਂ ਸਵਰਗਾਂ ਦੀਆਂ ਜਿਹੜੀਆਂ ਇਹ ਇੱਥੇ ਹੀ ਰੱਖੋ ਅੰਦਰ ਹੀ ਬਾਹਰ ਦੁਨੀਆ ਕਿੱਦਾਂ ਚਲਾਉਣੀ ਹੈ ਇਹ ਅਸੀਂ ਦੱਸਾਂਗੇ ਕਾਨੂੰਨ ਬਣਾਏ ਸਾਇੰਸ ਦੇ ਹਿਸਾਬ ਨਾਲ ਢਾਂਚੇ ਬਣਾਏ ਗਏ ਬਾਹਰ ਜਿਹੜਾ ਢਾਂਚਾ ਹੈ ਉਹ ਸਾਰਾ ਸੈਂਟੀਫਿਕ ਤਰੀਕੇ ਨਾਲ ਸਹੀ ਅੱਗੇ ਕਿੱਦਾਂ ਜਾਣਾ ਹੈ ਉਹਨਾਂ ਨੇ ਉਹ ਸੋਚਿਆ ਮਾਨਤਾਵਾਂ ਜਿਹੜੀਆਂ ਮਰਜ਼ੀ ਹੋਣ ਗਿਰਜਾ ਘਰ 'ਚ ਹੋਵੇ ਸਾਡੀਆਂ ਮਾਨਤਾਵਾਂ ਮੰਦਰਾਂ 'ਚ ਰਹਿਣ ਜਿਹੜੀਆਂ ਅਸੀਂ ਅੱਜ ਇਦਾਂ ਦੀਆਂ ਗੱਲਾਂ ਕਰਦੇ ਹਾਂ ਪਰ ਜਿਹੜਾ ਬਾਹਰੀ ਸਿਸਟਮ ਹੈ ਉਹ ਅੱਗੇ ਕਿਵੇਂ ਜਾਣਾ ਚਾਹੀਦਾ ਉਹਦੇ ਵੱਲ ਕੇਂਦਰਿਤ ਹੋਣਾ ਚਾਹੀਦਾ ਅੱਗੇ ਤਰੱਕੀ ਕਿੱਦਾਂ ਕਰਨੀ ਹੈ ਇਹ ਸੋਚਣਾ ਚਾਹੀਦਾ ਮਨੌਤਾਂ ਜਿੱਦਾਂ ਦੀਆਂ ਮਰਜ਼ੀ ਹੋਣ ਹੁਣ ਵੇਖੋ ਸਮਾਜ ਦਾ ਇਸ ਕਰਕੇ ਵਿਕਾਸ ਰੁਕ ਗਿਆ ਮਰਨ ਤੋਂ ਬਾਅਦ ਸਾਰਾ ਕੁਝ ਹੋ ਗਿਆ ਪਰ ਇੱਥੇ ਜੇ ਸਮਝੀਏ ਵੀ ਦੇ ਕਵਾੜ ਅਣਕ ਪੜਦੇ ਮੈਂ ਪਰਦਾਰਾ ਸੰਗ ਫੱਕੈ ਚਿੱਤਰਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਹੁਣ ਚਿੱਤਰਗੁਪਤ ਹੈ ਕੀ ਹੈ ਗੱਲ ਜੇ ਸਮਝੋਗੇ ਤੁਸੀਂ ਤੇ ਇੱਕ ਮਿੰਟ 'ਚ ਸਮਝ ਆ ਜਾਂਦੀ ਹੈ ਹੁਣ ਵੇਖਿਓ ਸਾਰਾ ਬੜੂੰਦੀ ਪਿੰਡ ਆਪਾਂ ਜੇ ਇੱਥੇ ਆਏ ਹੋਈ ਆ ਸਾਰਾ ਹੀ ਬੜੂੰਦੀ ਇੱਥੇ ਆਇਆ ਹੁਣ ਤੁਸੀਂ ਦੱਸੋ ਵੀ ਬੜੂੰਦੀ ਆਇਆ ਇਹਦਾ ਮਤਲਬ ਕੀ ਹੈ ਵੀ ਸਾਰਾ ਪਿੰਡ ਘਰ ਆ ਗਏ ਇੱਥੇ ਕੀ ਆ ਗਏ ਜੇ ਸਾਰੇ ਪਿੰਡ ਦੇ ਬੰਦੇ ਆ ਗਏ ਸਮਝ ਲਓ ਸਾਰਾ ਬੜੂੰਦੀ ਇਦਾਂ ਹੀ ਕਹਿੰਦੇ ਆਪਾਂ ਹੁਣ ਅਗਲਾ ਕਹਿੰਦਾ ਜੀ ਬਾਬੇ ਨੇ ਮੱਕਾ ਫੇਰਤਾ ਮੱਕਾ ਸ਼ਹਿਰ ਦਾ ਨਾਂ ਹੈ ਤੇ ਕਾਬਾ ਜਗ੍ਹਾ ਦਾ ਨਾਂ ਹੈ ਜਿਵੇਂ ਹੁਣ ਆਪਾਂ ਕਹਿੰਦੇ ਆ ਅੰਮ੍ਰਿਤਸਰ ਕੀ ਹੈ ਜੀ ਸ਼ਹਿਰ ਤੇ ਦਰਬਾਰ ਸਾਹਿਬ ਕੀ ਹੈ ਅਸਥਾਨ ਧਿਆਨ ਨਾਲ ਨੋਟ ਕਰਿਓ ਦਰਬਾਰ ਸਾਹਿਬ ਅਸਥਾਨ ਹੈ ਅੰਮ੍ਰਿਤਸਰ ਸਾਰਾ ਸ਼ਹਿਰ ਹੈ ਇਸੇ ਤਰ੍ਹਾਂ ਕਾਬਾ ਇਦਾਂ ਜਿਵੇਂ ਦਰਬਾਰ ਸਾਹਿਬ ਪਰ ਸਾਰਾ ਸ਼ਹਿਰ ਨੂੰ ਕੀ ਕਹਿੰਦੇ ਹੈ ਮੱਕਾ ਫੇਰਿਆ ਕੀ ਸੀ ਸ਼ਹਿਰ ਕੇ ਅਸਥਾਨ ਮੱਕਾ ਫੇਰਿਆ ਤੇ ਮੱਕਾ ਤੇ ਸ਼ਹਿਰ ਨੂੰ ਕਹਿੰਦੇ ਆ ਸਾਰੇ ਨੂੰ ਮੱਕਾ ਫੇਰਨ ਦਾ ਮਤਲਬ ਕੀ ਸੀ ਹੁਣ ਗੱਲ ਜਦੋਂ ਪਕੜੋਗੇ ਸਾਰੇ ਦੇ ਸਾਰੇ ਆ ਗਏ ਜਿਵੇਂ ਪਿੱਛੇ ਜੇ ਇਲੈਕਸ਼ਨ ਸੀ ਓਏ ਫਲਾਣੀ ਪਾਰਟੀ ਕੰਨੀ ਤੇ ਸਾਰੀ ਸਾਰਾ ਸਾਰਾ ਪਿੰਡ ਹੀ ਫਿਰਿਆ ਪਿਆ ਉਧਰ ਨੂੰ ਸਾਰਾ ਪਿੰਡ ਹੀ ਉਧਰ ਨੂੰ ਹੋ ਗਿਆ ਕਈ ਵਾਰੀ ਐ ਨਹੀਂ ਕਹਿੰਦੇ ਯਾਰ ਸਾਰਾ ਹੁਣ ਸਰਪੰਚੀ ਦੀ ਇਲੈਕਸ਼ਨ ਆਊ ਸਰਪੰਚੀ ਦੀ ਇਲੈਕਸ਼ਨ ਆ ਰਹੀ ਹੈ ਨਾ ਆਉਣ ਵਾਲੇ ਦਿਨਾਂ 'ਚ ਹੁਣ ਕੀ ਕਹੋਗੇ ਵੀ ਸਾਰਾ ਪਿੰਡ ਹੀ ਉਧਰ ਨੂੰ ਹੋ ਗਿਆ ਹੁਣ ਪਿੰਡ ਇੱਧਰ ਨੂੰ ਹੋ ਗਿਆ ਦਾ ਮਤਲਬ ਕੀ ਹੈ ਭਲਾ ਵੀ ਪਿੰਡ ਦਾ ਮੂੰਹ ਪਹਿਲਾਂ ਐ ਨੂੰ ਸੀ ਹੁਣ ਪਿੰਡ ਦਾ ਮੂੰਹ ਐ ਨੂੰ ਹੋ ਗਿਆ ਕੀ ਹੋਇਆ ਭਲਾ ਪਿੰਡ ਦੇ ਲੋਕ ਜਿੱਧਰ ਨੂੰ ਹੋ ਗਏ ਆਪਾਂ ਕਹਿੰਦੇ ਸਾਰਾ ਪਿੰਡ ਹੀ ਇੱਧਰ ਨੂੰ ਹੋ ਗਿਆ ਉਹ ਸਾਰਾ ਮੱਕਾ ਹੀ ਇੱਧਰ ਨੂੰ ਹੋ ਗਿਆ ਕਹਿੰਦੇ ਯਾਰ ਆਹ ਕਿਹੜਾ ਬਾਬਾ ਆਇਆ ਹੈ ਸਾਰਾ ਮੱਕਾ ਹੀ ਫਿਰ ਗਿਆ ਭਾਵ ਪਹਿਲਾਂ ਐ ਨੂੰ ਸੀ ਹੁਣ ਐ ਨੂੰ ਫਿਰ ਗਿਆ ਆਖੋ ਸਤਨਾਮ
ਸ੍ਰੀ ਵਾਹ
ਆਹ ਬਾਬਾ ਕਿਹੜਾ ਆਇਆ ਸਾਰਾ ਸ਼ਹਿਰ ਹੀ ਇਹਦੀ ਗੱਲ ਲੱਗ ਗਿਆ ਸੁਣ ਜਿਵੇਂ ਹੁਣ ਆਪਾਂ ਐਮ ਕਹਿੰਦੇ ਨੇ ਵੀ ਸਾਰਾ ਹੀ ਬਲੂੰਦੀ ਇੱਥੇ ਆਇਆ ਹੋਇਆ ਹੈ, ਅਗਲਾ ਕਹਿੰਦਾ ਯਾਰ ਸਾਰੇ ਲੋਕ ਹੀ ਫੇਰਤੇ, ਸਾਰਾ ਯਾਰ ਮੱਕਾ ਹੀ ਬਦਲ ਕੇ ਰੱਖਤਾ, ਮੱਕਾ ਹੀ ਫੇਰਤਾ ਸਾਰਾ, ਸਮਝਦੇ ਹੋ ਗੱਲ ਯਾਰ, ਸਾਰਾ ਹੀ ਮੱਕਾ ਫੇਰਤਾ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦਿਉਰਾ ਫੇਰੈ। ਭਗਤ ਨਾਮਦੇਵ ਜੀ ਬਹਿ ਗਏ ਬਾਹਰ, ਉਹ ਪਾਂਡੇ ਕਹਿੰਦੇ ਤੈਨੂੰ ਅੰਦਰ ਨਹੀਂ ਜਾਣ ਦੇਣਾ, ਉਹ ਬਹਿ ਗਏ ਪਰਲੇ ਪਾਸੇ ਜਾ ਕੇ। ਤੇ ਦਿਉਰੇ ਦੇ ਜਿੰਨੇ ਲੋਕ ਸੀ, ਦਿਉਰੇ ਦੇ ਵਿੱਚ ਜਿਹੜੇ ਸੁਣਨ ਆਏ ਸੀ, ਹੁਣ ਜਿਵੇਂ ਇੱਥੇ ਇੱਥੇ ਤੁਸੀਂ ਸੁਣਨ ਆਏ ਹੋ ਮੈਨੂੰ, ਇੱਕ ਬੰਦਾ ਸਾਹਮਣੇ ਸਪੀਕਰ ਲਾ ਕੇ ਆਪਾਂ ਅੰਦਰ ਨਾ ਵੜਨ ਦਈਏ, ਅਗਲਾ ਛੜਕ ਦੇ ਪਰਲੇ ਪਾਸੇ ਬਹਿ ਜੇ ਜਾ ਕੇ ਪਰੇ ਨੂੰ, ਤੇ ਤੁਸੀਂ ਸਾਰੇ ਉੱਠ ਉੱਠ ਕੇ ਉੱਧਰ ਨੂੰ ਚਲੇ ਜਾਓ। ਦਿਉਰੇ ਦੇ ਵਿੱਚ ਰਹਿਣ ਵਾਲੇ ਜਿੰਨੇ ਲੋਕ ਸੀ, ਉਹ ਛੱਡ ਕੇ ਪਾਂਡਿਆਂ ਦੀਆਂ ਗੱਲਾਂ ਕਹਿੰਦੇ, ਗੱਲਾਂ ਤੇ ਉਹ ਸਹੀ ਕਰਦਾ ਜਿਹੜਾ ਬਾਹਰੇ ਬੈਠਾ ਹੈ ਆ ਭਗਤ। ਉਹ ਜਦੋਂ ਸਾਰੇ ਹੀ ਫਿਰ ਗਏ, ਉਹ ਕਹਿੰਦੇ ਯਾਰ ਸਾਰੇ ਦਿਉਰੇ ਨੂੰ ਹੀ ਫੇਰਤਾ, ਆਖੋ ਸਤਨਾਮ
ਸ੍ਰੀ ਵਾਹ,
ਦਿਉਰਾ ਹੀ ਇੱਧਰ ਨੂੰ ਹੋ ਗਿਆ ਸਾਰਾ। ਹੁਣ ਮੰਨ ਲਓ ਪਰਮੇਸ਼ਰ ਦੁਆਰ, ਜਿਵੇਂ ਅਸੀਂ ਜਿੱਥੇ ਰਹਿੰਦੇ ਹਾਂ ਉਹਨੂੰ ਕਹਿੰਦੇ ਹਾਂ ਪਰਮੇਸ਼ਰ ਦੁਆਰ, ਤੇ ਜੇ ਅਗਲਾ ਕਵੇ ਉੱਥੇ ਬਾਹਰਲੇ ਪਾਸੇ ਅਗਲਾ ਕਵੇ ਯਾਰ ਸਾਰੇ ਪਰਮੇਸ਼ਰ ਦੁਆਰੀ ਇੱਧਰ ਨੂੰ ਹੋਏ ਫਿਰਦੇ ਆ, ਸਾਰਾ ਪਰਮੇਸ਼ਰ ਦੁਆਰੀ ਇੱਧਰ ਨੂੰ ਹੋਇਆ ਫਿਰਦਾ। ਕਹਿਣ ਦਾ ਮਤਲਬ ਕੀ ਵੀ ਜੇ ਸਾਰੇ ਬੰਦੇ ਤੁਸੀਂ ਉੱਥੇ ਇੱਕ ਪਾਸੇ ਬਹਿ ਜਾਓਗੇ, ਅਗਲਾ ਕੋ ਸਾਰਾ ਪਿੰਡ ਹੀ ਇੱਥੇ ਆ ਗਿਆ, ਉਹ ਸਾਰਾ ਪਿੰਡ ਹੀ ਇੱਕ ਪਾਸੇ ਹੋ ਗਿਆ। ਕਹਿੰਦੇ ਦਿਉਰਾ ਹੀ ਇੱਧਰ ਨੂੰ ਫਿਰ ਗਿਆ, ਸਾਰੇ ਹੀ ਫਿਰ ਗਏ ਲੋਕ, ਮਤਲਬ ਲੋਕ ਉਹ ਵਿਚਾਰਧਾਰਾ। ਇੱਦਾਂ ਜਦੋਂ ਤੁਸੀਂ ਸਮਝਦੇ ਹੋ ਪਿਆਰਿਓ, ਇਹਨਾਂ ਨੁਕਤਿਆਂ ਨੂੰ ਜਦੋਂ ਆਪਾਂ ਐਂ ਸਮਝਦੇ ਹਾਂ ਵੀ ਬਾਬੇ ਨੇ ਮੱਕਾ, ਮੱਕਾ ਸ਼ਹਿਰ ਦਾ ਨਾਂ ਹੈ, ਨਾਮ ਸ਼ਹਿਰ ਦਾ ਮੱਕਾ, ਤੇ ਅਸਥਾਨ ਨੂੰ ਕੀ ਕਹਿੰਦੇ ਆ, ਕਾਬਾ। ਕਾਬਾ ਨਹੀਂ ਫੇਰਿਆ, ਇਤਿਹਾਸ ਚ ਕੀ ਲਿਖਿਆ, ਮੱਕਾ ਫੇਰਿਆ। ਤੇ ਮੱਕਾ ਕੀ ਹੈ, ਸ਼ਹਿਰ। ਦਰਬਾਰ ਸਾਹਿਬ ਦੇ ਵਿੱਚ ਕੋਈ ਬੰਦਾ ਐ ਬਹਿ ਜੇ ਤੇ ਫਿਰੇ ਸ਼ਹਿਰ, ਸ਼ਹਿਰ ਨਹੀਂ, ਸ਼ਹਿਰ ਪੂਰਾ ਹੈ, ਮੱਕਾ ਮੱਕਾ ਸ਼ਹਿਰ ਹੈ, ਕਾਬਾ ਜਗ੍ਹਾ ਹੈ। ਸਾਰੇ ਮੱਕੇ ਦੇ ਲੋਕ ਕਨਵਿੰਸ ਹੋਏ ਇਹਨੂੰ ਇਦਾਂ ਕਹੋ, ਉਸ ਵੇਲੇ ਦੇ ਲੋਕ ਕਨਵਿੰਸ ਕਰਦੇ ਗੁਰੂ ਨਾਨਕ ਨੇ, ਜਿਹੜੇ ਕਾਜੀ ਮਲਾਣੇ ਕਹਿੰਦੇ ਸਾਰੇ ਹੀ ਫਿਰ ਗਏ ਯਾਰ, ਤੁਸੀਂ ਸਾਰੇ ਹੀ ਬਦਲ ਗਏ। ਅਗਲਾ ਕਹਿੰਦੇ ਸਾਰਾ ਪਿੰਡ ਹੀ ਬਦਲ ਗਿਆ, ਹੁਣ ਪਿੰਡ ਦੀਆਂ ਕੀ ਰੰਗ ਰੋਗਣ ਬਦਲ ਗਿਆ। ਅਗਲਾ ਕਹੇ ਯਾਰ ਸਾਰਾ ਪਿੰਡ ਹੀ ਬਦਲਿਆ ਫਿਰਦਾ, ਸਾਰਾ ਪਿੰਡ ਹੀ ਫਿਰ ਗਿਆ ਇਹਦੇ ਕੰਨੀ। ਕਹਿੰਦੇ ਬਾਬੇ ਨੇ ਮੱਕਾ ਹੀ ਫੇਰਤਾ, ਜਚਦੀ ਕਿ ਨਹੀਂ ਗੱਲ, ਮਨ ਨੂੰ ਲੱਗਦੀ ਕਿ ਨਹੀਂ, ਫੇਰ ਸਕਦੇ ਹੋ? ਕਈ ਘਰ ਫਿਰ ਜਾਂਦੇ ਨੇ ਕਿ ਨਹੀਂ, ਹੁਣ ਵੀ ਫਿਰ ਸਕਦੇ, ਕਿਉਂ ਵੀਰੋ ਭਾਈਓ, ਆਪਣਾ ਘਰ ਫੇਰ ਸਕਦੇ ਹੋ ਕਿ ਨਹੀਂ ਤੁਸੀਂ? ਆਹ ਕੰਮ ਤੇ ਸੌਖਾ ਹੈ, ਜੇ ਦੂਜਾ ਕਹੋਗੇ ਆਪਣੇ ਇੱਕ ਬਸ ਦੀ ਗੱਲ ਨਹੀਂ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵੀ ਆਪਾਂ ਜੇ ਕਿਸੇ ਦੇ ਕਬਰਾਂ ਆ ਜਗ੍ਹਾ ਕਈ ਬਣਾਈ ਫਿਰਦੇ ਕਬਰਾਂ, ਤੇ ਸਾਡੇ ਵਰਗਾ ਕਵੇ ਮੈਂ ਵੀ ਤੇ ਬਾਬੇ ਨਾਨਕ ਦਾ ਸਿੱਖ ਹੀ ਆ, ਪੈਰ ਕਬਰ ਕੰਨੀ ਕਰਕੇ ਪੈ ਜੇ ਤੇ ਅਗਲਾ ਤੇਰਾ ਪੈਰ ਘੁਮਾਵੇ ਤੇ ਨਾਲ ਹੀ ਕਬਰ ਘੁੰਮ ਜੇ, ਸਾਡੇ ਬਸ ਦੀ ਗੱਲ ਨਹੀਂ, ਹੈ ਬਸ ਦੀ ਗੱਲ। ਪਰ ਜੇ ਆਪਾਂ ਘਰੇ ਆਪਣੇ ਘਰਦਿਆਂ ਨੂੰ ਵਿਚਾਰਾ ਬਦਲਾਉਣਾ ਪਵੇ, ਕਿੰਨੇ ਵੀਰ ਹੈ ਜੀ, ਕਿੰਨਿਆਂ ਵੀਰਾਂ ਨੇ ਆਪਣੇ ਘਰ ਨੂੰ ਫੇਰਿਆ, ਸਾਰੇ ਜਿਹੜੇ ਆ ਹੁਣ ਅੰਮ੍ਰਿਤਧਾਰੀ ਬਣਾ ਲਏ, ਗੁਰਸਿੱਖ ਬਣਾ ਲਏ, ਬਾਣੀ ਪੜ੍ਹਨ ਲਾ ਲਏ, ਲੈ ਤੈਂ ਸਾਰਾ ਘਰ ਹੀ ਫੇਰ ਲਿਆ, ਆਪਦੇ ਕੰਨੀ ਫੇਰ ਲਏ, ਸਾਰਾ ਟੱਬਰ ਹੀ ਫਿਰ ਗਿਆ ਤੇਰੇ ਕੰਨੀ, ਪਹਿਲਾਂ ਇਕੱਲਾ ਹੀ ਸੀ, ਤੇਰੇ ਰਿਸ਼ਤੇਦਾਰ ਵੀ ਫਿਰ ਗਏ, ਹੁਣ ਤੇਰੇ ਆਂਢ ਗੁਆਂਢ ਵਾਲੇ ਵੀ ਤੇਰੇ ਮਗਰ ਲੱਗ ਕੇ ਫੇਰ ਲਏ ਤੈਂ ਸਾਰੇ। ਇਹ ਤੇ ਜਚਦੀ ਹੈ ਗੱਲ, ਸਮਝ ਚ ਪੈਂਦੀ ਹੈ ਕਿ ਨਹੀਂ ਪੈਂਦੀ? ਆ ਜਿਹੜੀ ਕਰਾਮਾਤੀ ਕਹਾਣੀ ਹੈ ਸਾਰੀ ਜ਼ਿੰਦਗੀ, ਆਪਾਂ ਤੇ ਨਹੀਂ ਕਦੇ ਫੇਰ ਸਕਦੇ ਫਿਰ, ਪਰ ਭਾਈ ਤੂੰ ਆਪਣੇ ਆਪ ਨੂੰ ਫੇਰ ਪਹਿਲਾਂ, ਫਿਰ ਆਪਦਾ ਘਰ ਵੀ ਫੇਰ ਸਕਦਾ, ਤੇਰੇ ਰਿਸ਼ਤੇਦਾਰ ਤੇਰੇ ਤੋਂ ਕਨਵਿੰਸ ਹੋ ਸਕਦੇ ਆ, ਜੇ ਤੂੰ ਫਿਰ ਗਿਆ ਤੇਰਾ ਟੱਬਰ ਵੀ ਫਿਰ ਸਕਦਾ। ਤੇ ਜੇ ਇਹੋ ਜਿਹੀ ਗੱਲ ਸੁਣਨੀ ਹੈ ਵੀ ਐਂ ਫਿਰ ਜਾਂਦਾ, ਘੁੰਮ ਜਾਂਦਾ, ਬਿਲਡਿੰਗਾਂ ਘੁੰਮ ਜਾਂਦੀਆਂ, ਫਿਰ ਭਾਈ ਕੱਲ੍ਹ ਨੂੰ ਮੁਸਲਮਾਨ ਕਾਬੇ ਵਾਲੇ ਜਿੱਤੇ ਉਹ ਬੋਲਣ ਲੱਗ ਜਾਣਗੇ, ਉਹ ਰੌਲਾ ਪਾ ਲੈਣਗੇ, ਭਾਈ ਕਿਹੜੀਆਂ ਗੱਲਾਂ ਕਰਦੇ ਆ, ਆਹ ਤੇ ਇੱਥੇ ਹੀ ਸੀ, ਫਿਰ ਮਜ਼ਾਕ ਉੱਡਣਾ ਸਾਡਾ, ਅਸੀਂ ਗੱਲ ਵੱਡੀ ਕਹਿਣੀ ਹੈ, ਅਗਲੇ ਨੇ ਕਹਿਣਾ ਇੱਦਾਂ ਤੇ ਹੋਇਆ ਹੀ ਨਹੀਂ ਸੀ, ਐਡਾ ਵੱਡਾ ਸਾਡਾ ਧਰਮ ਹੈ, ਤੁਸੀਂ ਇਹ ਗਲਤ ਗੱਲ ਕਰਦੇ ਹੋ। ਅਸੀਂ ਕਹਾਂਗੇ ਗਲਤ ਨਹੀਂ ਭਾਈ, ਤੁਹਾਡੇ ਦਾਦਿਆਂ ਦੇ ਦਾਦਿਆਂ ਦੇ ਦਾਦੇ ਸੀ ਉਦੋਂ ਜਦੋਂ ਸਾਡਾ ਬਾਬਾ ਇੱਥੇ ਆਇਆ ਹੋਊ, ਉਦੋਂ ਮੰਨ ਗਏ ਹੋਣਗੇ, ਇੱਕ ਵਾਰੀ ਮੁੜ ਕੇ ਫਿਰ ਇਹੋ ਜਿਹੀ ਹੋ ਗਏ, ਤੁਸੀਂ ਆਖੋ ਸਤਨਾਮ
ਸ੍ਰੀ ਵਾਹ,
ਉਹਦੇ ਮੰਨ ਗਏ ਹੋਣਗੇ, ਤੁਹਾਡੇ ਦਾਦਿਆਂ ਦੇ ਦਾਦਿਆਂ ਦੇ ਦਾਦੇ ਹੋਣਗੇ, ਹੁਣ ਫਿਰ ਬਦਲ ਗਏ ਤੁਸੀਂ, ਫਿਰ ਉੱਧਰ ਨੂੰ ਫਿਰ ਗਏ, ਉਸ ਵੇਲੇ ਮੰਨ ਗਏ ਹੋਣਗੇ, ਤਾਂ ਹੀ ਕਿਹਾ ਵੀ ਮੱਕਾ ਫਿਰ ਗਿਆ, ਫਿਰ ਗਏ ਸੀ ਭਾਈ। ਫਿਰਿਆ ਸੀ, ਫਿਰਿਆ ਸੀ ਮੱਕਾ, ਪਰ ਜਿਵੇਂ ਜਿਵੇਂ ਗੱਲ ਨੂੰ ਸਮਝਾਂਗੇ ਐ ਫਿਰਿਆ। ਅੱਜ ਵੀ ਫਿਰੂ, ਪਿੰਡ ਵੀ ਫਿਰ ਜਾਂਦੇ ਨੇ, ਘਰ ਵੀ ਫਿਰ ਜਾਂਦੇ ਨੇ, ਦੇਸ਼ ਫਿਰ ਜਾਂਦੇ ਨੇ, ਫਿਰ ਜਾਂਦੇ ਆ ਜੀ। ਇੱਕ ਪਾਸੇ ਨੂੰ ਹੋ ਜਾਂਦੇ ਲੋਕ, ਫਿਰ ਸਕਦਾ। ਪਰ ਜੇ ਤੁਸੀਂ ਉਦਾਂ ਕਹੋਗੇ ਵੀ ਬਿਲਡਿੰਗ ਹਿੱਲਦੀ ਹੈ, ਬਿਲਡਿੰਗ ਘੁੰਮਦੀ ਹੈ, ਵੀ ਜਿੱਧਰ ਜਿੱਧਰ ਨੂੰ ਐ, ਇਦਾਂ ਨਹੀਂ। ਇਦਾਂ ਦੀਆਂ ਗੱਲਾਂ ਆਪਾਂ ਨਾ ਕਰੀਏ, ਸਾਡਾ ਮਜ਼ਾਕ ਉੱਡੂ, ਲੋਕੀ ਸਾਡੇ ਤੇ ਹੱਸਣਗੇ, ਫਿਰ ਕਹਿਣਗੇ ਐਵੇਂ ਬੜਕਾ ਮਾਰਦੇ ਹੋ ਭਾਈ, ਐ ਨਹੀਂ ਹੁੰਦਾ। ਫਿਰ ਆਪਾਂ ਕਹਾਂਗੇ ਐ ਕਿਵੇਂ ਨਹੀਂ ਫਿਰਦੀ, ਫਿਰ ਉਹਨਾਂ ਨੇ ਅਗਲਿਆਂ ਨੇ ਕਹਿਣਾ ਫਿਰ ਸਾਡੇ ਵਾਲਾ ਜਿਹਦੇ ਹਨੂੰਮਾਨ ਜੀ ਗਏ ਸੀ ਪੁੱਛ ਲਾ ਲਿਓ, ਪਹਾੜ ਚੱਕ ਕੇ ਲਿਆਏ ਸੀ, ਫਿਰ ਉਹ ਵੀ ਮੰਨੋ। ਫਿਰ ਆਪਾਂ ਅਸੀਂ ਨਹੀਂ ਮੰਨਦੇ, ਐ ਕਿਵੇਂ ਹੋ ਜੂ, ਕਹਿਣਗੇ ਫਿਰ ਅਸੀਂ ਤੁਹਾਡੇ ਵਾਲੀ ਨਹੀਂ ਮੰਨਦੇ। ਜੇ ਐ ਨਹੀਂ ਮੰਨਦਾ ਫਿਰ ਅਸੀਂ ਕਿਉਂ ਮੰਨੀਏ ਬਈ, ਫਿਰ ਅਗਲਿਆਂ ਨੇ ਐ ਕਹਿਣਾ। ਗੱਲਾਂ ਕਰੋ ਕਰਾਮਾਤਾਂ ਦੀਆਂ ਨਹੀਂ, ਗੱਲਾਂ ਕਰੋ ਜਿਹੜੀਆਂ ਗੱਲਾਂ ਬਣਦੀਆਂ ਹੈ। ਹੁਣ ਆਪਾਂ ਗੱਲ ਕਿਹੜੀ ਕਰਨ ਲੱਗੇ ਸੀ ਭਲਾ, ਚਿੱਤਰਗੁਪਤ ਜਬ ਤਬ ਕੌਣ ਪੜਦਾ ਤੇਰਾ। ਹੁਣ ਚਿੱਤਰਗੁਪਤ ਹੈ ਕੀ ਹੈ, ਲੈ ਹੁਣ ਇੰਨੇ ਨਾਲ ਹੀ ਪਕੜ ਜਾ ਜੂ ਗੱਲ, ਚਿੱਤਰਗੁਪਤ ਨੂੰ ਪੁੱਠਾ ਕਰ ਲਓ, ਗੁਪਤ ਚਿੱਤਰ, ਸਿੱਧੀ ਹੋ ਗਈ ਗੱਲ। ਹੁਣ ਵੇਖਿਓ, ਆ ਮੇਰਾ ਤਨ, ਇਹ ਮੇਰਾ ਪ੍ਰਗਟ ਚਿੱਤਰ ਹੈ, ਪਰ ਮੇਰੇ ਅੰਦਰ ਕੀ ਚੱਲਦਾ, ਮੇਰਾ ਮਨ ਹੈ ਜਿਹੜਾ, ਉਹ ਮੇਰਾ ਗੁਪਤ ਚਿੱਤਰ ਹੈ। ਤੁਹਾਡਾ ਜਿਹੜਾ ਮਨ ਹੈ ਉਹ ਗੁਪਤ ਚਿੱਤਰ ਹੈ, ਆ ਸਰੀਰ ਜਿਹੜਾ ਮੈਨੂੰ ਦਿਸਦਾ ਇਹ ਪ੍ਰਗਟ ਚਿੱਤਰ ਹੈ। ਹੁਣ ਮੇਰਿਓ ਵੀਰੋ ਭਾਈਓ, ਮੇਰਿਓ ਭੈਣੋ, ਮੇਰੇ ਅੰਦਰ ਕੀ ਕੁਛ ਹੈ ਕਿਸੇ ਨੂੰ ਕੀ ਪਤਾ, ਮੈਂ ਕਿੱਥੇ ਕਿੱਥੇ ਖੇਹ ਖਾਧੀ ਹੋਵੇ ਕਿਸੇ ਨੂੰ ਕੀ ਪਤਾ, ਤੈਂ ਕਿੱਥੇ ਕਿੱਥੇ ਗਲਤੀਆਂ ਕੀਤੀਆਂ ਮੈਨੂੰ ਕੀ ਪਤਾ। ਮੈਨੂੰ ਤੇ ਤੂੰ ਐ ਪੱਗ ਬੰਨੀ, ਕੱਪੜੇ ਲੀੜੇ ਪਾ ਕੇ, ਗਾਤਰਾ ਪਾ ਕੇ, ਦਾੜੀ ਲਿਸ਼ਕਾ ਕੇ ਦਿਸਦਾ ਹੈ, ਮੈਨੂੰ ਕੀ ਪਤਾ ਤੇਰੇ ਘਰ ਵਾਲੀ ਨਾਲ ਸੰਬੰਧ ਨੇ ਕਿ ਹੋਰ ਵੀ ਕਿਤੇ ਫਿਰਦਾ ਹੈ, ਮੈਨੂੰ ਕੀ ਪਤਾ ਕੀ ਕੀ ਖਾਂਦਾ, ਕਿੱਥੇ ਕਿੱਥੇ ਧੱਕੇ ਖਾਂਦਾ, ਮੈਨੂੰ ਕੀ ਪਤਾ ਹੈ। ਪਰ ਪਿਆਰਿਓ, ਆਪਣੇ ਆਪ ਬਾਰੇ ਪਤਾ ਹੈ ਕਿ ਨਹੀਂ ਹੈ, ਬੋਲੋ ਯਾਰ, ਬੋਲੋ, ਆਪਣੇ ਆਪ ਬਾਰੇ ਪਤਾ ਹੈ ਕਿ ਨਹੀਂ, ਪਤਾ ਨਾ ਜੀ। ਫਿਰ ਆਪਣੇ ਆਪ ਤੋਂ ਕੁਛ ਲੁਕੋ ਸਕਦਾ ਨਹੀਂ ਨਾ, ਆਪਣੇ ਆਪ ਤੋਂ ਤੇ ਪੜਦੇ ਨਹੀਂ ਪੈਣੇ। ਹੁਣ ਸਮਝਿਓ ਵੀ ਗੁਪਤ ਚਿੱਤਰ ਹੈ ਜਿਹੜਾ ਤੇਰਾ, ਆਪਣਾ ਆਪਾ ਕਿਸੇ ਨੂੰ ਨਹੀਂ ਪਤਾ, ਤੈਨੂੰ ਤੇ ਪਤਾ ਹੈ, ਆਪਣੇ ਆਪ ਤੋਂ ਥੋੜਾ ਲੁਕੋ ਸਕਦਾ, ਤੂੰ ਦੁਨੀਆ ਤੋਂ ਲੁਕੋ ਸਕਦਾ ਹੈ ਪਰ ਆਪਣੇ ਆਪ ਤੋਂ ਨਹੀਂ ਲੁਕੋ ਸਕਦਾ। ਜਿਹੜੀ ਵੀ ਗਲਤੀ ਕਰੀ ਹੈ, ਅੰਦਰ ਫੋਟੋਆਂ ਬਣੀਆਂ ਪਈਆਂ ਹੈ। ਆ ਜਿਹੜੀ ਮੈਂ ਗੱਲ ਕਰਦਾ ਹੈ ਬਈ, ਜਿਹੜੇ ਜਿਹੜੇ ਬੰਦਿਆਂ ਦੇ ਨਜਾਇਜ਼ ਸੰਬੰਧ ਨੇ ਉਹਨਾਂ ਦੇ ਦਿਮਾਗ ਵਿੱਚ ਫੋਟੋਆਂ ਬਣੀਆਂ ਹੋਈਆਂ ਹੈ, ਆਪਣੇ ਆਪਣੇ ਪਰਿਵਾਰ ਨਾਲ ਸੰਬੰਧ ਨੇ, ਠੀਕ ਹੈ, ਜਿਨ੍ਹਾਂ ਦੇ ਗਲਤ ਨੇ ਉਹਨਾਂ ਨੂੰ ਸਭ ਪਤਾ ਹੈ ਵੀ ਇੱਕ ਆ, ਇੱਕ ਆ, ਇੱਕ ਆ, ਮੈਂ ਚਾਰ ਗਲਤੀਆਂ ਕਰੀਆਂ, ਦੂਜਾ ਕਹਿੰਦਾ ਮੈਂ 6 ਕਰੀਆਂ, ਦੂਜਾ ਕਹਿੰਦਾ ਮੈਂ 3 ਕਰੀਆਂ, ਕਈਆਂ ਦੇ ਯਾਦ ਹੀ ਨਹੀਂ ਵੀ ਕਿੰਨੀਆਂ ਕਰੀਆਂ, ਬਹੁਤ ਕਰੀਆਂ, ਕਈਆਂ ਨੇ ਬਹੁਤ ਆਪਣੀ ਜ਼ਿੰਦਗੀ 'ਚ ਗਲਤੀਆਂ ਕਰੀਆਂ। ਧਿਆਨ ਨਾਲ ਸੁਣਿਓ, ਦੇ ਕਵਾੜ ਕਿਵਾੜ ਅਣਕ ਪੜਦੇ ਮੈਂ ਪਰ ਦਾਰਾ ਸੰਗ ਫੱਕੇ। ਕਹਿੰਦੇ ਦਰਵਾਜ਼ੇ ਬੰਦ ਸੀ, ਦੇ ਕਿਵਾੜ ਸੀ, ਅਣਕ ਪੜਦੇ ਲੱਗੇ ਹੋਏ ਸੀ, ਘਰ ਵਾਲੀ ਆਪਣੀ ਨਹੀਂ ਸੀ, ਪਰ ਦਾਰਾ ਸੰਗ ਫੱਕੇ, ਨਜਾਇਜ਼ ਸੰਬੰਧ ਉਸਰਿਆ। ਕਹਿੰਦੇ ਕਿਸੇ ਨੂੰ ਤੇ ਪਤਾ ਨਹੀਂ ਲੱਗਿਆ, ਕਹਿੰਦੇ ਦੁਨੀਆ ਨੂੰ ਕਿਹੜਾ ਪਤਾ ਲੱਗਿਆ, ਪਰ ਕਹਿੰਦੇ ਚਿੱਤਰ ਗੁਪਤ ਬਣ ਗਿਆ ਤੇਰੇ ਅੰਦਰ, ਗੁਪਤ ਚਿੱਤਰ ਤੇ ਤੈਨੂੰ ਪਤਾ ਤੇਰੇ ਅੰਦਰ ਤੇ ਬਣਿਆ ਹੀ ਹੋਇਆ। ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ। ਹੁਣ ਤੇਰੇ ਤੋਂ ਤੇਰੇ ਅੰਦਰ ਬਣ ਗਈ ਪਿਕਚਰ, ਹੁਣ ਉਹਨੇ ਹਿਸਾਬ ਮੰਗਣਾ ਨਹੀਂ। ਜਿੱਦੇ ਘਰ ਵਾਲੀ ਸੇਵਾ ਕਰੂ, ਬੁੱਢੇ ਵਾਰੇ ਦੀ ਮਰਦਾ ਹੋਏਗਾ, ਧਰੰਗ ਹੋ ਗਿਆ ਜਾਂ ਕੋਈ ਹੋਰ ਬਿਮਾਰੀ ਹੋ ਗਈ, ਕਦੇ ਚਾਹ ਲਿਆਊ, ਕਦੇ ਪਾਣੀ ਲਿਆਊ, ਕਦੇ ਲੱਤਾਂ ਕੁੱਟੂ, ਫਿਰ ਕਈ ਬੰਦੇ ਐਂ ਰੋਣ ਲੱਗ ਜਾਂਦੇ ਨੇ ਅੱਖਾਂ ਚੋਂ ਪਾਣੀ, ਵੀ ਮੈਂ ਤੇਰੇ ਨਾਲ ਬਹੁਤ ਧੋਖਾ ਕਰਿਆ, ਮੈਨੂੰ ਮਾਫ਼ ਕਰ, ਮੈਂ ਬਹੁਤ ਗਲਤੀਆਂ ਕਰੀਆਂ ਜ਼ਿੰਦਗੀ 'ਚ, ਮੈਂ ਤੇਰੀ ਕਦਰ ਨਹੀਂ ਕਰੀ। ਉਹ ਚਿੱਤਰ ਗੁਪਤ ਨੇ ਬੰਦੇ ਨੂੰ ਤੰਗ ਕਰਦੇ ਐ ਵੀ ਤੈਂ ਕੀ ਕਰਿਆ, ਇਹ ਕਿੰਨੀ ਸੇਵਾ ਕਰਦੀ ਹੈ, ਚਾਹੇ ਘਰ ਵਾਲੀ ਗਲਤ ਕਰੇ, ਚਾਹੇ ਬੰਦਾ ਕਰੇ, ਪਛਤਾਉਂਦਾ ਬਹੁਤ ਹੈ। ਉਹ ਚਿੱਤਰ ਗੁਪਤ ਜਿਹੜੇ ਐ ਬੰਦੇ ਨੂੰ ਤੰਗ ਕਰਦੇ ਐ ਭਾਈ। ਜਿੱਥੇ ਜਿੱਥੇ ਗਲਤੀਆਂ ਕਰੇਗਾ, ਹੁਣ ਅੱਜ ਆਪਾਂ ਇੱਥੇ ਬੈਠੇ ਹਾਂ, ਆ ਤੁਹਾਡੇ ਵਿੱਚ ਜਿਹੜੇ ਜਿਹੜੇ ਬੰਦਿਆਂ ਦੇ ਸਹੀ ਹੈ, ਜਿਹੜੇ ਬੰਦੇ ਉਹ ਤੇ ਐਂ ਬੈਠੇ ਆਰਾਮ ਨਾਲ ਰਿਲੈਕਸ, ਕਹਿੰਦੇ ਲੇਖਾ ਮੰਗਣਾ ਪੈਂਦਾ ਮੰਗਦਾ ਜੀ ਆ ਹੁਣ ਆ ਕੁਦਰਤੀ ਨਿਜਮ ਹੈ ਆ ਜਿੰਨੇ ਬੰਦੇ ਬੈਠੇ ਹੋ ਜਿਹੜਾ ਬੰਦਾ ਸਹੀ ਹੈ ਉਹਦੀ ਧੜਕਣ ਤੇਜ਼ ਨਹੀਂ ਹੋਊ ਪਰ ਜਿੰਨੇ ਗਲਤ ਨੇ ਐ ਠਾਠਾ ਵੱਜਦਾ ਦਿਲ ਉਹਦਾ ਤੇਜ਼ ਹੋ ਜੂ ਧੜਕਣ ਨਾਰਮਲ ਨਾਲੋਂ ਤੇਜ਼ ਹੋ ਜੂ ਚੈੱਕ ਨਾ ਕਰਨ ਲੱਗ ਜੇ ਹੁਣ ਕਿਤੇ ਐਂ ਕਿਤੇ ਹੱਥ ਲਾ ਕੇ ਪਤਾ ਲੱਗੇ ਤੇਜ਼ ਹੋ ਜੂ ਪਰ ਤੇਜ਼ ਹੋ ਜੂ ਸਾਹ ਹਿਲ ਜੂ ਪਸੀਨਾ ਆ ਜੂ ਹੱਥਾਂ 'ਚ ਆ ਚਿਪ ਚਿਪ ਲੱਗ ਜਾਣਗੇ ਕਰਨ ਹੱਥ ਬਨੈਣ ਭਿੱਜ ਜੂ ਤੇਰੀ ਐ ਪਸੀਨਾ ਆਊ ਅੰਦਰ ਗੱਲ ਸੁਣ ਕੇ ਇਹ ਗੱਲ ਗੱਲ ਤੋਂ ਨਹੀਂ ਤੇਰੇ ਪਸੀਨਾ ਆ ਰਿਹਾ ਇਹ ਪਸੀਨਾ ਤੇਰਾ ਚਿੱਤਰ ਗੁਪਤ ਲਿਆਉਂਦਾ ਤੈਨੂੰ ਤੇਰੀ ਧੜਕਣ ਤੇਜ਼ ਚਿੱਤਰ ਗੁਪਤ ਕਰਦਾ ਤੇਰੇ ਗੁਪਤ ਚਿੱਤਰ ਹੋ ਸਕਦਾ ਕਿੰਨੇ ਕਿੰਨੇ ਕੀ ਪਤਾ ਇੱਕ ਹੈ ਕਿ ਦੋ ਹੈ ਕਿ ਚਾਰ ਲਈ ਫਿਰਦਾ ਉਹ ਜਿੰਨੇ ਗੁਪਤ ਚਿੱਤਰ ਜ਼ਿਆਦਾ ਹੈ ਉਨੀ ਧੜਕਣ ਤੇਜ਼ ਹੈ ਤੇਰੀ ਤੇ ਲੇਖਾ ਐ ਦਿੰਦਾ ਬੰਦਾ ਜਿਉਂਦਾ ਸਦਾ ਹੀ ਲੇਖੇ ਦਊਂਗੇ ਚਿੱਤਰ ਗੁਪਤ ਤੁਸੀਂ ਗਲਤੀ ਜਿਹੜੀ ਵੀ ਕਰਨੀ ਹੈ ਹੁਣ ਮੰਨ ਲਓ ਸਾਡੇ ਆਪਾਂ ਰਾਤ ਨੂੰ ਆਰਾਮ ਨਾਲ ਪਏ ਆ ਜਿਹੜੇ ਬੰਦੇ ਨੇ ਕਿਤੇ ਲਾਣ ਵਗੈਰਾ ਪਾਇਆ ਨਹੀਂ ਹੋਇਆ ਦੋ ਚਾਰ ਬੋਤਲਾਂ ਕੱਢਣੀਆਂ ਨਹੀਂ ਉਹਨੂੰ ਕੀ ਟੈਨਸ਼ਨ ਪਿਆ ਆਰਾਮ ਨਾਲ ਪਰ ਜਿਹਨੇ ਜਿਹਨੇ 20 ਬੋਤਲਾਂ ਕੱਢ ਕੇ ਦੱਬੀਆਂ ਹੁਣ ਵੀ ਦੀਵਾਲੀ ਨੇੜੇ ਆਉਂਦੀ ਹੈ ਤੇ ਬਾਹਰ ਵੱਜ ਜੇ ਹੂਟਰ ਜਦੋਂ ਹੀ ਸਾਇਰਨ ਵੱਜੂਗਾ ਚਾਹੇ ਐਂਬੂਲੈਂਸ ਹੀ ਲੰਘੀ ਜਾਂਦੀ ਹੋਵੇ ਬੰਦਾ ਤਾਂ ਵੀ ਡਰ ਜੂ ਵੀ ਹਾਏ ਹੋਏ ਫੜੇ ਗਏ ਪੈ ਗਈ ਹੋਏ ਐ ਨਹੀਂ ਕਹਿੰਦੇ ਆ ਗਏ ਹੋਏ ਪੁਲਿਸ ਵਾਲੇ ਐ ਐ ਚੱਕਰ ਪਊ ਕਿ ਨਹੀਂ ਪਊ ਪਰ ਕਦੋਂ ਬਈ ਜਦੋਂ ਗਲਤ ਕੰਮ ਕਰਾਂਗੇ ਪਰ ਜੇ ਸਹੀ ਹੋਵਾਂਗੇ ਫਿਰ ਹੈ ਡਰਨ ਦਾ ਡਰਨ ਦੀ ਲੋੜ ਖਤਰਾ ਹੀ ਕੋਈ ਨਹੀਂ ਤੂੰ ਸਪੀਡ ਤੇ ਚੱਲ ਤੂੰ ਚੰਡੀਗੜ੍ਹ ਨੂੰ ਗਿਆ ਹੋਇਆ ਚੰਡੀਗੜ੍ਹ ਤੇ ਤੇਰੀ ਸਪੀਡ 80 ਦੀ ਸਪੀਡ ਤੇ ਲਿਖਿਆ 80 ਤੇ ਚੱਲ ਪਰ ਜਦੋਂ ਬੰਦਾ 120 ਤੇ ਜਾਂਦਾ ਦਿਲ ਉਦੋਂ ਹੀ ਧੜਕਦਾ ਵੀ ਕੈਮਰੇ ਵਾਲੇ ਖੜੇ ਹੋਣਗੇ ਚਲਾਣ ਕੱਟਣਗੇ ਪਤਾ ਲੱਗ ਜੂ ਉਦੋਂ ਹੀ ਡਰਦਾ ਗਲਤ ਕੰਮ ਕਰ ਰਹੀ ਨਾ ਕਿਉਂ ਤੇ ਧੜਕਣ ਤੇਜ਼ ਹੋਊ ਤੇਰੀ ਕਿਉਂ ਪਸੀਨਾ ਆਊ ਤੈਨੂੰ ਸਹੀ ਚੱਲ ਆਪੇ ਠੀਕ ਰਵੇ ਸਾਰਾ ਕੁਝ ਗਲਤ ਚੱਲਾਂਗੇ ਦੁਖੀ ਫਿਰ ਹੋਣਾ ਪੈਣਾ ਪਛਤਾਉਣਾ ਪੈਣਾ ਤਾਂ ਕਰਕੇ ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਟੱਕੈ ਉਹ ਕੌਣ ਟਕੂ ਫਿਰ ਉੱਥੇ ਪੜਦੇ ਲੇਖਾ ਤੇ ਦੇਣਾ ਹੀ ਪੈਂਦਾ ਹੁਣ ਇਸ ਗੱਲ ਨੂੰ ਜਦੋਂ ਆਪਾਂ ਐ ਸਮਝਦੇ ਆ ਫਿਰ ਦਿਮਾਗ ਖੁੱਲਦਾ ਹੈ ਵੀ ਮਨਾ ਜਿਉਂਦਾ ਜੀ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾ ਗਲਤੀ ਨਾ ਕਰ ਠੀਕ ਚੱਲ ਟ੍ਰੈਫਿਕ ਵਾਲੇ ਉਦੋਂ ਰੋਕਣਗੇ ਜਦੋਂ ਕਾਗਜ਼ ਪੱਤਰ ਪੂਰੇ ਨਾ ਹੋਏ ਡਾਕੂਮੈਂਟਸ ਪੂਰੇ ਨਾ ਹੋਏ ਸਾਰਾ ਕੁਝ ਸਹੀ ਚੱਲ ਰਿਹਾ ਡਾਕੂਮੈਂਟਸ ਪੂਰੇ ਆ ਕਾਗਜ਼ ਪੱਤਰ ਪੂਰੇ ਆ ਫਿਰ ਕੋਈ ਖਤਰਾ ਨਹੀਂ ਫਿਰ ਕੋਈ ਡਰ ਨਹੀਂ ਭਾਈ ਜੇ ਅਗਲਿਆਂ ਨੇ ਘੇਰ ਲੈਣਾ ਸਪੀਡ ਮੇਰੀ ਪੂਰੀ ਹੈ ਅਗਲਾ ਕਹੂਗਾ ਡਰਾਈਵਿੰਗ ਲਾਇਸੈਂਸ ਵਿਖਾ ਉਹ ਵੀ ਵਿਖਾ ਦਿਆਂਗੇ ਇੰਸ਼ੋਰੈਂਸ ਵਿਖਾ ਉਹ ਵੀ ਵਿਖਾ ਦਿਆਂਗੇ ਗੱਡੀ ਦੀ ਕਾਪੀ ਵਿਖਾ ਉਹ ਵੀ ਵਿਖਾ ਦਿਆਂਗੇ ਸਾਰਾ ਕੁਝ ਸਹੀ ਹੈ ਫਿਰ ਡਰਨ ਦੀ ਲੋੜ ਨਹੀਂ ਪੈਂਦੀ ਇਹ ਧਿਆਨ 'ਚ ਰੱਖੀਏ ਤਾਂ ਕਰਕੇ ਹੁਣ ਮੈਂ ਜਿਹੜੀ ਬੇਨਤੀ ਕਰਦਾ ਸੀ ਵੀ ਜਦੋਂ ਅਕਲ ਆ ਗਈ ਸਮਝ ਆ ਗਈ ਇਹ ਪੰਜ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਡੇ ਅੰਦਰ ਐਨਰਜੀ ਹੈ ਇਹ ਮਾੜੀ ਨਹੀਂ ਪਰ ਗਿਆਨੀਆਂ ਕੋਲ ਹੋਵੇ ਗਿਆਨ ਦੇ ਦਿਓ ਇਹਨਾਂ ਪੰਜਾਂ ਤੇ ਕਾਬੂ ਆਪੇ ਪਾ ਲਓ ਅਕਲ ਵਾਲਾ ਜਿਹੜਾ ਬੰਦਾ ਹੈ ਉਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਵਰਤਣਾ ਹੈ ਉਹ ਜਾਣਦਾ ਹੈ ਜਿਵੇਂ ਹੁਣ ਆਪਾਂ ਇਹ ਸ਼ਬਦ ਪੜ੍ਹਦੇ ਹਾਂ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭੌ ਕਿਛ ਨਾਹੀ ਜਮ ਨਹੀਂ ਆਵੇ ਜਮ ਕਿਹੜੇ ਐ ਅਵਕਾਰ ਕਦੇ ਕਾਮ ਕੁੱਟਦਾ ਕਦੇ ਲੋਭ ਸਿੰਘ ਮਾਰਦਾ ਜਮਾਂ ਦੇ ਕਹਿੰਦੇ ਸਿੰਘ ਹੁੰਦੇ ਐ ਇਹ ਸਿੰਘ ਮਾਰਦੇ ਐ ਤੰਗ ਕਰਦੇ ਐ ਇਹ ਪੰਜੇ ਐ ਜਿਹੜੇ ਜਮ ਐ ਤੇ ਜਦੋਂ ਸਮਝ ਆ ਜੂ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਮੇਰਾ ਰੱਬਾ ਤੂੰ ਆਪਣੇ ਪਿਆਰਿਆਂ ਦਾ ਐ ਉਹ ਤੇਰੇ ਐ ਸਤਿਗੁਰੂ ਤੂੰ ਆਪਣੇ ਪਿਆਰਿਆਂ ਦਾ ਤੇਰੇ ਪਿਆਰੇ ਤੇਰੇ ਪਿਆਰੇ ਐ ਤੂੰ ਸੰਤਾਂ ਦਾ ਸੰਤ ਤੇਰੇ ਐ ਸੰਤ ਮਤਲਬ ਕੋਈ ਚੋਲੇ ਵਾਲਾ ਨਹੀਂ ਸੰਤ ਬਿਰਤੀ ਸੰਤ ਸੁਭਾਅ ਸੰਤ ਸੁਭਾਅ ਦੇ ਬੰਦੇ ਹੁੰਦੇ ਆ ਬਹੁਤ ਪਿੰਡਾਂ 'ਚ ਬੜੇ ਵੀਰ ਭਾਈ ਸੰਤ ਸੁਭਾਅ ਹੈ ਬੜੀਆਂ ਭੈਣਾਂ ਸੰਤ ਸੁਭਾਅ ਹੈ, ਸੰਤ ਕੱਪੜਿਆਂ ਨੂੰ ਨਹੀਂ ਕਹਿੰਦੇ, ਸੰਤ ਸੁਭਾਅ ਹੁੰਦਾ ਹੈ। ਕਿਸੇ ਵੀ ਬੰਦੇ ਚ ਹੋ ਸਕਦਾ, ਸਾਧ ਮਰਾਦੇ ਪਿੰਡਾਂ ਦੇ ਵਿੱਚ ਬੰਦੇ ਇਹੋ ਜਿਹੇ ਵੀ ਹੈ ਜਿਨ੍ਹਾਂ ਨੇ ਕਿਸੇ ਦੀ ਕਦੇ ਵੱਟ ਨਹੀਂ ਵੱਢੀ, ਕਿਸੇ ਦੇ ਘਰ ਦਾ ਇੱਕ ਪੈਸਾ ਇੱਕ ਚਾਹ ਦਾ ਕੱਪ ਕਿਸੇ ਦੇ ਘਰੇ ਨਹੀਂ ਪੀਤਾ, ਕਿਸੇ ਨਾਲ ਇੱਕ ਪੈਸੇ ਦਾ ਧੋਖਾ ਜ਼ਿੰਦਗੀ 'ਚ ਨਹੀਂ ਕਰਿਆ, ਪਾਣੀ ਦੀ ਬੂੰਦ ਪਾ ਕੇ ਨਹੀਂ ਵੇਚੀ ਕਦੇ, ਸੱਚ ਤੇ ਖੜੇ ਆ ਸਾਰੀ ਜ਼ਿੰਦਗੀ। ਬਿਰਤੀ ਸੰਤ ਬਿਰਤੀ ਸੰਤ ਸੁਭਾਅ। ਮੈਂ ਇੱਥੇ ਦੀਵਾਨ ਲਾ ਕੇ ਥੋੜੇ ਦਿਨ ਪਹਿਲਾਂ ਨਾ ਇੱਥੋਂ ਸ਼ਾਹਕੋਟ ਤੋਂ ਆਇਆ, ਸਵੇਰ ਦੇ 3 ਵਜੇ ਸੀ। ਆ ਸਾਡੇ ਪ੍ਰਸ਼ਾਸਨ ਵਾਲੇ ਪੁਲਿਸ ਵਾਲੇ ਵੀਰ ਵੀ ਮੇਰੇ ਨਾਲ ਹੀ ਸੀ। ਮੈਂ ਜਦੋਂ ਪਰਮੇਸ਼ਰ ਦੁਆਰ ਉੱਥੇ ਪਹੁੰਚਿਆ ਨਾ ਥੋੜੇ ਦਿਨ ਪਹਿਲਾਂ, 3 ਕੁ ਦਿਨ ਹੋ ਗਏ, ਤੇ ਉੱਥੇ ਸਾਡੇ ਇੱਕ ਬੰਦਾ ਉੱਥੇ ਅਸਥਾਨ ਤੇ ਆਇਆ ਹੋਇਆ ਸੀ, ਤੇ ਉੱਥੋਂ ਤੁਰਿਆ ਨਹੀਂ ਜਾਂਦਾ, ਉਹਦਾ ਸਰੀਰ ਬੈਲੈਂਸ ਨਹੀਂ ਕਰ ਪਾਉਂਦਾ, ਦਿਮਾਗੀ ਪਰੇਸ਼ਾਨੀ ਹੁੰਦੀ ਹੈ ਕਈਆਂ ਨੂੰ, ਹਿੱਲੀ ਜਾਂਦਾ। ਤੁਸੀਂ ਵੇਖੇ ਹੋਣਗੇ ਨਾ ਕਈ ਬੰਦੇ ਹਿੱਲੀ ਜਾਂਦੇ ਆ, ਵੀ ਉਹ ਖੜ ਨਹੀਂ ਹੁੰਦਾ, ਉੱਥੋਂ ਏਦਾਂ ਹਿੱਲੀ ਜਾਂਦਾ, ਤੇ ਜਦੋਂ ਗੱਲ ਕਰਦਾ ਬੋਲਿਆ ਨਹੀਂ ਜਾਂਦਾ, ਗੱਲ ਕਰਦਾ ਸਮਝ ਔਖੀ ਆਉਂਦੀ ਹੈ ਪਰ ਜ਼ਬਾਨ ਵੀ ਨਹੀਂ ਸਹੀ ਕੰਮ ਕਰਦੀ, ਹੱਥ ਵੀ ਨਹੀਂ ਸਹੀ ਕੰਮ ਕਰਦੇ, ਲੱਤਾਂ ਵੀ ਨਹੀਂ, ਐ ਖੜਿਆ ਨਹੀਂ ਜਾਂਦਾ, ਹਿੱਲੀ ਜਾਂਦਾ। ਪਰ ਮੁੰਡਾ ਮੇਰਾ ਖਿਆਲ 20 ਸਾਲ ਦਾ 22 ਸਾਲ ਦਾ ਹੋਣਾ ਹੈ, ਤੇ ਮੈਂ ਜਦੋਂ ਉਤਰਿਆ ਗੱਡੀ 'ਚੋਂ ਮੈਂ ਪੁੱਛਿਆ, ਮੈਂ ਕਿਹਾ ਕਿੱਥੇ ਦਾ ਤੂੰ, ਉਹਨੇ ਆਪਣੇ ਪਿੰਡ ਦੱਸਿਆ ਮੇਰਾ, ਇੱਧਰ ਹਰਿਆਣੇ 'ਚ ਪੈ ਜਾਂਦਾ, ਤੇ ਪੰਜਾਬੀ ਬੋਲਦਾ ਸੀ। ਮੈਂ ਕਿਹਾ ਹੋਰ ਬਈ ਆਹ ਕੀ ਹੋਇਆ ਤੈਨੂੰ, ਕਹਿੰਦਾ ਬਸ ਸ਼ੁਰੂ ਤੋਂ ਹੀ ਹੈ, ਤੇ ਮੈਂ ਕਿਹਾ ਮੇਰਾ ਇਲਾਜ ਕਹਿੰਦਾ ਬਹੁਤ ਕਰਾਇਆ ਹੈ। ਮੈਂ ਕਿਹਾ ਹੁਣ ਅੱਗੇ ਫਿਰ, ਕਹਿੰਦਾ ਬਸ ਇਦਾਂ ਹੀ ਹੈ। ਮੈਂ ਕਿਹਾ ਜਦੋਂ ਸਫ਼ਰ ਕਰਦਾ ਉਦੋਂ ਕੀ ਕਰਦਾ, ਕਹਿੰਦਾ ਗੱਡੀ 'ਚ ਮੈਂ ਬੱਸ ਵਿੱਚ ਸਫ਼ਰ ਕਰਦਾ, ਮੇਰਾ ਪਾਸ ਬਣਿਆ, ਮੇਰਾ ਕਿਰਾਇਆ ਨਹੀਂ ਲੱਗਦਾ। ਮੈਂ ਕਿਹਾ ਚਲੋ ਕਿਰਾਇਆ ਨਹੀਂ ਲੱਗਦਾ, ਫਿਰ ਮੈਂ ਪੁੱਛਿਆ ਵੀ ਖਰਚੇ ਪਾਣੀ ਦਾ ਕਿਵੇਂ ਹੈ, ਕਹਿੰਦਾ ਖਰਚੇ ਪਾਣੀ ਦੀ ਲੋੜ ਹੀ ਨਹੀਂ ਪੈਂਦੀ ਮੈਨੂੰ, ਕਹਿੰਦਾ 20-22 ਸਾਲ ਦਾ, ਕਹਿੰਦਾ ਖਰਚੇ ਪਾਣੀ ਦੀ ਲੋੜ ਹੀ ਨਹੀਂ ਪੈਂਦੀ, ਮੇਲੇ ਕਚੇਲੇ ਕੱਪੜੇ ਪਾਏ ਹੋਏ ਆ। ਮੈਂ ਕਿਹਾ ਅੱਛਾ ਲੋੜ ਨਹੀਂ ਪੈਂਦੀ, ਕਹਿੰਦਾ ਹਾਂ ਕਦੇ ਪਟਨਾ ਸਾਹਿਬ ਚਲੇ ਜਾਂਦਾ, ਕਦੇ ਦੁੱਖ ਨਿਵਾਰਨ ਚਲੇ ਜਾਂਦਾ, ਕਦੇ ਮੈਂ ਇੱਥੇ ਤੁਹਾਡੇ ਆ ਗਿਆ, ਹੁਣ ਇੱਥੇ ਤੁਹਾਡੇ ਇੱਥੇ ਰਹਾਂਗਾ। ਮੈਂ ਕਿਹਾ ਠੀਕ ਹੈ, ਹਾਂ ਅੱਛਾ ਤੂੰ ਹੀ ਸੀ ਸਿੰਘ ਉੱਥੇ, ਅੱਛਾ ਇਸੇ ਦੀ ਗੱਲ ਸੁਣਾ ਰਿਹਾ ਸੀ ਮੈਂ, ਉਹ ਖੜਿਆ ਨਹੀਂ ਜਾਂਦਾ ਉੱਥੋਂ, ਤੁਸੀਂ ਬਾਅਦ 'ਚ ਦੇਖਿਓ ਆਰਾਮ ਨਾਲ, ਇੱਧਰ ਸੁਣਿਓ। ਮੈਨੂੰ ਪੁੱਛਿਆ ਖੜਾ ਨਾ ਤੇ ਬੋਲਿਆ ਜਾਂਦਾ ਸਹੀ ਨਾ ਖੜਿਆ ਜਾਂਦਾ, ਤੇ ਮੈਨੂੰ ਪੁੱਛਿਆ, ਮੈਂ ਕਿਹਾ ਵੀ ਤੂੰ ਖਰਚੇ ਪਾਣੀ ਦਾ ਕਿੱਦਾਂ ਕਰਦਾ, ਕਹਿੰਦਾ ਜੀ ਖਰਚੇ ਦੀ ਮੈਨੂੰ ਲੋੜ ਨਹੀਂ ਪੈਂਦੀ। ਮੈਂ ਕਿਹਾ ਕਿਉਂ, ਕਹਿੰਦਾ ਗੱਡੀ ਦੇ ਵਿੱਚ ਮੇਰਾ ਸਰ ਜਾਂਦਾ। ਮੈਨੂੰ ਪੁੱਛਿਆ ਵੀ ਕਰਦਾ ਫਿਰ ਕੀ ਹੈ, ਕਹਿੰਦਾ ਮੈਂ ਸਾਰਾ ਦਿਨ ਰੋਟੀ ਗੁਰਦੁਆਰੇ 'ਚੋਂ ਖਾ ਲੈਂਦਾ, ਫਿਰ ਕਹਿੰਦਾ ਸਾਰਾ ਦਿਨ ਫਿਰ ਮੈਂ ਗੁਰਦੁਆਰੇ ਕੰਮ ਕਰਦਾ ਰਹਿੰਦਾ ਵੀ ਮੇਰੇ ਤੇ ਭਾਰ ਨਾ ਚੜੇ, ਲੰਗਰ 'ਚ ਮੈਂ ਰੋਟੀ ਖਾ ਲੈਂਦਾ, 2 ਟਾਈਮ ਮੈਂ ਰੋਟੀ ਖਾਂਦਾ, ਪਰ ਮੇਰੇ ਤੇ ਭਾਰ ਨਾ ਚੜੇ, ਮੇਰੇ ਤੇ ਬੋਝ ਨਾ ਪਵੇ, ਮੈਂ ਜਿੰਨਾ ਕੁ ਖਾਣਾ ਗੁਰਦੁਆਰੇ ਵਿੱਚ ਉਹਨਾਂ ਕੁ ਮੈਂ 8-10 ਘੰਟੇ ਲੰਗਰ ਦੇ ਵਿੱਚ ਵਰਤਾਈ ਜਾਂਦਾ, ਛਬੀਲ ਲੱਗੀ ਹੈ ਬਾਹਰਲੇ ਪਾਸੇ ਉੱਥੇ ਪਾਣੀ ਵਰਤਾਈ ਜਾਂਦਾ, ਦੁੱਧ ਪ੍ਰਸ਼ਾਦਾ ਵਰਤਾਈ ਜਾਂਦਾ ਲੰਗਰ ਵਿੱਚ। ਮੈਂ ਕਹਿੰਦਾ ਇਹ ਮੰਨਦਾ ਵੀ ਭਾਰ ਨਾ ਚੜੇ, ਇਹ ਬਿਰਤੀ ਹੈ, ਇਹ ਸੁਭਾਅ ਹੈ, ਚੋਲਾ ਨਹੀਂ ਪਾਇਆ, ਕਿਰਪਾਨ ਨਹੀਂ ਪਾਈ, ਗਾਤਰਾ ਨਹੀਂ ਪਾਇਆ, ਦਾੜੀ ਨਹੀਂ ਰੱਖੀ, ਪਰ ਸੁਭਾਅ ਚ ਹੈ। ਕਿਸੇ ਨੇ ਸਮਝਾਤਾ ਹੋਣਾ ਹੈ, ਨਾ ਸਾਰੀ ਜ਼ਿੰਦਗੀ ਚੱਜ ਤਰ੍ਹਾਂ ਖੜ ਸਕਿਆ, ਨਾ ਬੋਲ ਸਕਿਆ, ਨਾ ਗੱਲ ਕਰ ਸਕਿਆ, ਗੱਲ ਨਹੀਂ ਕਰਨੀ ਆਉਂਦੀ, ਬੋਲਣਾ ਨਹੀਂ ਆਉਂਦਾ, ਖੜਿਆ ਨਹੀਂ ਜਾਂਦਾ, ਪਰ ਕਿਸੇ ਨੇ ਇਹ ਸਮਝਾਤਾ ਵੀ ਜੇ ਗੁਰਦੁਆਰੇ ਚੋਂ ਖਾਈਏ, ਵਿਹਲੀਆਂ ਨਹੀਂ ਖਾਈਦੀਆਂ, ਜਿੱਥੇ ਵੀ ਰੋਟੀ ਖਾਈਏ ਕੰਮ ਕਰਨਾ ਹੈ। ਕਿਸੇ ਨੇ ਇਹ ਸਮਝਾਤਾ, ਪੜਿਆ ਨਹੀਂ ਹੋਣਾ, ਪਰ 100 ਪੜਿਆਂ ਲਿਖਿਆਂ ਤੋਂ ਚੰਗਾ ਹੈ। ਅੱਜ ਕਈ ਲੋਕੀ 40-40 ਹਜ਼ਾਰ ਤਨਖਾਹ ਲੈਂਦੇ ਐ, ਪਰ ਹਰ ਵੇਲੇ ਉੱਪਰਲੀ ਭਾਲਦੇ ਰਹਿੰਦੇ ਐ ਵੀ ਉੱਪਰੋਂ ਕੀ ਬਣੂ, ਉੱਪਰੋਂ ਕੀ ਬਣੂ, ਇਹ ਦਿਮਾਗ 'ਚ ਚੱਲਦਾ ਰਹਿੰਦਾ ਸਾਡੇ। ਜਿੱਥੇ ਤੱਕ ਮਰਜ਼ੀ ਪਹੁੰਚ ਜਾਈਏ, ਸੰਤੁਸ਼ਟੀ ਨਹੀਂ ਹੁੰਦੀ, ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਚੋਲਿਆਂ ਵਾਲੇ ਸਾਡੇ ਘੱਟ ਥੋੜਾ, ਇਹਦੇ ਵਿੱਚ ਕਿੰਨਾ ਕੁਝ ਲੁਕੋ ਲੈਂਦੇ ਆ ਜੀ, ਚੋਲਿਆਂ ਦੇ ਵਿੱਚ ਜਿੰਨਾ ਕੁਝ ਲੁਕ ਜਾਂਦਾ ਹੈ ਇੰਨਾ ਕਿਸੇ ਚੀਜ਼ 'ਚ ਨਹੀਂ ਲੁਕਦਾ। ਇਹਨਾਂ ਚੋਲਿਆਂ ਦੇ ਵਿੱਚ ਬੇਈਮਾਨੀਆਂ ਲੁਕ ਜਾਂਦੀਆਂ, ਆ ਬਾਣਿਆਂ ਦੇ ਵਿੱਚ ਠੱਗੀਆਂ ਲੁਕ ਜਾਂਦੀਆਂ, ਆ ਬਾਣਿਆਂ ਦੇ ਵਿੱਚ ਬਲਾਤਕਾਰ ਤੱਕ ਲੁਕ ਜਾਂਦੇ ਆ। ਸੱਚ ਹੈ ਕਿ ਝੂਠ ਹੈ? ਬੋਲੋ ਪਿਆਰਿਓ। ਸਾਡੇ ਤੇ ਕਹਿ ਦਿੰਦੇ ਨੇ ਨਾ ਬਾਬੇ, ਫਿਰ ਬਾਣਾ ਤੇ ਝਾੜੀ ਤੇ ਪਿਆ ਹੋਵੇ ਤਾਂ ਵੀ ਮੱਥਾ ਟੇਕੀ, ਐਵੇਂ ਕਿਵੇਂ ਟੇਕੀ? ਅਖੇ ਜੀ ਝਾੜੀ ਤੇ ਵੀ ਜੇ ਫਕੀਰਾਂ ਦੇ ਕੱਪੜੇ ਪਏ ਹੋਣ ਤਾਂ ਵੀ ਮੱਥਾ ਟੇਕ ਦਿਆ ਕਰੋ। ਇਸ ਬਹੁਤ ਕੁਝ ਲੁਕੋ ਲੈਂਦੇ ਆ, ਆ ਕੱਪੜੇ ਬਹੁਤ ਕੁਝ, ਬਾਣਾ ਆ ਚੋਲੇ ਸਾਡੇ ਬਹੁਤ ਕੁਝ ਲੁਕੋ ਲੈਂਦੇ ਆ, ਪਰ ਸੰਤ ਇੱਕ ਬਿਰਤੀ ਹੈ, ਸੰਤ ਇੱਕ ਸੁਭਾਅ ਹੈ। ਤੇ ਕਿਸੇ ਅਨਪੜ੍ਹ ਦਾ, ਕਿਸੇ ਬੇਢੰਗੇ ਸਰੀਰ ਵਾਲੇ ਦਾ, ਕਿਸੇ ਭੈਣ ਦਾ, ਕਿਸੇ ਬੱਚੀ ਦਾ, ਕਿਸੇ ਦਾ ਸਰੀਰ, ਉਹ ਸੁਭਾਅ ਹੋ ਸਕਦਾ ਹੈ। ਸੰਤ ਗੁਣ ਹੈ, ਸੰਤ ਦੇਹ ਨਹੀਂ, ਸੰਤ ਗੁਣ ਹੈ। ਹੁਣ ਇਹਦੇ ਅਰਥ ਕਰੋ, ਸੰਤ ਨੂੰ ਗੁਣ ਬਣਾਓ। ਸੰਤ ਹਮ ਸੰਤਨ ਕੀ, ਮੈਂ ਸੰਤ ਦੀ ਰੇਣ, ਮਤਲਬ ਗੁਣਾਂ ਦੀ, ਮੈਂ ਗੁਣਾਂ ਦੀ ਧੂੜ ਬਣ ਜਾ, ਗੁਣ ਲਵਾਂ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ, ਮੈਂ ਸੰਤਨ ਸਾਧ ਸੰਗਤ ਦੀ ਸ਼ਰਨ ਵਿੱਚ ਆ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਸੰਤ ਮੇਰਾ ਗਹਿਣਾ ਹੈ, ਗਹਿਣਾ। ਹੁਣ ਜੇ ਸੰਤ ਸਰੀਰ ਨੂੰ ਮੰਨਦੇ ਹੋ ਤੇ ਮੈਂ ਉਹ ਸੰਤ, ਮੰਨ ਲਓ ਮੈਂ ਤੁਹਾਡਾ ਗਹਿਣਾ ਕਿੱਦਾਂ ਬਣ ਗਿਆ, ਮੈਂ ਤੁਹਾਡਾ ਗਹਿਣਾ ਕਿੱਦਾਂ ਬਣ ਗਿਆ? ਮੈਂ ਜੇ ਸੰਤ ਆ, ਮੈਂ ਤੁਹਾਡਾ ਗਹਿਣਾ ਨਹੀਂ ਨਾ ਬਣ ਗਿਆ। ਇੱਧਰ ਸੁਣਿਓ ਪਿਆਰਿਓ, ਧਿਆਨ ਇੱਧਰ ਰੱਖਿਓ। ਲੋਕ ਗਹਿਣਾ ਕਿਉਂ ਪਾਉਂਦੇ ਆ? ਕਿਉਂਕਿ ਅਸੀਂ ਸੋਹਣੇ ਲੱਗੀਏ। ਗਹਿਣੇ ਲੋਕ ਤਾਂ ਪਾਉਂਦੇ ਆ ਅਸੀਂ ਸੋਹਣੇ ਲੱਗੀਏ। ਸੰਤ ਹੈ ਗੁਣ, ਜਦੋਂ ਮੇਰੀ ਜ਼ਿੰਦਗੀ 'ਚ ਗੁਣ ਆ ਗਏ ਮੈਂ ਆਪੇ ਸੋਹਣਾ ਲੱਗਣ ਲੱਗ ਗਿਆ। ਗੁਣੀ ਬੰਦੇ ਸੋਹਣੇ ਲੱਗਦੇ ਆ, ਸੰਤ ਹੁੰਦੇ ਆ ਗੁਣ, ਤੇ ਗੁਣ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਆ ਗਏ ਉਹ ਆਪਣੇ ਆਪ ਹੀ ਦੁਨੀਆ ਨੂੰ ਸੋਹਣਾ ਲੱਗਣ ਲੱਗ ਜਾਂਦਾ। ਗੁਣੀ ਬਣਦੇ ਜਾਓ, ਸੰਤਾਂ ਨਾਲ ਵੈਰ ਨਾ ਕਰਿਓ, ਭਾਵ ਗੁਣਾਂ ਨਾਲ ਵੈਰ ਨਾ ਕਰਿਓ। ਜਿਹੜੀ ਚੰਗੀ ਚੀਜ਼ ਹੈ, ਚੰਗੇ ਗੁਣ ਨੇ, ਉਹਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਆਓ ਭਾਈ, ਨਹੀਂ ਹਾਲ ਕੀ ਹੈ? ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਬੰਦਾ ਔਗਣਾਂ ਨਾਲ ਪਿਆਰ ਕਰਦਾ, ਗੁਣਾਂ ਨਾਲ ਵੈਰ ਕਰਦਾ, ਪਰ ਜੇ ਤੂੰ ਗੁਣੀ ਬਣ ਗਿਆ ਗੁਣ ਤੇਰੇ ਗਹਿਣੇ ਬਣ ਜਾਣਗੇ, ਤੈਨੂੰ ਗਹਿਣੇ ਪਾਉਣ ਦੀ ਲੋੜ ਨਹੀਂ, ਬਿਨਾਂ ਗਹਿਣਿਆਂ ਤੂੰ ਫੱਬੇਗਾ। ਸੰਤ ਗਹਿਣਾ, ਗੁਣ ਤੇਰਾ ਗਹਿਣਾ, ਜਿਹੜੇ ਗੁਣੀ ਬਣਦੇ ਜਾਣਗੇ ਸੋਹਣੇ ਬਣਦੇ ਜਾਣਗੇ। ਤਾਂ ਕਰਕੇ ਸੰਤ ਬਿਰਤੀ ਹੈ, ਸੁਭਾਅ ਹੈ, ਸੰਤ ਸੁਭਾਅ ਦੇ, ਸੰਤ ਬਿਰਤੀ ਦੇ ਬੰਦੇ ਦੁਨੀਆ 'ਚ ਬਹੁਤ ਹੈ। ਪਰ ਜਿਹੜੇ ਚੋਲੇ ਪਾ ਕੇ ਫਿਰਦੇ ਐ, ਸੰਤ ਕਹਾਉਂਦੇ ਐ, ਜ਼ਰੂਰੀ ਨਹੀਂ ਉਹ ਸੰਤ ਹੋਣ, ਜ਼ਰੂਰੀ ਨਹੀਂ। ਤੇ ਸੱਚ ਇਹ ਹੈ ਕਿ 99% ਉਹ ਸੰਤ ਹੈ ਵੀ ਨਹੀਂ, ਸੰਤ ਹੈ ਨਹੀਂ, ਸੰਤ ਸੁਭਾਅ ਉਹਨਾਂ ਦਾ ਹੈ ਨਹੀਂ। ਤੇ ਜਦੋਂ ਸੁਭਾਅ ਲੱਭਣ ਤੁਰਦੇ ਆ ਉਹ ਸਾਨੂੰ ਹੋਰਾਂ 'ਚੋਂ ਲੱਭਦਾ, ਉਹ ਗੁਣ ਨੇ, ਉਹ ਸੁਭਾਅ ਹੈ ਜਿਹੜਾ ਸਾਡੀ ਜ਼ਿੰਦਗੀ ਵਿੱਚ ਪ੍ਰਗਟ ਹੋਣਾ ਚਾਹੀਦਾ। ਹਮ ਸੰਤਨ ਸਿਉਂ ਬਣਿਆਈ, ਪੂਰਬ ਲਿਖਿਆ ਭਾਈ ਇਹ ਮਨ ਤੇਰਾ ਭਾਈ, ਹਮ ਸੰਤਨ ਕੀ ਰੇਣ ਪਿਆਰੇ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਰੇਣ ਪਿਆਰੇ ਹਮ ਸੰਤਨ ਕੀ ਸ਼ਰਣਾ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਹਮ ਸੰਤਨ ਕੀ ਰੇਣ ਪਿਆਰੇ। ਗੱਜ ਕੇ ਹਮ ਸੰਤਨ ਕੀ
ਭੈਣੋ ਪੜੋ ਇੱਕ ਵਾਰ
ਹਮ ਸੰਤਨ ਕੀ
ਹਮਾਰੀ ਓਠ ਸਤਾਣੀ ਸੰਤ ਹਮਾਰੀ ਓਠ ਸਤਾਣੀ ਸੰਤ ਹਮਾਰੀ ਓਠ ਸਤਾਣੀ ਹਮਾਰੀ ਓਠ ਸਤਾਣੀ ਹਮਾਰੀ ਓਠ ਸਤਾਣੀ ਸੰਤ ਹਮਾਰੀ ਓਠ ਸਤਾਣੀ ਹਮਾਰੀ ਓਠ ਸਤਾਣੀ ਸੰਤ ਹਮਾਰੀ ਓਠ ਸਤਾਣੀ ਓਠ ਸਤਾਣੀ ਸੰਤ ਹਮਾਰੀ ਓਠ ਸਤਾਣੀ ਸੰਤ ਹਮਾਰੀ ਸੰਤ ਹਮਾਰੀ ਓਠ ਸਤਾਣੀ
ਸੰਤ ਹਮਾਰੀ ਓਠ ਸਤਾਣੀ ਸੰਤ ਹਮਾਰਾ ਗਹਿਣਾ ਹਮਾਰੀ ਓਠ ਸਤਾਣੀ ਸੰਤ ਹਮਾਰਾ ਗਹਿਣਾ
ਸੰਤ ਹਮਾਰੀ ਓਠ ਸਤਾਣੀ ਸੰਤ ਹਮਾਰਾ ਗਹਿਣਾ ਸੰਤ ਹਮਾਰੀ ਓਠ ਸਤਾਣੀ ਸੰਤ ਹਮਾਰਾ ਗਹਿਣਾ
ਸੰਤ ਹਮਾਰੀ ਓਠ ਸਤਾਣੀ ਸੰਤ ਹਮਾਰਾ
ਸੰਤ ਹਮਾਰੀ ਓਠ ਸਤਾਣੀ ਸੰਤ ਹਮਾਰਾ ਗਹਿਣਾ
ਪਿਆਰਿਓ ਜਿਹੜਾ ਫੇਰਨ ਦੀ ਗੱਲ ਹੈ ਨਾ ਫੇਰਨ ਦੀ ਜੇ ਤੇ ਆਪਾਂ ਸਹੀ ਤਰੀਕੇ ਸਿਰ ਸਮਝੀਏ ਫਿਰ ਤੇ ਆਪਾਂ ਵੀ ਘਰ ਫੇਰ ਸਕਦੇ ਹਾਂ ਆਪਣਾ ਆਪਣਾ ਸੁਭਾਅ ਬਦਲ ਸਕਦੇ ਹਾਂ ਆਪਣੇ ਘਰ ਨੂੰ ਬਦਲ ਸਕਦੇ ਹਾਂ ਰਿਸ਼ਤੇਦਾਰਾਂ ਨੂੰ ਵੀ ਆਪਾਂ ਫਿਰ ਤੇ ਗੱਲ ਆਉਂਦੀ ਹੈ ਪਕੜ ਚ ਜੇ ਤੁਸੀਂ ਕਹਿੰਦੇ ਹੋ ਵੀ ਐਂ ਬਿਲਡਿੰਗਾਂ ਫਿਰਦੀਆਂ ਹੈ ਫਿਰ ਫੇਰਨਾ ਬਹੁਤ ਔਖਾ ਹੈ ਫਿਰ ਤੇ ਆਪਾਂ ਕੁਛ ਨਹੀਂ ਕਰ ਸਕਦੇ ਪਰ ਫੇਰਨ ਦੀ ਗੱਲ ਜੇ ਸਹੀ ਤਰੀਕੇ ਸਿਰ ਸਮਝੀਏ ਭਾਈ ਪਿੰਡਾਂ ਦੇ ਪਿੰਡ ਫਿਰਦੇ ਵੇਖੇ ਹੈ ਸਾਰਿਆਂ ਦੇ ਪਰਿਵਾਰਾਂ ਦੇ ਪਰਿਵਾਰ ਫਿਰ ਜਾਂਦੇ ਹੈ ਫਿਰ ਜਾਂਦੇ ਹੈ ਹੁਣ ਇਸੇ ਤਰ੍ਹਾਂ ਜੇ ਗੱਲ ਕਰੋਗੇ ਨਾ ਸੰਤ ਸੁਭਾਅ ਹੁੰਦਾ ਹੈ ਸੰਤ ਸੁਭਾਅ ਹੁੰਦਾ ਹੈ ਫਿਰ ਤੇ ਤੁਹਾਡੇ ਮੇਰੇ ਵਰਗੇ ਸਾਰੇ ਹੀ ਕਰਨ ਦੀ ਕੋਸ਼ਿਸ਼ ਕਰਨਗੇ ਪਰ ਜੇ ਕਹਿਤਾ ਵੀ ਸੰਤ ਸਪੈਸ਼ਲ ਹੁੰਦੇ ਐ ਫਿਰ ਸਾਡੇ ਵਰਗੇ ਮੱਥਾ ਹੀ ਟੇਕਣ ਜੋਗੇ ਆ ਆਪ ਨਹੀਂ ਬਣ ਸਕਦੇ ਆਖੋ ਸਤਨਾਮ ਪਹਿਲਾਂ ਨੁਕਤਾ ਸਮਝਿਓ ਜੇ ਤੇ ਗੱਲ ਆਈ ਨਾ ਫੇਰਨ ਦੀ ਸੁਭਾਅ ਫੇਰਨ ਦੀ ਦਿਮਾਗ ਫੇਰਨ ਦੀ ਫਿਰ ਤੇ ਸਾਰੇ ਫੇਰ ਸਕਦੇ ਆ ਪਿੰਡਾਂ ਦੇ ਪਿੰਡ ਫਿਰ ਜਾਂਦੇ ਐ ਉਹ ਤੇ ਗੱਲ ਐ ਵੀ ਮੱਕਾ ਫੇਰਤਾ ਯਾਰ ਦਿਓਰਾ ਫੇਰਤਾ ਨਾਮਦੇਵ ਜੀ ਨੇ ਆਪਾਂ ਆਪਣਾ ਘਰ ਵੀ ਫੇਰਾਂਗੇ ਕੋਸ਼ਿਸ਼ ਕਰਾਂਗੇ ਹੌਲੀ ਹੌਲੀ ਹੱਥ ਜੋੜ ਜੋੜ ਕੇ ਮਨਾਉਂਦੇ ਹਾਂ ਕਰਦੇ ਹਾਂ ਗੱਲ ਫੇਰਨ ਦੀ ਗੱਲ ਆਊ ਤੇ ਫੇਰ ਹਿੰਮਤ ਵੀ ਕਰ ਸਕਦੇ ਹਾਂ ਤੇ ਕਈ ਫੇਰ ਵੀ ਲੈਣਗੇ ਤੇ ਜੇ ਗੱਲ ਕਰੋਗੇ ਸੰਤ ਸੁਭਾਅ ਹੁੰਦਾ ਹੈ ਤੁਹਾਡੇ 'ਚ ਮੇਰੇ ਵੀਰ ਭਰਾ ਭੈਣਾਂ ਬਹੁਤ ਨੇ ਜਿਹੜੇ ਅੱਜ ਤੋਂ ਬਾਅਦ ਕਹਿਣ ਮਾੜਾ ਕੰਮ ਛੱਡਿਆ ਆਹ ਕਰਦੇ ਹਾਂ ਇਹ ਵੀ ਛੱਡਿਆ ਆਹ ਛੱਡਿਆ ਲੈ ਸੁਭਾਅ ਹੁੰਦਾ ਹੈ ਅਸੀਂ ਵੀ ਸੰਤ ਬਣ ਸਕਦੇ ਹਾਂ ਅਸੀਂ ਵੀ ਗੁਣੀ ਬਣ ਸਕਦੇ ਹਾਂ ਤੇ ਜੇ ਹੁੰਦਾ ਵੀ ਸੰਤ ਸਪੈਸ਼ਲ ਹੁੰਦਾ ਹੈ ਸੰਤ ਰੱਬ ਨੇ ਆਪ ਭੇਜੇ ਹੁੰਦੇ ਆ ਬਾਕੀ ਦੁਨੀਆ ਤੇ ਕਰਮਾਂ ਦੀ ਵਧੀ ਆਉਂਦੀ ਹੈ ਇਹ ਇਹ ਕਹਿੰਦੇ ਸਪੈਸ਼ਲ ਭੇਜੇ ਆ ਫਿਰ ਬਸ ਭਾਈ ਮੱਥਾ ਹੀ ਟੇਕ ਸਕਦਾ ਹੈ ਤੂੰ ਨਹੀਂ ਬਣ ਸਕਦਾ ਪਰ ਜੇ ਇਦਾਂ ਕਿਉਂਕਿ ਸਾਰਿਆਂ ਦੇ ਬਣਨ ਦੇ ਵੱਸ ਦੀ ਗੱਲ ਕੀ ਹੈ ਕਿੰਨੇ ਨੌਜਵਾਨ ਹੈ ਜਿਹੜੇ ਚੋਲੇ ਪਾ ਕੇ ਬਾਬੇ ਬਣਨਾ ਚਾਹੁੰਦੇ ਆ ਕਿੰਨੇ ਕਹੇ ਕਿੰਨੇ ਕੁ ਆਪਣੇ ਬੱਚਿਆਂ ਨੂੰ ਬਣਾਉਣਾ ਚਾਹੁੰਦੇ ਹੋ ਕਿੰਨੇ ਕੁ ਕਿੰਨੇ ਕੁ ਵੀਰ ਭਰਾ ਹੈ ਜਿਹੜੇ ਕਹਿੰਦੇ ਚਾਹੁੰਦੇ ਆ ਵੀ ਸਾਡੇ ਮੁੰਡੇ ਚੋਲੇ ਪਾ ਲੈਣ ਜਿਹੜੇ ਪੜ੍ਹਾ ਰਹੇ ਹੋ ਆਈਲੈਟਸ ਕਰਾ ਰਹੇ ਹੋ ਤੁਸੀਂ ਚਾਹੁੰਦੇ ਹੋ ਅਗਲਾ 6 ਬੈਂਡ 6.5 ਬੈਂਡ ਲੈ ਕੇ ਆਇਆ ਅਗਲਾ ਕਹਿੰਦਾ ਕੈਨੇਡਾ ਜਾ ਪੜ੍ਹਾਈ ਕਰ ਤੇ ਜੇ ਤੁਹਾਡਾ ਨਿਆਣਾ ਕਹੇ ਮੈਂ 6.5 ਬੈਂਡ ਲੈ ਕੇ ਹੁਣ ਬਾਬਾ ਬਣਨਾ ਆਪਾਂ ਕਹਾਂਗੇ ਤੂੰ ਰਹਿਣ ਦੇ ਬਾਬਿਆਂ ਨੂੰ ਆਪਾਂ ਤੂੰ ਉੱਥੋਂ ਹੀ ਪੈਸੇ ਭੇਜ ਦੀ ਮੱਥਾ ਟੇਕ ਆਵਾਂਗੇ ਤੂੰ ਰਹਿਣ ਦੇ ਬਾਬਾ ਬਣ ਪੜ੍ਹਾਈ ਕਰ ਲੈ ਦੁਨੀਆ ਕਿਤੇ ਦੀ ਕਿਤੇ ਪਹੁੰਚੀ ਪਈ ਹੈ ਪਰ ਸੰਤ ਸੁਭਾਅ ਤੇਰਾ ਬੱਚਾ 6.5 ਬੈਂਡ ਲੈ ਕੇ ਕੈਨੇਡਾ ਜਾ ਕੇ ਵੀ ਸੰਤ ਸੁਭਾਅ ਦਾ ਬਣ ਸਕਦਾ ਹੈ ਸੱਚ ਤੇ ਚੱਲੇ ਸਹੀ ਕੰਮ ਕਰੇ ਗਲਤ ਕੰਮ ਕੋਈ ਕਰੇ ਨਾ ਜ਼ਿੰਦਗੀ ਨੂੰ ਸੋਹਣੀ ਜਿਉਵੇਂ ਲੈ ਉਹ ਕੈਨੇਡਾ 'ਚ ਰਹਿ ਕੇ ਵੀ ਸੰਤ ਹੈ ਅਮਰੀਕਾ 'ਚ ਰਹਿ ਕੇ ਵੀ ਸੰਤ ਹੈ ਇੱਥੇ ਇੱਥੇ ਵੀ ਜੇ ਕੰਮ ਕਰਦਾ ਰਿਹਾ ਉਹ ਇੱਥੇ ਰਹਿ ਕੇ ਵੀ ਸੰਤ ਹੈ ਪਰ ਸੰਤ ਬਿਰਤੀ ਸੰਤ ਸੁਭਾਅ ਆ ਚੋਲਾ ਪਾ ਕੇ ਡੇਰਿਆਂ 'ਚ ਰਹਿਣਾ ਇਹ ਹਰੇਕ ਬਾਬੇ ਦਾ ਕੰਮ ਨਹੀਂ ਹਰ ਕੋਈ ਨਹੀਂ ਕਰ ਸਕਣਾ ਜਦੋਂ ਆਉਣੀ ਹੈ ਗੱਲ ਵੀ ਇਹ ਤੇ ਵਿਆਹ ਨਹੀਂ ਕਰਾਉਂਦੇ ਅਗਲਾ ਕਹਿੰਦਾ ਇੱਥੇ ਹੀ ਪੰਗਾ ਪੈ ਜਾਣਾ ਗ੍ਰਿਸ਼ਤੀ ਆਮ ਬੰਦਾ ਤੇ ਹਰ ਬੰਦਾ ਚਾਹੁੰਦਾ ਹੀ ਹੈ ਵੀ ਗ੍ਰਿਸ਼ਤੀ ਬਣਨਾ ਪਰ ਮੈਂ ਮਲੌਦ ਬੇਨਤੀ ਕੀਤੀ ਸੀ ਵਿਆਹ ਕਰਾ ਵਿਆਹ ਨਾ ਕਰਾ ਇਹ ਤੇਰੀ ਮਰਜ਼ੀ ਹੋ ਸਕਦੀ ਹੈ ਪਰ ਇਹਦਾ ਮਤਲਬ ਇਹ ਨਹੀਂ ਵੀ ਤੂੰ ਸਾਡੇ ਸਿਰ ਤੇ ਬੈਠੇਗਾ ਵਿਆਹ ਕਰਾਉਣ ਜਾਂ ਨਾ ਕਰਾਉਣ ਨਾਲ ਕੋਈ ਫਰਕ ਨਹੀਂ ਪੈਂਦਾ ਕਿਸੇ ਬੰਦੇ ਦੀ ਮਰਜ਼ੀ ਹੈ ਵੀ ਨਹੀਂ ਮੈਂ ਵਿਆਹ ਕਰਾਉਣਾ ਨਾ ਕਰਾ ਭਾਈ, ਪਰ ਇਹਦੇ ਨਾਲ ਇਹ ਨਹੀਂ ਵੀ ਤੂੰ ਕੁਝ ਖਾਸ ਹੋ ਗਿਆ। ਪੁਰਾਣੇ ਵੇਲਿਆਂ ਦੇ ਵਿੱਚ ਪੰਜ ਚਾਰ ਪੰਜ ਸੱਤ ਭਰਾਵਾਂ ਚੋਂ ਕਈ ਵਾਰੀ ਇੱਕ ਦੋ ਹੀ ਵਿਆਹੇ ਹੋਏ ਹੁੰਦੇ ਸੀ। ਇਧਰਲੇ ਕਈ ਕੇਰਲ ਦੇ ਏਰੀਏ ਦੇ ਵਿੱਚ ਕੁਝ ਏਰੀਏ ਇਦਾਂ ਦੇ ਹੈ ਜਿੱਥੇ ਪਰਿਵਾਰ ਦਾ ਪਹਿਲਾ ਬੱਚਾ ਵਿਆਹ ਨਹੀਂ ਕਰਾਉਂਦਾ। ਹਰੇਕ ਨਿਆਣਾ ਜਿਹੜਾ ਪਹਿਲਾ ਹੋ ਉਹਨੂੰ ਕਹਿਣਗੇ ਤੈਂ ਵਿਆਹ ਨਹੀਂ ਕਰਾਉਣਾ, ਤੂੰ ਮਾਂ ਪਿਓ ਦੇ ਨਾਲ ਕੰਮ ਕਰਨਾ, ਆਪਣੇ ਛੋਟੇ ਭੈਣ ਭਰਾਵਾਂ ਨੂੰ ਵਿਆਹਣਾ। ਤੈਂ ਚਾਰ ਚਾਰ ਪੰਜ ਪੰਜ ਸੱਤ ਸੱਤ ਨਿਆਣੇ ਛੋਟਿਆਂ ਨੂੰ ਵਿਆਹੁੰਦਾ ਹੈ, ਪਰ ਵੱਡਾ ਜਿਹੜਾ ਬੱਚਾ ਕੋਈ ਹੋਵੇ, ਚਾਹੇ ਜੇ ਲੜਕੀ ਹੋਈ ਉਹ ਵੀ ਵਿਆਹ ਨਹੀਂ ਕਰਾਊ, ਮਾਂ ਪਿਓ ਦੇ ਨਾਲ ਰਹੂ। ਜੇ ਬੇਟਾ ਹੋਇਆ ਤਾਂ ਵੀ ਮਾਂ ਪਿਓ ਦੇ ਨਾਲ ਰਹੂ, ਨਹੀਂ ਵਿਆਹ ਕਰਾਉਂਦੇ। ਪਰ ਇਹ ਥੋੜਾ ਵੀ ਲੋਕਾਂ ਦੇ ਭਾਰ ਪੈ ਜਾਂਦੇ ਵੀ ਅਸੀਂ ਵਿਆਹ ਨਹੀਂ ਕਰਾਇਆ। ਕੋਈ ਖਾਸ ਨਹੀਂ ਵੀ ਬੰਦੇ ਨੇ ਵਿਆਹ ਨਹੀਂ ਕਰਾਇਆ ਇਹ ਖਾਸ ਹੋ ਗਿਆ, ਇਹਨੇ ਕਰਾ ਲਿਆ ਇਹ ਹੁਣ ਮਾੜਾ ਹੋ ਗਿਆ, ਪਾਪੀ ਹੋ ਗਿਆ। ਸਾਡੇ ਤੇ ਆਮ ਹੀ ਕਹਿ ਦਿੰਦੇ ਨੇ ਅਸੀਂ ਤੇ ਗ੍ਰਿਸ਼ਤੀ ਬੰਦੇ ਆ ਜੀ, ਪਾਪੀ ਬੰਦੇ, ਇਹਦੇ ਨਾਲ ਤੂੰ ਕੀ ਪਾਪ ਹੋ ਗਿਆ ਤੇਰੇ ਤੋਂ, ਤੂੰ ਗ੍ਰਿਸ਼ਤੀ ਬਣ ਗਿਆ, ਕੋਈ ਪਾਪ ਥੋੜਾ, ਕੋਈ ਮਾੜਾ ਕੰਮ ਥੋੜਾ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ ਸ਼ਕਲ ਧਰਮ ਮੈਂ ਗ੍ਰਿਸ਼ਤ ਪ੍ਰਧਾਨ ਹੈ, ਗ੍ਰਿਸ਼ਤ ਪ੍ਰਧਾਨ ਹੈ, ਗ੍ਰਿਸ਼ਤੀ ਬਣੋ ਚੰਗੀ ਗੱਲ ਹੈ। ਜੇ ਕੋਈ ਨਹੀਂ ਕਰਾਉਣਾ ਚਾਹੁੰਦਾ ਭਾਈ ਨਾ ਕਰਾ, ਪਰ ਇਹਦਾ ਮਤਲਬ ਇਹ ਨਹੀਂ ਵੀ ਤੂੰ ਖਾਸ ਹੈ। ਹੁਣ ਹਰ ਇੱਕ ਬੰਦੇ ਨੇ ਐਦਾਂ ਸੰਤ ਨਹੀਂ ਬਣ ਸਕਣਾ, ਪਰ ਜਦੋਂ ਸੰਤ ਸੁਭਾਅ ਹੈ, ਸੰਤ ਇੱਕ ਬਿਰਦੀ ਹੈ, ਤੇ ਬਹੁਤ ਨੇ ਜਿਹੜੇ ਉੱਦਮ ਕਰ ਸਕਦੇ ਹੈ, ਸਮਝ ਸਕਦੇ ਹੈ। ਤਾਂ ਕਰਕੇ ਅਸੀਂ ਅਕਲ ਵਾਲੇ ਬਣ ਕੇ ਸਮਝਦਾਰ ਹੋ ਕੇ ਜ਼ਿੰਦਗੀ ਜਿਉਣੀ ਹੈ, ਫਿਰ ਇਹ ਕਾਮ ਵੀ ਨਹੀਂ ਮਾੜਾ। ਕਾਮ ਇੱਕ ਐਨਰਜੀ ਹੈ। ਹੁਣ ਕਾਮ ਵਿੱਚ ਫਸ ਕੇ ਕਈ ਬੰਦੇ ਇਸ਼ਕ ਮਜਾਜੀ ਵਿੱਚ ਪੈ ਜਾਂਦੇ ਆ, ਪਰ ਇੱਕ ਇਸ਼ਕ ਹਕੀਕੀ ਹੁੰਦਾ ਹੈ, ਅਸਲੀ ਹਕੀਕਤ ਨਾਲ ਇਸ਼ਕ, ਜੋ ਸੱਚ ਹੈ ਉਹਦੇ ਨਾਲ ਇਸ਼ਕ। ਸੱਚ ਪਿੱਛੇ ਵੀ ਲੋਕ ਮਰਦੇ ਵੇਖੇ ਆ, ਅੜੀ ਕਰ ਲੈਂਦੇ ਆ ਕਈ ਬੰਦੇ ਇੱਥੇ, ਜਿੱਦਾਂ ਹੁਣ ਤੁਸੀਂ ਕਈ ਬੱਚਿਆਂ ਨੂੰ ਵੇਖਿਓ, ਅੜੀ ਕਰ ਲਈ ਵੀ ਮੈਂ ਇੱਥੇ ਹੀ ਵਿਆਹ ਕਰਾਊਂ, ਅੜ ਗਿਆ, ਮੈਂ ਮਰ ਜੂ, ਮੈਂ ਮਾਂ ਪਿਓ ਛੱਡ ਦੂ, ਮੈਂ ਘਰ ਬਾਰ ਛੱਡ ਦੂ, ਵੇਖੋ ਅੜੀ ਕਰਕੇ ਬਹਿ ਗਿਆ ਨਿਆਣਾ। ਕੋਈ ਬੱਚਾ ਕੋਈ ਬੱਚੀ ਅੜੀ ਕਰਕੇ ਬਹਿ ਗਈ ਵੀ ਜਾਂ ਮੈਂ ਮਰੂ ਤੇ ਜਾਂ ਮੇਰਾ ਉੱਥੇ ਹੀ ਵਿਆਹ ਕਰੋ, ਅੜੀ ਕਰ ਗਈ। ਪਰ ਤੁਹਾਨੂੰ ਵੇਖੋ ਉਹ ਵੀ ਅੜੀ ਨੂੰ ਵੇਖਿਓ ਵੀ ਭਾਈ ਤਾਰੂ ਸਿੰਘ ਖੜਾ ਹੈ, ਤੇਰੇ ਕੇਸ ਕੱਟਣੇ ਆ, ਸਿੱਖੀ ਛੱਡ ਦੇ, ਅੜੀ ਉਹ ਵੀ ਕਰਕੇ ਬੈਠਾ। ਸਾਰੀ ਦੁਨੀਆ ਭਾਵੇਂ ਇੱਕ ਪਾਸੇ ਹੋ ਜੇ ਮੈਂ ਨਹੀਂ ਕਟਾਉਂਦਾ, ਅੜੀ ਹੈ ਵੀ। ਹੁਣ ਨਿਆਣਾ ਜਿੱਦ ਕਰਕੇ ਬਹਿ ਗਿਆ ਵੀ ਜਾਂ ਮੈਂ ਰਹੂੰ, ਵਿਆਹ ਕਰਾਊਂ ਤੇ ਜਿਉਂਦਾ ਰਹੂੰ, ਨਹੀਂ ਤਾਂ ਮਰ ਜੂ ਮੈਂ, ਅੜੀ ਹੈ। ਪਰ ਇੱਕ ਅੜੀ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਹੋਣਾ ਦੀ ਵੀ ਹੈ ਕਿ ਅਸੀਂ ਨਹੀਂ ਛੱਡਦੇ ਸਿੱਖ, ਤੁਹਾਨੂੰ ਕਤਲ ਕਰ ਦਿਆਂਗੇ, ਕਹਿੰਦੇ ਕਰ ਦੋ, ਤੁਹਾਨੂੰ ਨੀਹਾਂ 'ਚ ਚਿਣ ਦਿਆਂਗੇ, ਤੁਹਾਨੂੰ ਨੀਹਾਂ 'ਚ ਚਿਣਾਂਗੇ ਭਾਈ, ਚੁਣਦੇ ਹੋ ਚਿਣ ਦਿਓ ਭਾਈ, ਚਰਖੜੀ ਤੇ ਚਾੜਾਂਗੇ ਚਾੜਦੇ। ਨਿਆਣੇ ਕਹਿੰਦੇ ਨੀ ਨਹਿਰ ਥੱਲੇ, ਮੈਂ ਨਹਿਰ 'ਚ ਡੁੱਬੂ, ਟ੍ਰੇਨ ਥੱਲੇ ਆਊ, ਆਉਂਦੇ ਹੈ ਕਿ ਨਹੀਂ ਆਉਂਦੇ, ਆ ਵੀ ਜਾਂਦੇ ਹੈ ਜੀ, ਅਖਬਾਰਾਂ 'ਚ ਪੜ੍ਹ ਲਓ, ਆਪਣੇ ਆਪ ਨੂੰ ਬੰਨ ਕੇ ਨਹਿਰ 'ਚ ਛਾਲ ਮਾਰ ਗਏ, ਦੋਵੇਂ ਲਾਸ਼ਾਂ ਮਿਲੀਆਂ, ਬੱਝੇ ਹੋਏ ਆ, ਹੱਥ ਵੀ ਬੰਨ ਲਏ, ਲੱਤਾਂ ਵੀ ਬੰਨ ਲਈਆਂ ਆਪਣੀਆਂ, ਟ੍ਰੇਨ ਥੱਲੇ ਦੋਵੇਂ ਹੀ ਆ ਗਏ, ਡੁੱਬ ਮਰਦੇ ਵੀ ਹੈ, ਟ੍ਰੇਨ ਥੱਲੇ ਵੀ ਆ ਜਾਂਦੇ ਆ, ਡੁੱਬ ਵੀ ਜਾਂਦੇ। ਅੜੀ ਜਿੱਦ, ਪਰ ਉਹ ਵੇਖੋ ਜਿੱਦ, ਤੂੰ ਕਰ ਲੈ ਜੋ ਮਰਜ਼ੀ, ਨੀਹਾਂ 'ਚ ਚਿਣ ਤੂੰ ਚਿਣਦੇ, ਪਰ ਜਿੱਦ ਹੈ। ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਤੇ ਪੋਤੀ ਰਹੇ, ਪਰ ਉੱਥੇ ਤੁਸੀਂ ਵੇਖੋ ਵੀ ਜਿੱਦ ਕੀਤੀ ਹੈ, ਪਰ ਕੈਸੀ ਕ੍ਰਾਂਤੀ ਲਿਆਉਣ ਵਾਸਤੇ, ਸਮਾਜ ਨੂੰ ਬਦਲਣ ਵਾਸਤੇ ਜਿੱਦ ਤੇ ਦੋਵੇਂ ਹੀ ਕਰੀ ਬੈਠੇ, ਅੜੀ ਤੇ ਦੋਨਾਂ ਨੇ ਕਰੀ ਹੈ, ਪਰ ਫਰਕ ਹੈ ਬਹੁਤ। ਉੱਥੇ ਗਿਆਨ ਕੰਮ ਕਰਦਾ, ਕਿਸੇ ਦੀ ਸੋਚ ਪਿੱਛੇ, ਉੱਤੇ ਗੁਰੂ ਗੋਬਿੰਦ ਸਿੰਘ ਦੀ ਸੋਚ ਹੈ, ਇੱਕ ਟੀਮ ਦਾ ਹਿੱਸਾ ਹੈ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਇੱਕ ਪਲਾਨ ਬਣਿਆ, ਇੱਕ ਪਲਾਨ ਦੇ ਵਿੱਚ ਪਰਿਵਾਰ ਵੀ ਆਉਂਦਾ ਹੈ, ਸਾਰਿਆਂ ਨੇ ਸ਼ਹੀਦ ਹੋਣਾ, ਸਾਰਿਆਂ ਨੇ ਆਪਣੇ ਆਪ ਨੂੰ ਵਾਰਨਾ ਹੈ, ਆਪਣੇ ਆਪ ਨੂੰ ਕੁਰਬਾਨ ਕਰਨਾ ਹੈ, ਆਪਣੀ ਇੱਕ ਸੋਚ ਹੈ, ਇਸ ਸੋਚ ਤੇ ਖੜਾਂਗੇ, ਉਹਦੇ ਲਈ ਜਿਉਂਦੇ ਰਹਿ ਜੀਏ ਤਾਂ ਠੀਕ ਹੈ, ਜੇ ਮਰਨਾ ਪੈ ਗਿਆ ਤਾਂ ਠੀਕ ਹੈ, ਪਰ ਇੱਕ ਪਲਾਨ ਬਣਦਾ ਹੈ। ਉਸ ਪਲਾਨ ਵਾਸਤੇ ਮਰਨ ਦੀ ਗੱਲ ਹੋਈ ਨਾ ਜਦੋਂ, ਉੱਥੇ ਫਿਰ ਉਹ ਜਿੱਦ ਪ੍ਰਵਾਨ ਚੜ ਜਾਂਦੀ ਹੈ, ਉਹ ਜਿੱਦ ਦੀ ਕਦਰ ਪਈ ਹੈ। ਸਵਾਲ ਫਿਰ ਆਇਆ, ਤੁਹਾਨੂੰ ਚੇਤਾ ਹੋਣਾ ਪਿਆਰਿਓ, ਪੱਖੋਵਾਲ ਦੇ ਦੀਵਾਨ 'ਚ ਮੈਂ ਗੱਲ ਕੀਤੀ ਸੀ, ਕਿਸ ਬੰਦੇ ਦੀ ਜ਼ਿੰਦਗੀ ਵਿੱਚ ਗੰਗੂ ਤੇ ਕੁੰਮਾ ਮਾਸ਼ਕੀ ਨਹੀਂ ਆਉਂਦੇ? ਆਉਂਦੇ ਹਰੇਕ ਬੰਦੇ ਦੀ ਜ਼ਿੰਦਗੀ ਵਿੱਚ ਗੰਗੂ ਵੀ ਆ ਜਾਂਦਾ, ਕੋਈ ਨਾ ਕੋਈ ਗੰਗੂ ਵੀ ਆਉਂਦਾ, ਕਈਆਂ ਦੀ ਜ਼ਿੰਦਗੀ 'ਚ ਆਉਂਦਾ, ਤੇ ਕੁੰਮੇ ਮਾਸ਼ਕੀ ਵਰਗੇ ਹੈਲਪ ਕਰਨ ਵਾਲੇ ਵੀ ਆਉਂਦੇ। ਧਿਆਨ ਨਾਲ ਗੱਲ ਪਕੜਿਓ, ਗੰਗੂ ਨੇ ਕੀ ਕੀਤਾ? ਗੰਗੂ ਨੇ ਗੁਰੂ ਗੋਬਿੰਦ ਸਿੰਘ ਦੇ ਸਾਰੇ ਛੋਟੇ ਸਾਹਿਬਜ਼ਾਦਿਆਂ ਨੂੰ ਫੜਾਇਆ, ਲਾਲਚੀ ਹੋ ਗਿਆ। ਤੇ ਸਾਡੀ ਜ਼ਿੰਦਗੀ 'ਚ ਕਈ ਵਾਰੀ ਇਦਾਂ ਦੇ ਬੰਦੇ ਵੀ ਕਈਆਂ ਦੀ ਜ਼ਿੰਦਗੀ 'ਚ ਆਉਂਦੇ ਆ, ਬਿਲਕੁਲ ਬਰਬਾਦ ਕਰ ਜਾਂਦੇ ਆ। ਪੈਸੇ ਦੇ ਲਾਲਚੀ ਹੋ ਕੇ ਜ਼ਮੀਨ ਇਕੱਠੀ ਖਰੀਦੀ, ਬਿਜ਼ਨਸ ਇਕੱਠਾ ਕੀਤਾ, ਮੁੜ ਕੇ ਪਾਰਟਨਰ ਧੋਖਾ ਦੇ ਗਿਆ, ਇੱਕ ਪਾਰਟਨਰ ਦੂਜੇ ਪਾਰਟਨਰ ਨੂੰ ਕੰਗਾਲ ਕਰ ਗਿਆ, ਸਾਰੀ ਪ੍ਰਾਪਰਟੀ ਆਪਦੇ ਨਾਲ ਲਵਾ ਗਿਆ। ਇਹ ਗੰਗੂ ਤੋਂ ਘੱਟ ਹੈ ਕਿਤੇ? ਇੱਕ ਦੋ ਪਾਰਟਨਰ ਸੀ, ਦੋਨਾਂ ਨੇ ਕੰਮ ਇਕੱਠੇ ਕੀਤੇ, ਬਰਬਾਦ ਕਰ ਗਿਆ। ਇੱਕ ਏਜੰਟ ਕਹਿੰਦਾ ਮੈਂ ਤੈਨੂੰ ਅਮਰੀਕਾ ਪਹੁੰਚਾਉਂਗਾ, ਤੇ ਬੰਦੇ ਨੇ ਘਰ ਦਾ ਇੱਕ ਕਿੱਲਾ ਸੀ, ਕਿੱਲੇ ਦਾ ਕਿੱਲਾ ਹੀ ਵੇਚਤਾ, 10 ਲੱਖ ਕਰਜ਼ਾ ਚੱਕਿਆ, ਆੜਤੀਏ ਤੋਂ ਫੜ, ਉਹਦੇ ਤੋਂ ਫੜ, ਉਹਦੇ ਤੋਂ ਫੜ, 40 ਲੱਖ ਪੂਰਾ ਕਰਕੇ ਫਿਰ ਏਜੰਟ ਨੂੰ 40 ਲੱਖ ਰੁਪਇਆ ਦਿੱਤਾ, ਅਗਲਾ 40 ਦਾ 40 ਦੱਬ ਗਿਆ। ਇਹ ਗੰਗੂ ਤੋਂ ਘੱਟ ਹੈ ਜ਼ਿੰਦਗੀ? ਸਾਡੀ ਜ਼ਿੰਦਗੀ 'ਚ ਗੰਗੂ ਆ ਗਿਆ, ਬਰਬਾਦ ਕਰ ਗਿਆ ਅਗਲਾ, ਇੱਕ ਪਾਰਟਨਰ ਦੂਜੇ ਪਾਰਟਨਰ ਨੂੰ ਬਰਬਾਦ ਕਰ ਗਿਆ। ਇਹ ਸਾਡੀ ਜ਼ਿੰਦਗੀ ਦੇ ਗੰਗੂ ਕਈਆਂ ਦੀ ਜ਼ਿੰਦਗੀ 'ਚ ਆਉਂਦੇ ਆ। ਤੇ ਕੁੰਮੇ ਮਾਸ਼ਕੀ ਨੇ ਕੀ ਕਰਿਆ ਸੀ? ਸਾਹਿਬਜ਼ਾਦਿਆਂ ਨੂੰ ਰੋਟੀ ਖਵਾਈ, ਦੁੱਖ ਦੇ ਵਿੱਚ ਸਹਾਰਾ ਦਿੱਤਾ, ਰਾਤ ਕਟਾਈ ਆਪਣੀ ਛੱਪਰੀ ਵਿੱਚ। ਤੇ ਸਾਡੀ ਜ਼ਿੰਦਗੀ 'ਚ ਵੀ ਕੁੰਮੇ ਮਾਸ਼ਕੀ ਕਈ ਆਉਂਦੇ ਆ ਜੀ, ਜਿਹੜੇ ਟਾਈਮ ਦੇ ਉੱਤੇ ਸਾਨੂੰ ਸਹਾਰਾ ਦਿੰਦੇ ਆ। ਕਈਆਂ ਦੀ ਜ਼ਿੰਦਗੀ ਵਿੱਚ ਦੁੱਖ ਪੈਣ ਦੇ ਉੱਤੇ ਅਗਲੇ ਕਹਿੰਦੇ ਮੇਰੇ ਘਰੇ ਮਹੀਨਾ ਰਹਿ ਜਾ, ਮੇਰੇ ਘਰੇ ਸਮਾਨ ਰੱਖ ਲੈ। ਲੋੜ ਪੈਣ ਤੇ ਅਗਲਾ ਕਹਿੰਦਾ ਚੱਕ 5 ਲੱਖ ਨਾ ਮੋੜੀ ਭਾਈ, ਮੈਂ ਤੈਨੂੰ ਆੜਤੀ ਤੋਂ ਫੜ ਕੇ ਦੇ ਦੇਣਾ, ਨਾ ਪੈਸੇ ਵੀ ਨਾ ਮੋੜੀ, ਧੀ ਦਾ ਵਿਆਹ ਕਰ ਲੈ, ਤੇਰੀ ਬਰਾਤ ਆਉਣ ਵਾਲੀ ਹੈ, ਹੋਰ ਕਿਤੋਂ ਪ੍ਰਬੰਧ ਨਹੀਂ ਹੁੰਦਾ, ਆ ਚੱਕ 5 ਲੱਖ ਰੁਪਈਆ ਮੈਂ ਦੇਣਾ। ਕਈਆਂ ਦੀ ਜ਼ਿੰਦਗੀ ਵਿੱਚ ਕੁੰਮੇ ਮਾਸ਼ਕੀ ਵੀ ਆਉਂਦੇ ਆ ਕਿ ਨਹੀਂ ਆਉਂਦੇ ਪਿਆਰੇ? ਬੋਲੋ, ਆ ਚੱਕ ਆਪਦਾ 5 ਲੱਖ, ਚੱਕ ਬੇਟਾ ਭੇਜ ਬਾਹਰ, ਆਪਦਾ ਮੁੰਡਾ ਕਰ ਲੈ ਸੈੱਟ, ਨਹੀਂ ਮੋੜ ਸਕੇਗਾ, ਨਾ ਮੋੜ ਸਕੀਏ, ਕੁੰਮੇ ਮਾਸ਼ਕੀ ਤੋਂ ਘੱਟ ਨਹੀਂ। ਤੇ ਜ਼ਿੰਦਗੀ ਵਿੱਚ ਗੰਗੂ ਵੀ ਆਉਂਦੇ ਆ, ਕੁੰਮੇ ਮਾਸ਼ਕੀ ਵੀ ਆਉਂਦੇ ਆ, ਪਰ ਉਹਨਾਂ ਗੰਗੂਆਂ ਦੀ ਗਦਾਰੀ ਦੀ ਕੋਈ ਗੱਲ ਨਹੀਂ ਕਰਦਾ, ਤੇ ਕੁੰਮੇ ਮਾਸ਼ਕੀ ਦੀ ਵਫਾਦਾਰੀ ਦੀ ਗੱਲ ਨਹੀਂ ਕਰਦਾ ਕੋਈ। ਕਿਉਂ ਨਹੀਂ ਕਰਦਾ? ਕਿਉਂਕਿ ਸਾਡੀ ਕੋਈ ਕੋਈ ਗੱਲ ਨਹੀਂ ਕਰਦਾ, ਜਦੋਂ ਮੇਰਾ ਹੀ ਨਹੀਂ ਪਤਾ ਤੇ ਮੇਰੀ ਜ਼ਿੰਦਗੀ 'ਚ ਕਿਹੜਾ ਗੰਗੂ ਤੇ ਕਿਹੜਾ ਕੁੰਮਾ ਮਾਸ਼ਕੀ ਆਇਆ, ਉਹਦੀ ਕਿਹੜੀ ਗੱਲ ਹੋਣੀ ਹੈ? ਅਸਲ 'ਚ ਨਾ ਕੁੰਮਾ ਮਾਸ਼ਕੀ ਉਹਦੀ ਵਫਾਦਾਰੀ ਦੀ ਗੱਲ ਉਦੋਂ ਹੋਊ ਜਦੋਂ ਉਹ ਕੁੰਮੇ ਮਾਸ਼ਕੀ ਨੇ ਵਫਾਦਾਰੀ ਨਿਭਾਈ ਕਿਹਦੇ ਨਾਲ? ਸਾਹਿਬਜ਼ਾਦਿਆਂ ਨਾਲ। ਤੇ ਸਾਹਿਬਜ਼ਾਦੇ ਕੌਣ ਹੈ? ਗੁਰੂ ਗੋਬਿੰਦ ਸਿੰਘ ਦੇ ਪੁੱਤ ਹੈ। ਤੇ ਗੁਰੂ ਗੋਬਿੰਦ ਸਿੰਘ ਕੌਣ ਹੈ? ਉਹ ਇੱਕ ਏਮ ਲੈ ਕੇ ਚੱਲੇ ਹੋਏ ਹੈ। ਸੁਣਿਓ, ਏਮ ਲੈ ਕੇ ਚੱਲੇ ਹੈ। ਏਮ ਕੀ ਹੈ? ਸਮਾਜ ਸੋਹਣਾ ਬਣਾਉਣਾ, ਇੱਕ ਵੱਖਰੇ ਮਨੁੱਖ ਦੀ ਸਿਰਜਣਾ ਕਰਨੀ ਹੈ, ਇੱਕ ਖੁਦ ਮੁਖਤਿਆਰ ਬੰਦਾ ਪੈਦਾ ਕਰਨਾ, ਖੁਦ ਮੁਖਤਿਆਰ ਪੈਦਾ ਕਰਨਾ ਬੰਦਾ, ਇਹ ਗੁਰੂ ਗੋਬਿੰਦ ਸਿੰਘ ਦਾ ਏਮ ਹੈ। ਇੱਕ ਏਮ ਨਾਲ ਗੁਰੂ ਗੋਬਿੰਦ ਸਿੰਘ ਜੁੜਦੇ ਹੈ, ਤਾਂ ਕਰਕੇ ਉਹ ਵੱਡੇ ਹੋਏ, ਤੇ ਉਸ ਏਮ ਨਾਲ ਉਹਨਾਂ ਦਾ ਪਰਿਵਾਰ ਜੁੜਦਾ ਹੈ, ਸਾਹਿਬਜ਼ਾਦੇ ਜੁੜਦੇ ਹੈ, ਇਸ ਕਰਕੇ ਸਾਹਿਬਜ਼ਾਦੇ ਵੱਡੇ ਹੋਏ, ਤੇ ਉਹਨਾਂ ਦੀ ਜ਼ਿੰਦਗੀ ਵਿੱਚ ਕੁੰਮਾ ਮਾਸ਼ਕੀ ਆਉਂਦਾ ਹੈ, ਤਾਂ ਕਰਕੇ ਕੁੰਮਾ ਮਾਸ਼ਕੀ ਵੀ ਵੱਡਾ ਹੋਇਆ, ਤੇ ਉਹਨਾਂ ਨਾਲ ਗਦਾਰੀ, ਇੱਕ ਏਮ ਵਾਲੇ ਨਾਲ, ਇੱਕ ਮਨੁੱਖ ਦੇ ਵੱਖਰੇ ਤਰ੍ਹਾਂ ਦਾ ਸਮਾਜ ਸਿਰਜਣ ਵਾਲੇ ਦੇ ਉਹ ਏਮ ਦੇ ਨਾਲ ਗਦਾਰੀ ਸੀ ਗੰਗੂ ਦੀ, ਤਾਂ ਉਸ ਗੰਗੂ ਨੂੰ ਅੱਜ ਤੱਕ ਲਾਂਤਾਂ ਪੈਂਦੀਆਂ। ਜ਼ਿੰਦਗੀ ਵਿੱਚ ਤੁਹਾਡੀ 'ਚ ਏਮ ਕਿਹੋ ਜਿਹਾ ਹੈ ਉਹ ਵੇਖਿਆ ਜਾਣਾ ਹੈ, ਜਿੱਦ ਕਰਨਾ ਉੱਥੇ ਲਿਆਓ ਮੁੜ ਕੇ। ਸਾਹਿਬਜ਼ਾਦੇ ਵੀ ਜਿੱਦ ਕਰਕੇ ਬੈਠੇ, ਜਾ ਉਹ ਕਰ ਲੈ ਜੋ ਮਰਜ਼ੀ, ਮੈਂ ਨਹੀਂ ਸੀ, ਮੈਂ ਅਸੀਂ ਨਹੀਂ ਸਿੱਖੀ ਛੱਡਦੇ। ਤੇ ਕਈ ਨਿਆਣੇ ਕਹਿੰਦੇ ਆ ਜਾਓ ਜੋ ਮਰਜ਼ੀ ਕਰ ਲਓ, ਅਸੀਂ ਤੇ ਇੱਕ ਦੂਜੇ ਨਾਲ ਵਿਆਹ ਕਰਾਵਾਂਗੇ, ਕਰ ਲਓ ਜੋ ਕਰਦੇ ਹੋ। ਜਿੱਦ ਦੋਵਾਂ ਦੀ ਹੈ, ਪਰ ਇੱਕ ਏਮ ਬਹੁਤ ਵੱਡਾ ਲੈ ਕੇ ਬੈਠਾ ਹੈ ਤੇ ਇੱਕ ਦਾ ਏਮ ਤੇ ਮਹੀਨੇ ਕ ਬਾਅਦ ਵੀ ਫਿੱਕਾ ਪੈ ਸਕਦਾ ਵੀ ਤੇ ਛੱਡ ਕੇ ਇੱਕ ਦੂਜੇ ਨੂੰ ਤਲਾਕ ਹੋ ਗਿਆ ਦੋ ਸਾਲਾਂ ਬਾਅਦ ਹੀ ਇਹ ਤੇ ਫਿੱਕੇ ਹੋ ਗਏ ਲੜਾਈ ਪੈ ਗਈ ਕਲੇਸ਼ ਪੈ ਗਿਆ ਅਸੀਂ ਨਹੀਂ ਇਕੱਠੇ ਰਹਿ ਸਕਦੇ ਉਦੋਂ ਗੱਲਾਂ ਗੱਲਾਂ ਚ ਆ ਕੇ ਇੱਕ ਦੂਜੇ ਨਾਲ ਵਿਆਹ ਕਰਾ ਲਿਆ ਮੁੜ ਕੇ ਜਾਨ ਔਖੀ ਹੋ ਗਈ ਤਿੰਨਾਂ ਚਾਰਾਂ ਸਾਲਾਂ ਬਾਅਦ ਹੀ ਕਹਿੰਦੇ ਤਲਾਕ ਲੈਣਾ ਹੁਣ ਗੱਲਾਂ ਫਿੱਕੀਆਂ ਪੈ ਗਈਆਂ ਹੁਣ ਰਸ ਘਟ ਗਿਆ ਉਹਦੇ ਜਿੱਦ ਕਰੀ ਸੀ ਪਰ ਜੇ ਜਿੱਦ ਹੈ ਨਾ ਤੇਰੇ ਵਿੱਚ ਮੈਂ ਕਹਿੰਦਾ ਜਿੱਦ ਹੋਵੇ ਪਰ ਗਿਆਨੀ ਕੋਲ ਹੋਵੇ ਜਿੱਦ ਅੜੀ ਇਹ ਸਮਝਦਾਰ ਕੋਲ ਹੋਵੇ ਅੜਜੇ ਕਿਸੇ ਗੱਲ ਤੇ ਤੇ ਇਹੋ ਜੀ ਗੱਲ ਤੇ ਅੜੇ ਵੀ ਬਦਲਾ ਕੇ ਰੱਖ ਦੇ ਸਾਰਾ ਕੁਝ ਸਮਝਦਾਰ ਕੋਲ ਹੋਵੇ ਜਿੱਦ ਕਮਲਿਆਂ ਕੋਲ ਆਈ ਜਿੱਦ ਤੇ ਨੁਕਸਾਨ ਕਰਦੀ ਹੈ ਜਿੱਦ ਤੇ ਨਿਆਣਾ ਕਰ ਲੈਂਦਾ ਮੈਨੂੰ ਗੱਡੀ ਚਾਹੀਦੀ ਹੈ ਮੈਨੂੰ ਆਹ ਖੜਾਉਣਾ ਲਿਆ ਕੇ ਦੇ ਜਿੱਦ ਤੇ ਉਹ ਵੀ ਕਰੀ ਜਾਂਦਾ ਪਰ ਸਾਹਿਬਜ਼ਾਦਿਆਂ ਦੀ ਜਿੱਦ ਵੇਖੋ ਕਿੱਧਰ ਨੂੰ ਜਾਂਦੀ ਹੈ ਮੈਂ ਕਹਿੰਦਾ ਤੁਹਾਡੇ 'ਚ ਜਿੱਦ ਹੋਣੀ ਅੜੀ ਹੋਣੀ ਗੁੱਸਾ ਹੋਣਾ ਇਹ ਮਾੜਾ ਥੋੜਾ ਹੈ ਯਾਰ ਗੁੱਸਾ ਚੰਗਾ ਹੈ ਵਰਤੋਂ ਜੇ ਕਿਤੇ ਕਰ ਹੁਣ ਵੇਖਿਓ ਮੇਰੇ ਵੀਰੋ ਧਿਆਨ ਨਾਲ ਮੇਰੀਓ ਭੈਣੋ ਸੁਣਿਓ ਅਗਲਾ ਕਹਿੰਦਾ ਤੁਹਾਡਾ ਨਹੀਂ ਬਣ ਸਕਦਾ ਕੁਛ ਤੇਰਾ ਪਿਓ ਵੀ ਇਹੋ ਜਿਹਾ ਸੀ ਤੂੰ ਵੀ ਇਹੋ ਜਿਹਾ ਤੁਹਾਡਾ ਨਹੀਂ ਤੁਹਾਡੇ ਤੁਸੀਂ ਨਹੀਂ ਸੁਧਰ ਸਕਦੇ ਤੁਹਾਡਾ ਘਰ ਦਾ ਨਹੀਂ ਕੁਛ ਬਣ ਸਕਦਾ ਤੇ ਇੱਕ ਬੱਚਾ ਕਹਿੰਦਾ ਬਣਾ ਕੇ ਵਿਖਾਊਂਗਾ ਅਸੀਂ ਸਦਾ ਕੱਚੇ ਕੋਠਿਆਂ 'ਚ ਨਹੀਂ ਰਵਾਂਗੇ ਤੈਨੂੰ ਬਣਾ ਕੇ ਵਿਖਾਵਾਂਗੇ ਸੁਣਿਓ ਨਿਆਣੇ ਨੇ ਫੜ ਲਈ ਜਿੱਦ ਕਰ ਗਿਆ ਗੁੱਸਾ ਗਵਾਂਢੀ ਨੇ ਮਾਰੀ ਸੀ ਬੋਲੀ ਗਵਾਂਢੀ ਨੇ ਮਾਰੀ ਬੋਲੀ ਤੁਹਾਡਾ ਨਹੀਂ ਬਣ ਸਕਦਾ ਕੁਛ ਤੂੰ ਨਹੀਂ ਪਾਸ ਹੋ ਸਕਦਾ ਤੇਰੇ ਬੈਂਡ ਨਹੀਂ ਆਉਣੇ ਸੱਥ ਵਿੱਚ ਮਾਰੀ ਬੋਲੀ ਉਹ ਗੁੱਸਾ ਚੜ ਗਿਆ ਗੁੱਸਾ ਕਹਿੰਦਾ ਕੋਈ ਨਹੀਂ ਹੁਣ ਤੈਨੂੰ ਕਰਕੇ ਵਿਖਾਵਾਂਗੇ ਲੈ ਦਿਨੇ ਵੀ ਪੜਿਆ ਰਾਤ ਵੀ ਪੜਿਆ ਮਿਹਨਤ ਕੀਤਾ ਇੱਕ ਵਾਰੀ ਫੇਲ ਹੋਇਆ ਦੂਜੀ ਵਾਰੀ ਫੇਰ ਤੀਜੀ ਵਾਰੀ ਚੌਥੀ ਵਾਰੀ ਜਾ ਕੇ ਬੈਂਡ ਆ ਗਏ ਉਹ ਗਿਆ ਕੈਨੇਡਾ ਮਾਂ ਪਿਓ ਨੂੰ ਲੈ ਗਿਆ ਪੈਸੇ ਭੇਜੇ ਘਰ ਬਣਾਇਆ ਤੇ ਅੱਜ ਉਸ ਬੰਦੇ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਦਾ ਕਿਉਂ ਚਾਚਾ ਤੂੰ ਕਹਿੰਦਾ ਸੀ ਤੇਰਾ ਕੁਛ ਨਹੀਂ ਬਣਨਾ ਬਣਿਆ ਕਿ ਨਹੀਂ ਬਣਿਆ ਗੁੱਸਾ ਖਾ ਸਵਾਦ ਆਵੇ ਗੁੱਸੇ ਦਾ ਜੇ ਗਿਆਨੀ ਕੋਲ ਗੁੱਸਾ ਹੋਇਆ ਐਂ ਕੱਢੂ ਤੇ ਜੇ ਮੂਰਖ ਕੋਲ ਹੋਇਆ ਉਹ ਕੀ ਕਰੂ ਵੀ ਚਾਚਾ ਤੈਂ ਮੈਨੂੰ ਐਂ ਕਹਿਤਾ ਖੜ ਜਾ ਤੂੰ ਖੜਿਆ ਰਹੀ ਹੁਣ ਖੜੀ ਜਾਈ ਨਾ ਫਿਰ ਵੇਖੀ ਕਿਤੇ ਉਹ ਅੰਦਰ ਸੱਬਲ ਚੱਕ ਲਿਆ ਤੇਰਾ ਸਿਰ ਪਾੜੂ ਚਾਚਾ ਮੈਂ ਤੂੰ ਕਹਿ ਕਿਵੇਂ ਗਿਆ ਮੈਨੂੰ ਲੈ ਆਹ ਗੁੱਸਾ ਆਹ ਮੂਰਖ ਦਾ ਗੁੱਸਾ ਵੇਖ ਲੋ ਮੂਰਖ ਦੇ ਕੋਲ ਆਇਆ ਗੁੱਸਾ ਸਿਰ ਪਾੜਤਾ ਚਾਚੇ ਆਪਦੇ ਦਾ ਉਹ ਫਿਰਦਾ ਜੇਲ੍ਹ 'ਚ ਕਿੱਥੇ ਕੈਨੇਡਾ ਜਾਣ ਇੱਕ ਕੈਨੇਡਾ ਚੱਲਿਆ ਗਾ ਗੁੱਸਾ ਉਹਦੇ 'ਚ ਵੀ ਸੀ ਤੇ ਗੁੱਸਾ ਇਹ ਕਮਲੇ 'ਚ ਵੀ ਹੈ ਕੀ ਖੱਟਿਆ ਬਈ ਕੀ ਤੇਰੇ ਗੁੱਸੇ ਆਹੀ ਹੈ ਨਾ ਇਮੋਸ਼ਨ ਨੇ ਜਿਹੜੇ ਕੰਟਰੋਲ ਨਹੀਂ ਹੁੰਦੇ ਕੰਟਰੋਲ ਹੁੰਦਾ ਹੀ ਨਹੀਂ ਅਗਲੇ ਨੇ ਕਹਿਤਾ ਮੈਂ ਹੁਣ ਇਹਨੂੰ ਸੁਣਾਉਂ ਚਾਰ ਉਹ ਠਹਿਰ ਜਾ ਹੋ ਸਕਦਾ ਇਹ ਚਾਰ ਤੈਨੂੰ 2 ਸਾਲ ਬਾਅਦ ਸੁਣਾਉਣੇ ਚਾਹੀਦੇ ਸੀ ਅੱਜ ਕਿਉਂ ਸੁਣਾਉਣ ਲੱਗ ਪਿਆ ਤੂੰ ਅੱਜ ਦਾ ਸੁਣਾ ਆਹ ਦਿਮਾਗ ਵਰਤ ਲੈ ਗਿਆਨ ਹੋਇਆ ਤੈਨੂੰ 2 ਸਾਲ ਬਾਅਦ ਗੱਲ ਕਰੀ ਅੱਜ ਤੈਨੂੰ ਟਰੈਕਟਰ ਦੀ ਬੋਲੀ ਮਾਰਦਾ ਅਗਲਾ 2 ਸਾਲ ਠਹਿਰ ਟਰੈਕਟਰ ਤੇ ਬਹਿ ਕੇ ਲਿਆ ਕੇ ਮਿਹਨਤ ਕਰਕੇ ਬੈਠ ਕੇ ਗੱਲ ਕਰੀ ਅੱਜ ਨਾ ਕਰ ਠਹਿਰ ਜਾ ਜੇ ਆਪਣੇ ਇਮੋਸ਼ਨ ਨੂੰ ਆਪਣੇ ਜਜ਼ਬਾਤਾਂ ਨੂੰ ਕੰਟਰੋਲ ਕਿੱਦਾਂ ਰੱਖਣਾ ਹੈ ਇਹ ਰੱਖਦਾ ਜੀ ਗਿਆਨ ਤੇ ਗਿਆਨ ਸਾਡਾ ਕੀ ਹੈ ਬੋਲੋ ਜੀ ਦੇ ਗੁਰੂ ਹੈ ਕਿ ਗਿਆਨ ਤੇ ਹਰ ਜਗ੍ਹਾ ਕਿਹੜੀ ਚੀਜ਼ ਦੀ ਲੋੜ ਹੈ ਗਿਆਨ ਦੀ ਗਿਆਨੀ ਕੋਲ ਆਵੇ ਗੁੱਸਾ ਗਿਆਨੀ ਕੋਲ ਆਵੇ ਜਿੱਦ ਗਿਆਨੀ ਕੋਲ ਆਵੇ ਅੜੀ ਚਾਹੀਦਾ ਸਾਰਾ ਕੁਝ ਤੇ ਇੱਕ ਕੋਲ ਗੁੱਸਾ ਹੈ ਹੀ ਨਹੀਂ ਵੀ ਕੰਮ ਖਤਮ ਕਰ ਦੋ ਜੀ ਗੁੱਸਾ ਤੇ ਚਾਹੀਦਾ ਨਹੀਂ ਬੰਦੇ ਇੱਕ ਚ ਹੈ ਹੀ ਨਹੀਂ ਉਹਨੂੰ ਗਾਲਾਂ ਕੱਢੀ ਜਾਓ ਤਾਂ ਕੋਈ ਨਹੀਂ ਉਹਨੂੰ ਕੋਈ ਕੁਛ ਕਹੀ ਜਾਵੇ ਉਹ ਬਸ ਐਂ ਡੁੰਨ ਵੱਟਾ ਉਹਦਾ ਨਹੀਂ ਚਾਹੀਦਾ ਗੁੱਸਾ ਤੇ ਚਾਹੀਦਾ ਹੈ ਪਰ ਤਰੀਕੇ ਨਾਲ ਕੱਢਣਾ ਕਿੱਦਾਂ ਇਹ ਵੀ ਐਨਰਜੀ ਹੈ ਐਨਰਜੀ ਇਹਨੂੰ ਸਹੀ ਤਰੀਕੇ ਸਿਰ ਵਰਤਣਾ ਸਿੱਖ ਹੁਣ ਅੱਗੇ ਵੇਖੋ ਕਾਮ ਕ੍ਰੋਧ ਫਿਰ ਅੱਗੇ ਲੋਭ ਲੋਭ ਕਾਹਦਾ ਹੈ ਪੈਸਾ ਇਕੱਠਾ ਕਰਨ ਦਾ ਤੇ ਇੱਕ ਕਹਿੰਦਾ ਵੱਧ ਤੋਂ ਵੱਧ ਪੜਾਂਗੇ ਇੱਕ ਐਮਏ ਨਹੀਂ ਡਬਲ ਐਮਏ ਕਰੂੰਗਾ ਇਹ ਜ਼ਿਆਦਾ ਪੜਨ ਦਾ ਲੋਭ ਹੈ ਵੇਖੋ ਹੋਰ ਪੜਨਾ ਹੈ ਹੋਰ ਪੜਨਾ ਹੈ ਹੋਰ ਸਮਝਣਾ ਹੈ ਹੋਰ ਸਮਝਣਾ ਹੈ ਸਿੱਖ ਵਿੱਚ ਤੇ ਸਿੱਖਣ ਦਾ ਲੋਭ ਚਾਹੀਦਾ ਹੈ ਚੰਗੇ ਚੰਗੇ ਗੁਣ ਆਪਣੀ ਜ਼ਿੰਦਗੀ 'ਚ ਲੈਣੇ ਆ ਸਿੱਖੀ ਜਾਣਾ ਇਹ ਲੋਭ ਹੋਵੇ ਮੋਹ ਕੱਲੇ ਆਪਣੇ ਬੱਚਿਆਂ ਨਾਲ ਨਹੀਂ ਜੀ ਮੇਰੇ ਪਰਿਵਾਰ ਹੀ ਨਹੀਂ ਮੈਨੂੰ ਸਾਰਿਆਂ ਨਾਲ ਮੋਹ ਹੈ ਸਮਸਤ ਪ੍ਰਤੀ ਮੋਹ ਮੋਹ ਦਾ ਸ਼ੁੱਧ ਰੂਪ ਮੇਰੇ ਬੱਚੇ ਹੀ ਮੇਰੇ ਨਹੀਂ ਬਾਕੀ ਵੀ ਮੇਰਿਆਂ ਵਰਗੇ ਹੀ ਹੈ ਮੇਰੇ ਨਿਆਣੇ ਨਹੀਂ ਬਸ ਮੈਨੂੰ ਬਾਕੀ ਵੀ ਦਿਸਦੇ ਹੈ ਮੋਹ ਦਾ ਸ਼ੁੱਧ ਰੂਪ ਇਹ ਮੋਹ ਕਾਮ ਕ੍ਰੋਧ ਲੋਭ ਮੋਹ ਫਿਰ ਹੰਕਾਰ ਹੰਕਾਰ ਕੀ ਹੈ ਈਗੋ ਤੇ ਹੰਕਾਰ ਦਾ ਜਦੋਂ ਗਿਆਨ ਵਾਲੇ ਕੋਲ ਆਉਂਦਾ ਹੈ ਉਹ ਫਿਰ ਹੰਕਾਰ ਹੀ ਉਹਦਾ ਪੀਰ ਰਸ ਬਣਦਾ ਮੈਂ ਕਰਕੇ ਵਿਖਾਊਂ ਮੈਂ ਪਾਸ ਹੋ ਕੇ ਵਿਖਾਊਂ ਇਹ ਸ਼ੁੱਧ ਨਹੀਂ ਜਿਹੜਾ ਨਿਆਣਾ ਕਹਿੰਦਾ ਮੈਂ ਫਸਟ ਆ ਕੇ ਵਿਖਾਊਂ ਐ ਕਹਿੰਦੇ ਹੋ ਤੁਸੀਂ ਵੀ ਕਿੱਡਾ ਹੰਕਾਰਿਆ ਫਿਰਦਾ ਕਿਉਂ ਬਈ ਪਿਆਰਿਓ ਜੇ ਨਿਆਣਾ ਕਵੇ ਮੈਂ ਪਾਸ ਹੋ ਕੇ ਵਿਖਾਊਂ ਤੁਹਾਨੂੰ ਉਹਨੂੰ ਐ ਕਹੋਗੇ ਵੀ ਹੰਕਾਰਿਆ ਇਹ ਸ਼ੁੱਧ ਹੈ ਇਹ ਚਾਹੀਦਾ ਇਹ ਮਾੜਾ ਨਹੀਂ ਪਰ ਜੇ ਕਹੋਗੇ ਮੈਂ ਹੀ ਪਾਸ ਹੋ ਕੇ ਵਿਖਾਊਂ ਫਿਰ ਗਲਤ ਹੋ ਜਾਣੀ ਗੱਲ ਓਵਰ ਕੌਨਫੀਡੈਂਸ ਹੋ ਜਾਣਾ ਪਰ ਉਹ ਵੀਰ ਰਸ ਉਹ ਕੌਨਫੀਡੈਂਸ ਸੈਲਫ ਕੌਨਫੀਡੈਂਸ ਤੇ ਬੰਦੇ 'ਚ ਚਾਹੀਦਾ ਮੈਂ ਕਰਕੇ ਵਿਖਾਊਂ ਤੁਹਾਨੂੰ ਕਰ ਲਾਂਗੇ ਆਪਾਂ ਏਦਾਂ ਆਪਾਂ ਪਾਸ ਹੋ ਕੇ ਵਿਖਾਵਾਂਗੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੂੰ ਸੰਤਾਂ ਦਾ ਸੰਤ ਤੇਰੇ ਹੈ ਤੇਰੇ ਸੇਵਕ ਕੋ ਭਉ ਕਿਛੁ ਨਾਹੀ ਜਮ ਨਹੀਂ ਆਵੇ ਨੇੜੇ ਜਮ ਉਹਨਾਂ ਦੇ ਨੇੜੇ ਨਹੀਂ ਭਾਵ ਵਕਾਰ ਉਹਨਾਂ ਦੇ ਨੇੜੇ ਨਹੀਂ ਆਉਂਦਾ ਮੇਰਿਆ ਰੱਬਾ ਤੂੰ ਸਤਿਗੁਰੂ ਸੱਚਾ ਸਤਿਗੁਰੂ ਬਣ ਕੇ ਪਰਮਾਤਮਾ ਸਤਿਗੁਰੂ ਬਣ ਕੇ ਜਿਨ੍ਹਾਂ ਦੇ ਸਿਰ ਤੇ ਬਹਿੰਦਾ ਸੱਚੇ ਗਿਆਨ ਸੱਚਾ ਗਿਆਨ ਜਿਨ੍ਹਾਂ ਦੇ ਸਿਰ ਤੇ ਹੈ ਅਕਲ ਵਾਲੇ ਨੇ ਜਿਹੜੇ ਗਿਆਨ ਵਾਲੇ ਹੈ ਉਹਨਾਂ ਦੇ ਤੇ ਵਕਾਰ ਨੇੜੇ ਨਹੀਂ ਆਉਂਦੇ ਆ ਸੁਣੋ ਪਹਿਲੀਆਂ ਪੰਕਤੀਆਂ ਜਿਸ ਕੇ ਸਿਰ ਉੱਪਰ ਸਵਾਮੀ ਕਿਸ ਰੂਪ 'ਚ ਬਹਿੰਦਾ ਜੀ ਆ ਕੇ ਸਵਾਮੀ ਤੁਹਾਡੇ ਸਿਰ ਤੇ ਕਿਸ ਰੂਪ 'ਚ ਹੈ ਸਤਿਗੁਰੂ ਦੇ ਸੱਚਾ ਗਿਆਨ ਅਕਲ ਗਿਆਨ ਹੈ ਜਿਹੜੇ ਬੰਦੇ ਨੂੰ ਜਿਹਦੇ ਸਿਰ ਤੇ ਗਿਆਨ ਹੈ ਜਿਹਦੇ ਕੋਲ ਅਕਲ ਹੈ ਉਹਨੂੰ ਡਰਨ ਦੀ ਲੋੜ ਨਹੀਂ ਲੋ ਇੱਕ ਵਾਰੀ ਸੁਣੋ ਹਾਂਜੀ
ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ
ਕਹਿੰਦੇ ਜਿਹਨੂੰ ਅਕਲ ਆ ਗਈ ਜਿਹੜਾ ਪਰਮਾਤਮਾ ਨਾਲ ਮਤਲਬ ਸੱਚੇ ਗਿਆਨ ਨਾਲ ਜੁੜ ਗਿਆ ਕੁਦਰਤ ਦੇ ਨਿਯਮਾਂ ਨੂੰ ਸਮਝਣ ਲੱਗ ਪਿਆ ਜਿਹਦੇ ਸਿਰ ਤੇ ਉਹ ਹੋਵੇ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਉਹ ਦੁੱਖ ਨਹੀਂ ਪਾਉਂਦਾ ਅਕਲ ਵਾਲਾ ਜਿਹੜਾ ਉਹ ਦੁੱਖ ਮਹਿਸੂਸ ਨਹੀਂ ਹੁੰਦਾ ਇਹ ਨਹੀਂ ਜ਼ਿੰਦਗੀ 'ਚ ਉਹਦੇ 'ਚ ਦੁੱਖ ਆਉਂਦੇ ਨਹੀਂ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਜਦੋਂ ਬੰਦੇ ਨੂੰ ਅਕਲ ਹੋਵੇ ਦੁੱਖਾਂ ਨੂੰ ਜਾਣਦਾ ਨਹੀਂ ਫਿਰ ਉਹ ਦੁੱਖ ਆਇਆ ਪਰ ਮੈਂ ਨਹੀਂ ਪਾਉਂ ਆਇਆ ਤਾਂ ਆਇਆ ਰਹਿਣ ਦਿਓ ਮੇਰੇ ਤੱਕ ਕੋਈ ਅਸਰ ਨਹੀਂ ਮੇਰੇ ਸਰੀਰ ਤੱਕ ਭਾਵੇਂ ਪਹੁੰਚ ਜੇ ਪਰ ਮੇਰੇ ਤੱਕ ਨਹੀਂ ਪਹੁੰਚਦਾ ਕਿਉਂਕਿ ਮੈਂ ਸਰੀਰ ਨਹੀਂ ਉਹਦੀ ਸੁਰਤ ਇੰਨੀ ਉੱਚੀ ਹੁੰਦੀ ਹੈ ਅਕਲ ਵਾਲਾ ਜਿਹੜਾ ਸਮਝ ਵਾਲਾ ਜਿਹੜਾ ਉਹ ਦੁੱਖ ਨਹੀਂ ਪਾਉਂਦਾ ਆਪਣੇ ਆਪ ਨੂੰ ਨਿਰਲੇਪ ਕਰ ਲੈਂਦਾ ਹੈ ਅਕਲ ਹੈ ਸਮਝ ਹੈ ਦਿਮਾਗ ਇੰਨਾ ਕੰਮ ਕਰਦਾ ਹੈ ਪਰਵਾਹ ਹੀ ਕੋਈ ਨਹੀਂ ਇੱਕੋ ਆ ਜਿਹੜਾ ਕਿਤੇ ਪਿਆ ਹੈ ਅਜੇ ਦੁੱਖ ਨੇੜੇ ਤੇੜੇ ਵੀ ਨਹੀਂ ਹੁੰਦਾ ਤਾਂ ਵੀ ਦੁਖੀ ਹੋਈ ਜਾਂਦਾ ਹੁਣ ਕਈ ਬੰਦੇ ਇਹੀ ਡਰੀ ਜਾਂਦੇ ਨੇ ਕਿਤੇ ਮੈਨੂੰ ਨਾ ਕੈਂਸਰ ਹੋ ਜੇ ਕਿਤੇ ਮੈਨੂੰ ਨਾ ਸ਼ੂਗਰ ਹੋ ਜੇ ਕਿਤੇ ਮੈਨੂੰ ਐਂ ਨਾ ਹੋ ਜੇ ਇਹੀ ਡਰੀ ਜਾਂਦੇ ਨੇ ਹੋਇਆ ਕੁਛ ਵੀ ਨਹੀਂ ਪਰ ਕਈ ਬੰਦਿਆਂ ਨੂੰ ਡਾਕਟਰ ਨੇ ਕਹਿਤਾ ਤੈਨੂੰ ਕੈਂਸਰ ਹੈ ਤਾਂ ਵੀ ਪਰਵਾਹ ਨਹੀਂ ਮੰਨਦਾ ਸਮਝ ਹੈ ਅਕਲ ਹੈ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣਾ ਹੈ ਮਾਇਆ ਮਦ ਮਾਤਾ ਮਰਨਾ ਜੀਤ ਨਾ ਹੰਕਾਰ ਵਿੱਚ ਤੇ ਉਹ ਕਦੇ ਬੋਲਦੇ ਹੀ ਨਹੀਂ ਅਕਲ ਵਾਲੇ ਸਮਝ ਆ ਗਈ ਜਿਹਨਾਂ ਨੂੰ ਮਰਨਾ ਜੀਤ ਨਾ ਆਵੇ ਆ ਜ਼ਮੀਰ ਦੀ ਮੌਤ ਤੇ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਮੌਤ ਦਾ ਡਰ ਤੇ ਉਹਨਾਂ ਨੂੰ ਹੁੰਦਾ ਹੀ ਨਹੀਂ ਸਮਝ ਆ ਗਈ ਅਕਲ ਆ ਗਈ ਜਦੋਂ ਵੀ ਮਰਨਾ ਕੀ ਹੈ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਭਇਆ ਕੁਛ ਨਹੀਂ ਮਰਦਾ ਇੱਕ ਹੀ એનર્ਜੀ ਹੈ ਇੱਕ ਕੁਦਰਤ ਦੇ ਨਿਜਮ ਨੇ ਮਰਨਾ ਕਿਆ ਇੱਥੇ ਸਮਝ ਆ ਗਈ ਜਿਹੜੇ ਬੰਦਿਆਂ ਨੂੰ ਉਹਨਾਂ ਨੂੰ ਨਹੀਂ ਡਰ ਰਹਿੰਦਾ ਮੌਤ ਦਾ ਲੋ ਮੇਰੇ ਰਾਮ ਰਾਏ
ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਹੋ ਕਹੋ ਕਿਛ ਨਾਹੀ ਜਮ ਨਹੀਂ ਆਵੇ ਮੇਰੇ
ਆਪਾਂ ਸੰਤ ਗੁਣੀਆਂ ਨੂੰ ਕਹਿ ਲਈਏ ਗੁਣੀ ਲੋਕ ਗੁਣੀ ਲੋਕ ਗੁਣੀ ਨੇ ਜਿਹੜੇ ਤੂੰ ਉਹਨਾਂ ਦਾ ਉਹ ਤੇਰੇ ਹੈ ਤੇਰੇ ਸੇਵਕ ਕੋ ਭਉ ਕਿਛ ਨਾਹੀ ਉਹਨਾਂ ਨੂੰ ਡਰ ਕਾਹਦਾ ਹੈ ਜਮ ਨਹੀਂ ਆਵੇ ਨੇੜੇ ਨਹੀਂ ਆਉਂਦੇ ਵਕਾਰ ਨੇੜੇ ਨਹੀਂ ਆਉਂਦੇ ਹਮੇਸ਼ਾ ਚੜ੍ਹਦੇ ਹੁਣ ਕਾਮ ਸਿਰ ਤੇ ਨਹੀਂ ਚੜ੍ਹਨ ਦੇਣਾ ਕਾਮ ਤੇ ਕਾਬੂ ਪਾ ਕੇ ਰੱਖਣਾ ਨਹੀਂ ਤੇ ਕਾਮ ਨੁਕਸਾਨ ਕਰੂ ਕ੍ਰੋਧ ਹੈ ਜਿਹੜਾ ਇਹਨੂੰ ਸਿਰ ਤੇ ਨਹੀਂ ਚੜ੍ਹਨ ਦੇਣਾ ਕ੍ਰੋਧ ਇਹ ਜੇ ਤੇ ਅਕਲ ਵਾਲੇ ਬਣ ਗਏ ਫਿਰ ਤੇ ਪੰਜਾਂ ਤੇ ਰਹੂ ਸਾਡਾ ਕੰਟਰੋਲ ਤੇ ਜੇ ਬੇਅਕਲ ਹੋਏ ਇਹ ਪੰਜੇ ਸਾਡੇ ਸਿਰ ਤੇ ਪੈਣਗੇ ਜੇ ਤੇ ਦਿਮਾਗ ਵਾਲੇ ਬਣ ਗਏ ਅਕਲ ਵਾਲੇ ਆ ਗਿਆਨਵਾਨ ਹੋ ਗਏ ਫਿਰ ਤੇ ਸਾਡਾ ਇਹਨਾਂ ਪੰਜਾਂ ਤੇ ਕੰਟਰੋਲ ਰਹੇਗਾ ਜੇ ਮੂਰਖ ਬਣ ਗਏ ਫਿਰ ਇਹ ਪੰਜੇ ਸਾਡੇ ਸਿਰ ਤੇ ਚੜ ਜਾਣਗੇ ਪਰ ਗਿਆਨਵਾਨ ਹੋ ਕੇ ਜ਼ਿੰਦਗੀ ਜਿਉਣੀ ਚਾਹੀਦੀ ਹੈ ਸਮਝਦਾਰ ਹੋ ਕੇ ਫਿਰ ਹਰੇਕ ਪ੍ਰੋਬਲਮ ਛੋਟੀ ਛੋਟੀ ਲੱਗਦੀ ਹੈ ਹਰੇਕ ਮਸਲਾ ਹੀ ਨਿੱਕਾ ਨਿੱਕਾ ਲੱਗਦਾ ਜ਼ਿੰਦਗੀ ਦੇ ਵਿੱਚ ਵੱਡੀਆਂ ਵੱਡੀਆਂ ਮੁਸ਼ਕਲਾਂ ਵੀ ਛੋਟੀਆਂ ਹੋ ਜਾਂਦੀਆਂ ਕਿਉਂਕਿ ਅਸੀਂ ਅਕਲ ਵਾਲੇ ਹੋ ਗਏ ਬਹੁਤ ਵੱਡੇ ਹੋ ਗਏ ਜਿੰਨੇ ਤੁਸੀਂ ਵੱਡੇ ਹੋਈ ਜਾਓਗੇ ਓਨੀਆਂ ਮੁਸ਼ਕਲਾਂ ਛੋਟੀਆਂ ਹੋਈ ਜਾਣਗੀਆਂ ਤੇ ਜਿੰਨੀਆਂ ਜਿੰਨੇ ਤੁਸੀਂ ਛੋਟੇ ਹੋਵੋਗੇ ਓਨੀਆਂ ਮੁਸ਼ਕਲਾਂ ਵੱਡੀਆਂ ਹੋ ਜਾਂਦੀਆਂ ਪਰ ਆਪ ਵੱਡੇ ਬਣੋ ਆਪਣੀ ਹਸਤੀ ਬਣਾਓ ਸ਼ਖਸੀਅਤ ਬਣਾਓ ਹਰੇਕ ਬੰਦੇ ਤੇ ਸ਼ਖਸੀਅਤ ਦਾ ਪ੍ਰਭਾਵ ਕਿੰਨਾ ਪੈਂਦਾ ਹੁਣ ਸਾਡੇ ਜੇ ਐਕਟਰ ਆ ਜੇ ਇੱਥੇ ਮੰਨ ਲਓ ਇੱਥੇ ਚੰਗਾ ਗਾਉਣ ਵਾਲਾ ਹੋਵੇ ਵੀ ਜਿਹਦਾ ਨਾਮ ਬਹੁਤ ਹੋਵੇ ਤੇ ਜੇ ਉਹ ਨਾਮ ਵਾਲਾ ਗਾਉਣ ਵਾਲਾ ਇੱਥੇ ਆ ਜੇ ਅੱਜ ਇੱਥੇ ਦੀਵਾਨ ਚ ਆ ਜੇ ਤੇ ਕਿੰਨੇ ਮੁੰਡੇ ਐ ਇਹ ਵੇਖਣਗੇ ਵੀ ਆਹ ਉਹ ਫਲਾਣਾ ਆ ਗਿਆ ਫਲਾਣਾ ਐ ਐ ਹੋ ਕੇ ਨਹੀਂ ਐ ਉਹ ਦੇਖੋ ਉਹ ਦੇਖੋ ਐਕਟਰ ਆ ਜੇ ਜੇ ਇੱਥੇ ਕੋਈ ਜੇ ਐਕਟਰ ਆ ਜੇ ਉਹ ਦੇਖ ਨਹੀਂ ਐ ਵੇਖਣਗੇ ਸਾਰੇ ਵੀ ਕਮਾਲ ਹੈ ਪਰ ਵਿਦੇਸ਼ਾਂ ਵਿੱਚ ਇਦਾਂ ਨਹੀਂ ਹੁੰਦਾ ਜੇ ਕ੍ਰਿਕਟਰ ਇੱਥੇ ਕ੍ਰਿਕਟਰ ਨੇ ਜਿਹੜੇ ਸਾਡੇ ਵੀ ਨੇ ਤੇ ਖੇਡਦੇ ਬਾਹਰਲੇ ਵੀ ਨੇ ਸਾਡੇ ਵਾਲੇ ਅਰਬਾਂ ਪਤੀ ਨੇ ਕ੍ਰਿਕਟਰ ਨੇ ਜਿਹੜੇ ਪਰ ਅਮਰੀਕਾ ਕੈਨੇਡਾ ਜਿਹੜੇ ਇੰਗਲੈਂਡ ਵਾਲੇ ਐ ਆਸਟ੍ਰੇਲੀਆ ਵਾਲੇ ਐ ਉਹ ਨਹੀਂ ਇੰਨੇ ਅਮੀਰ ਇੱਥੇ ਵਾਲੇ ਜ਼ਿਆਦਾ ਅਮੀਰ ਐ ਕਿਉਂ ਪਤਾ ਉਹ ਅਮਰੀਕਾ ਕੈਨੇਡਾ ਚ ਰਹਿੰਦੇ ਐ ਭਾਈ ਇੰਗਲੈਂਡ ਦੀ ਟੀਮ ਐ ਆਸਟ੍ਰੇਲੀਆ ਦੀ ਟੀਮ ਐ ਉਹ ਬੰਦੇ ਕਿਉਂ ਭਲਾ ਇਦਾਂ ਨਹੀਂ ਉਹਦਾ ਕਾਰਨ ਐ ਇੱਕ ਸਾਡੇ ਦੇਸ਼ ਵਿੱਚ ਬੰਦੇ ਪੂਜੇ ਜਾਂਦੇ ਐ ਤੇ ਕੈਨੇਡਾ ਵਾਲੇ ਆਸਟ੍ਰੇਲੀਆ ਵਾਲੇ ਬੰਦੇ ਦਾ ਸਤਿਕਾਰ ਕਰਦੇ ਐ ਪੂਜਦੇ ਨਹੀਂ ਆਪਾਂ ਆ ਬੰਦਾ ਪੂਜਕ ਸਾਡੇ ਤੇ ਨਾ ਭਾਰਤ ਦੇ ਵਿੱਚ ਪੰਜ ਸੱਤ ਸਾਡੇ ਐਕਟਰ ਇਹੋ ਜਿਹੇ ਐ ਜਿਹੜੇ ਐਕਟਰਾਂ ਦੀਆਂ ਲੋਕਾਂ ਨੇ ਪਾਲਕੀਆਂ 'ਚ ਰੱਖ ਕੇ ਰੱਖੀਆਂ ਫੋਟੋਆਂ ਤੇ ਪੂਜਾ ਕਰਦੇ ਆ ਸਵੇਰੇ ਉੱਠ ਕੇ ਵੀ ਐਕਟਰ ਨੂੰ ਪੂਜੀ ਜਾਂਦੇ ਐ ਸਾਊਥ ਦੇ ਵਿੱਚ ਐਕਟਰ ਨੇ ਜਿਹੜੇ ਉਹਨਾਂ ਦੀ ਲੋਕ ਪੂਜਾ ਕਰਦੇ ਐ ਜਿਹੜੇ ਕ੍ਰਿਕਟਰ ਨੇ ਉਹਨਾਂ ਦੀ ਲੋਕ ਪੂਜਾ ਕਰਦੇ ਐ ਸਤਿਕਾਰ ਕਰਨਾ ਚਾਹੀਦਾ ਪੂਜਣਾ ਨਹੀਂ ਜਦੋਂ ਤੁਸੀਂ ਪੂਜਦੇ ਹੋ ਫਿਰ ਬੰਦਾ ਜਿਹੜੀ ਡਰਿੰਕ ਫੜ ਕੇ ਫੋਟੋ ਖਿਚਾਊ ਤੈਨੂੰ ਲੱਗੂ ਵੀ ਆਹੀ ਪੀਣੀ ਚਾਹੀਦੀ ਹੈ ਜੇ ਮੋਟਰਸਾਈਕਲ ਤੇ ਕ੍ਰਿਕਟਰ ਨੇ ਫੋਟੋ ਖਿਚਾਤੀ ਵੀ ਮੈਂ ਆਹ ਮੋਟਰਸਾਈਕਲ ਪਸੰਦ ਕਰਦਾ ਤੇਰਾ ਜੀ ਕਰਨਾ ਯਾਰ ਮੈਂ ਵੀ ਇਹੀ ਲੈ ਕੇ ਆਵਾਂ ਹੁਣ ਤੂੰ ਬੰਦਾ ਪੂਜਕ ਬਣ ਗਿਆ ਜੇ ਅਗਲੇ ਨੇ ਕਿਸੇ ਕੱਪੜੇ ਦੀ ਮਸ਼ਹੂਰੀ ਕਰਤੀ ਤੈਂ ਕਹਿਣਾ ਆਹੀ ਕੱਪੜਾ ਪਾਉਣਾ ਜੇ ਜੁੱਤੀ ਦੀ ਮਸ਼ਹੂਰੀ ਕਿਤੇ ਬੂਟ ਪਾ ਲਏ ਉਹਨੇ ਕਿਤੇ ਕੋਈ ਫਲੀਟ ਪਾ ਲਏ ਤੇ ਸਾਡੇ ਮੁੰਡੇ ਕਹਿਣਗੇ ਆਹ ਲੈ ਕੇ ਆਉਣੇ ਕਿਉਂ ਕਿਉਂਕਿ ਫਲਾਣਾ ਕ੍ਰਿਕਟਰ ਵੀ ਤੇ ਇਹੀ ਪਾਉਂਦਾ ਹੈ ਧੋਨੀ ਨੇ ਪਾ ਲਏ ਜੀ ਯੁਵਰਾਜ ਨੇ ਪਾ ਲਏ ਜੀ ਫਲਾਣੇ ਨੇ ਪਾ ਲਏ ਉਹਨੇ ਪਾਏ ਸੀ ਏਦਾਂ ਕਰਦੇ ਆ ਸਾਡੇ ਏਦਾਂ ਅਸੀਂ ਅਸੀਂ ਧਿਆਨ ਨਾਲ ਮੇਰੀ ਗੱਲ ਨੂੰ ਪਕੜਿਓ ਜਦੋਂ ਤੁਸੀਂ ਵੱਡੇ ਹੋਏ ਫਿਰ ਤੁਹਾਨੂੰ ਹਰ ਬੰਦਾ ਨਾ ਦਿਮਾਗ ਐ ਐ ਕਰ ਦੂ ਵੀ ਯਾਰ ਕ੍ਰਿਕਟਰ ਹੈ ਖੇਡਣ ਜਾਣਦਾ ਹੈ ਪਰ ਜ਼ਰੂਰੀ ਤੇ ਨਹੀਂ ਵੀ ਉਹਦੇ ਵਾਲੇ ਜੁੱਤੇ ਮੇਰੇ ਵੀ ਫੱਪਣਗੇ ਜ਼ਰੂਰੀ ਤੇ ਨਹੀਂ ਵੀ ਜੇ ਇਹ ਕਹਿੰਦਾ ਮੋਟਰਸਾਈਕਲ ਵਧੀਆ ਤੇ ਵਧੀਆ ਹੀ ਹੋਊ ਹੁਣ ਤੂੰ ਬੰਦਾ ਪੂਜਕ ਨਹੀਂ ਹੁਣ ਤੇਰਾ ਦਿਮਾਗ ਕੰਮ ਕਰਦਾ ਆਸਟ੍ਰੇਲੀਆ ਵਾਲੇ ਉਹ ਐਡ ਨਹੀਂ ਕਰਦੇ ਤੁਸੀਂ ਅਮਰੀਕਾ ਕੈਨੇਡਾ ਦੇ ਖਿਡਾਰੀ ਜਿਹੜੇ ਉਧਰ ਦੇ ਐ, ਜਿਹੜੇ ਖਿਡਾਰੀ ਇੰਗਲੈਂਡ ਦੇ ਐ, ਜਿਹੜੇ ਖਿਡਾਰੀ ਆਸਟ੍ਰੇਲੀਆ ਦੇ ਐ, ਉਹ ਐਡ ਥੋੜਾ ਕਰਦੇ ਆ ਵੀ ਆਹ ਆਹ ਡਰਿੰਕ ਪੀਓ, ਆਹ ਮੋਟਰਸਾਈਕਲ ਲਓ, ਆਹ ਜੁੱਤੇ, ਉਹ 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 ਜੇ ਉਹ ਸੁਣਿਓ ਧਿਆਨ ਨਾਲ, ਉਹ ਜੇ ਐਡ ਕਰਨਗੇ ਵੀ ਨਾ, ਧਿਆਨ ਨਾਲ ਸੁਣਿਓ, ਜੇ ਉਹ ਐਡ ਕਰਨਗੇ ਵੀ ਆਹ ਜੁੱਤੇ ਪਾਓ, ਆਸਟ੍ਰੇਲੀਆ ਵਾਲਿਆਂ ਨੇ ਪਾਉਣੇ ਨਹੀਂ, ਜੇ ਉਹ ਐਡ ਕਰਨਗੇ ਵੀ ਆਹ ਡਰਿੰਕ ਪੀਓ, ਆਸਟ੍ਰੇਲੀਆ ਵਾਲਿਆਂ ਨੇ ਨਹੀਂ ਲੈਣੀ ਉਹ ਡਰਿੰਕ, ਉਹਨਾਂ ਨੂੰ ਪਤਾ ਵੀ ਬੰਦਾ ਵੱਖਰੀ ਚੀਜ਼ ਹੈ, ਖਿਡਾਰੀ ਵੱਖਰੀ ਚੀਜ਼ ਹੈ, ਇਹਦਾ ਸਤਿਕਾਰ ਕਰਦੇ ਆ, ਪਰ ਜ਼ਰੂਰੀ ਨਹੀਂ ਵੀ ਜਿਹੜੀ ਇਹ ਕਹਿੰਦਾ ਵੀ ਆਹ ਪੀਓ ਤੇ ਅਸੀਂ ਵੀ ਪੀਏ, ਆਹ ਜੁੱਤੇ ਪਾਓ ਤੇ ਅਸੀਂ ਵੀ ਪਾਈਏ, ਅਗਲੇ ਦਿਮਾਗ ਵਾਲੇ ਹੈ ਸਾਡੇ, ਇਹ ਲੋਕ ਬੰਦਾ ਪੂਜਕ ਸਾਡੇ, ਇਹ ਪੂਜਾ ਸਾਡੇ ਲੋਕ ਪੂਜਦੇ ਹੈ, ਸਤਿਕਾਰ ਵਿੱਚ ਤੇ ਪੂਜਣ ਵਿੱਚ ਬਹੁਤ ਫਰਕ ਹੈ, ਸਤਿਕਾਰ ਕਰੋ, ਪੂਜਣਾ ਛੱਡ ਦਿਓ, ਰੱਬ ਸਾਰੇ ਪਾਸੇ ਆ ਉਹਦਾ ਸਤਿਕਾਰ ਕਰੋ, ਨਿਜਮਾਂ ਦੇ ਰੂਪ ਵਿੱਚ ਫੈਲਿਆ ਹੋਇਆ ਰੱਬ ਦਾ ਸਤਿਕਾਰ ਕਰੋ, ਪਰ ਰੱਬ ਨੂੰ ਪੂਜਣਾ ਛੱਡ ਦਿਓ, ਬੰਦਿਆਂ ਦਾ ਸਤਿਕਾਰ ਕਰਨਾ ਸਿੱਖੋ, ਆਪਣੀ ਹਸਤੀ ਬਣਾ, ਆਪਣੀ ਪਰਸਨੈਲਿਟੀ ਡਿਵੈਲਪ ਕਰ, ਆਪ ਸ਼ਖਸੀਅਤ ਬਣ, ਆਪਣਾ ਦਿਮਾਗ ਖੋਲ, ਬੰਦਾ ਪੂਜਕ ਨਾ ਬਣ, ਆਪਣੇ ਆਪ ਨੂੰ ਡਿਵੈਲਪ ਕਰ, ਖੋਲ ਇਹਨੂੰ ਮਾੜਾ ਜਿਹਾ, ਤੇਰੀ ਆਪਣੀ ਇੱਕ ਪਰਸਨੈਲਿਟੀ ਹੈ, ਤੇਰਾ ਆਪਣਾ ਦਿਮਾਗ ਕੰਮ ਕਰਨਾ ਚਾਹੀਦਾ ਹੈ, ਐ ਨਹੀਂ ਵੀ ਖੇਡਣ ਵਾਲਾ ਤੈਨੂੰ ਜਿਹੜੇ ਕੱਪੜੇ ਦਊ ਤੂੰ ਉਹੀ ਪਾ ਲਏਗਾ, ਵੀ ਆਹ ਕੱਪੜੇ ਮਸ਼ਹੂਰ ਨੇ, ਆਹ ਜੁੱਤਾ ਮਸ਼ਹੂਰ ਹੈ, ਆਹ ਮੋਟਰਸਾਈਕਲ ਹੈ, ਇਦਾਂ ਨਹੀਂ, ਦਿਮਾਗ ਆਪਣਾ ਚਲਾਉਣਾ ਸਿੱਖ ਲਓ, ਸਤਿਕਾਰ ਕਰੋ ਪਰ ਪੂਜੋ ਨਾ। ਪਰ ਭਾਰਤ ਦੇ ਵਿੱਚ ਲੋਕ ਬੰਦਾ ਕਿਉਂ ਪੂਜਦੇ ਹੈ? ਕਿਉਂਕਿ ਅਸੀਂ ਕਮਲੇ ਬੰਦੇ ਇਦਾਂ ਹੀ ਕਰਦੇ ਹੁੰਦੇ ਆ, ਪਰ ਅਕਲ ਵਾਲੇ ਬੰਦੇ ਆਪਣੀ ਹਸਤੀ ਬਣਾਉਂਦੇ ਆ, ਆਪਣੀ ਪਰਸਨੈਲਿਟੀ ਬਣਾਉਂਦੇ ਆ, ਆਪਣਾ ਦਿਮਾਗ ਖੋਲਦੇ ਆ, ਖੇਡਦਾ ਬਈ ਬਹੁਤ ਵਧੀਆ ਖੇਡਦਾ, ਵੀ ਠੀਕ ਹੈ, ਬੰਦਾ ਆਪਣੇ ਪਾਸੇ ਕਾਮਯਾਬ ਹੈ, ਆਪਾਂ ਆਪਣੀ ਲਾਈਨ 'ਚ ਕਾਮਯਾਬ ਬਣਾਂਗੇ, ਠੀਕ ਹੈ, ਇੱਥੇ ਕੁ ਰੱਖਦੇ ਆ, ਐਕਟਰ ਹੈ ਬਹੁਤ ਵਧੀਆ, ਠੀਕ ਹੈ ਭਾਈ, ਗਾਉਂਦਾ ਵਾਲਾ, ਕਈ ਤਾਂ ਫਿਰ ਕਮਲੇ ਹੋ ਜਾਂਦੇ, ਮੇਰੀ ਜਿਹਦੇ ਨਾਲ ਫੋਟੋ ਨਾ ਆਈ ਫਿਰ ਤੇ ਗੱਲ ਹੀ ਨਹੀਂ ਮੰਨੀ, ਇੱਕ ਬੰਦਾ ਕਹਿੰਦਾ ਬਹੁਤ ਵਧੀਆ ਗਾਉਂਦਾ, ਵੀ ਬਹੁਤ ਵਧੀਆ, ਠੀਕ ਹੈ, ਬਸ ਇੱਥੇ ਰੱਖੋ, ਠੀਕ ਹੈ, ਚੰਗਾ ਹੈ, ਪਰ ਪੂਜੋ ਨਾ। ਮੰਨ ਲਓ ਤੁਸੀਂ ਮੈਂ ਇੱਥੇ ਦੀਵਾਨ 'ਚ ਆਇਆ, ਤੁਹਾਨੂੰ ਮੈਂ ਵਧੀਆ ਲੱਗਦਾ, ਵੀ ਦੀਵਾਨ ਵਧੀਆ ਲੱਗਾ ਭਾਈ, ਵਧੀਆ ਭਾਈ, ਠੀਕ ਹੈ, ਬਹੁਤ ਸੋਹਣਾ ਪ੍ਰਚਾਰ ਹੋ ਰਿਹਾ, ਪਰ ਐ ਨਾ ਪੂਜ ਵੀ ਹੁਣ ਤੂੰ ਮੇਰੀ ਫੋਟੋ ਲੱਭਦਾ ਫਿਰੇ ਵੀ ਮੈਂ ਘਰੇ ਲਾਵਾਂ, ਮੈਂ ਧੂਫ ਲਾਇਆ ਕਰੂੰ, ਵੀ ਮੈਂ ਹੁਣ ਫੋਟੋ ਮੈਨੂੰ ਮਿਲ ਜੇ ਮੈਂ ਤਾਂ ਮੱਥਾ ਟੇਕਿਆ ਕਰੂੰ ਰੋਜ਼, ਐ ਨਹੀਂ, ਠੀਕ ਹੈ ਬਈ ਦੀਵਾਨ ਲੱਗ ਗਿਆ, ਹੁਣ ਅੰਗਰੇਜ਼ ਸਿੰਘ ਦੀ ਆਵਾਜ਼ ਸੁਣਦੇ ਹੋ ਵੀ ਬਹੁਤ ਸੋਹਣੀ ਆਵਾਜ਼ ਹੈ, ਵੀ ਬਹੁਤ ਵਧੀਆ, ਬਹੁਤ ਵਧੀਆ ਵਧੀਆ, ਠੀਕ ਹੈ, ਬਸ ਗੱਲ ਖਤਮ, ਹੁਣ ਪੂਜਣ ਲੱਗ ਜਾਓ, ਤੁਸੀਂ ਪੂਜਣ ਲੱਗ ਜਾਓ ਵੀ ਹੁਣ ਤੇ ਜੀ ਬਸ ਜੀ, ਏਦਾਂ ਨਹੀਂ, ਹਰ ਬੰਦੇ ਨੂੰ ਏਦਾਂ ਰੱਖੋ, ਬੈਲੈਂਸ 'ਚ ਆਓ, ਅਕਲ ਜਦੋਂ ਅਕਲ ਆ ਗਈ, ਦਿਮਾਗ ਕੰਮ ਕਰਨ ਲੱਗ ਗਿਆ, ਫਿਰ ਐ ਕਰ ਦੇਗਾ ਕੱਲੀ ਕੱਲੀ ਚੀਜ਼, ਤੇਰਾ ਦਿਮਾਗ ਐਂ ਅੱਡ ਅੱਡ ਕਰ ਦੂ, ਵੀ ਖੇਡ ਵੱਖਰੀ ਚੀਜ਼ ਹੈ, ਜ਼ਰੂਰੀ ਨਹੀਂ ਵੀ ਘਰ ਵਾਲੀ ਨਾਲ ਵੀ ਇਹ ਠੀਕ ਹੀ ਹੋਵੇ, ਜ਼ਰੂਰੀ ਨਹੀਂ ਇਹ ਬੰਦਾ ਇਸ ਪਾਸਿਓਂ ਵੀ ਠੀਕ ਹੀ ਹੋਵੇ, ਇੱਧਰੋਂ ਵੀ ਠੀਕ ਹੀ ਹੋਵੇ, ਠੀਕ ਹੈ, ਗਲਾ ਠੀਕ ਹੈ, ਜ਼ਰੂਰੀ ਥੋੜ੍ਹਾ ਯਾਰ ਬੰਦਾ ਸਹੀ ਵੀ ਹੋਊ, ਸਾਰੇ ਚੀਜ਼ਾਂ ਨੂੰ ਅੱਡ ਅੱਡ ਐਂ ਕਰ ਦੂ, ਕੱਲੀ ਕੱਲੀ ਚੀਜ਼ ਨੂੰ ਅੱਡ ਅੱਡ ਕਰਕੇ ਵੇਖੂ, ਦਿਮਾਗ ਕੰਮ ਕਰਨ ਲੱਗ ਗਿਆ, ਇਮੋਸ਼ਨ ਜਿਹੜੇ ਨੇ ਤੇਰੇ ਹਾਵੀ ਨਹੀਂ ਰਹੇ, ਹੁਣ ਤੂੰ ਇਹਨਾਂ ਦੇ ਉੱਪਰ ਦੀ ਹੈ, ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜੇ ਕਮਜ਼ੋਰ ਹੋ ਗਿਆ ਇਹ ਪੰਜ ਤੇਰੇ ਉੱਪਰ ਦੀ ਪੈਣਗੇ, ਪਰ ਜੇ ਤੂੰ ਸਟਰੋਂਗ ਹੋ ਗਿਆ ਤੇ ਇਹ ਪੰਜ ਤੇਰੇ ਸੇਵਕ ਬਣ ਜਾਣਗੇ, ਤੂੰ ਇਹਨਾਂ ਦੇ ਉੱਪਰ ਦੀ ਪੈ ਜਾ, ਇਹਨਾਂ ਪੰਜਾਂ ਨੂੰ ਦੱਬ ਕੇ ਰੱਖ, ਇਹ ਤੇਰੇ ਨੌਕਰ ਬਣ ਕੇ ਕੰਮ ਕਰਨਗੇ, ਤੇਰੇ ਬਣਨਗੇ ਸੇਵਕ, ਗਿਆਨੀ ਦੇ ਸੇਵਕ ਨੇ, ਅਗਿਆਨੀ ਦੇ ਇਹ ਦੁਸ਼ਮਣ ਨੇ, ਅਗਿਆਨੀ ਦੇ ਸਿਰ ਚੜ ਜਾਂਦੇ ਐ ਪਰ ਗਿਆਨੀ ਦੇ ਥੱਲੇ ਥੱਲੇ ਰਹਿੰਦੇ ਐ, ਇਸ ਗੱਲ ਨੂੰ ਇਸ ਨੁਕਤੇ ਨੂੰ ਜ਼ਰੂਰ ਸਮਝਿਓ, ਅਗਲੀਆਂ ਪੰਕਤੀਆਂ 'ਚ ਕਲੀਅਰ ਹੋ ਜੂ, ਦਿਮਾਗ ਜਿਨ੍ਹਾਂ ਦਾ ਕੰਮ ਕਰਨ ਲੱਗ ਪਿਆ, ਸੱਚਾ ਗਿਆਨ ਜਿਨ੍ਹਾਂ ਦੇ ਕੋਲ ਹੈ, ਉਹਨਾਂ ਨੂੰ ਵਿਕਾਰਾਂ ਤੋਂ ਡਰਨ ਦੀ ਕੋਈ ਲੋੜ ਨਹੀਂ, ਉਹ ਇਹ ਪੰਜੇ ਤੇ ਉਹਦੇ ਸੇਵਕ ਬਣ ਗਿਆ, ਦੋਨੇ ਪੰਕਤੀਆਂ ਇਕੱਠੀਆਂ ਧਿਆਨ ਨਾਲ ਸੁਣਿਓ,
ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁੱਖ ਨਾਸਾ, ਤੇਰੀ ਬਖਸ਼ ਨਾ ਮੇਟੈ ਕੋਈ ਸਤਿਗੁਰ ਕਾ ਦਿਲਾਸਾ।
ਸੱਚਾ ਗਿਆਨ ਬੰਦੇ ਨੂੰ ਜਦੋਂ ਹੁੰਦਾ ਐਸਾ ਦਿਲਾਸਾ ਮਿਲਦਾ ਹੈ ਵੀ ਤੇਰੀ ਸ਼ਰਨ ਵਿੱਚ ਜਿਹੜਾ ਪੈ ਗਿਆ ਤੇਰਾ ਪ੍ਰਵਾਸਾ ਲਿਆ ਅੱਠੇ ਪੈਰ ਜਿਹੜੇ ਤੇਰੇ ਨਾਲ ਜੁੜੇ ਹੋਏ ਐ ਉਹਨਾਂ ਦੇ ਤੇ ਵਕਾਰ ਨੇੜੇ ਵੀ ਨਹੀਂ ਆਉਣੇ ਅਗਲੀਆਂ ਪੰਕਤੀਆਂ ਸੁਣਿਆ
ਨਾਮ ਧਿਆਇਨ ਸੁਖ ਫਲ ਪਾਇਨ
ਨਾਮ ਧਿਆਇਨ ਸੁਖ ਫਲ ਪਾਇਨ
ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧੇ ਤੇਰੀ ਸ਼ਰਨ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਾਧੈ
ਤੇਰੀ ਸ਼ਰਨ ਤੇਰੇ ਪਰਵਾਸੇ ਪੰਚ ਦੁਸ਼ਟ ਲੈ ਸਾਧੇ ਸਾਧੇ ਗਏ ਪੰਚ ਦੁਸ਼ਟ ਸੀ ਪਰ ਸਾਧੇ ਗਏ ਸਾਧ ਕੇ ਮਿੱਤਰ ਬਣ ਗਏ ਪੰਚ ਦੂਤ ਤੁੱਧ ਵਸ ਕੀਤੇ ਇਹ ਵਸ ਹੋ ਗਏ ਇਹ ਪੰਜ ਮਾੜੇ ਨਹੀਂ ਸੀ ਉਦੋਂ ਮਾੜੇ ਆ ਜਦੋਂ ਮੇਰੇ ਸਿਰ ਤੇ ਚੜ੍ਹਦੇ ਆ ਪਰ ਜਦੋਂ ਮੇਰੇ ਕੰਟਰੋਲ ਚ ਹੋ ਜਾਣਗੇ ਫਿਰ ਮਾੜੇ ਨਹੀਂ ਪਾਣੀ ਜਦੋਂ ਬੇੜੀ ਚ ਪਊ ਉਦੋਂ ਮਾੜਾ ਹੈ ਜਦੋਂ ਬੇੜੀ ਉੱਤੇ ਹੈ ਫਿਰ ਥੋੜਾ ਮਾੜਾ ਫਿਰ ਤੇ ਬੇੜੀ ਚਲਾਉਣ ਲਈ ਪਾਣੀ ਚਾਹੀਦਾ ਪਰ ਉੱਪਰ ਦੀ ਪੈਂਦਾ ਫਿਰ ਮਾੜਾ ਉਦਾਂ ਮਾੜਾ ਨਹੀਂ ਕੁਛ ਵੀ ਪੰਚ ਦੁਸ਼ਟ ਲੈ ਸਾਧੇ ਪੰਜੇ ਸਾਧੇ ਗਏ ਪਰ ਤੇਰੀ ਸ਼ਰਨ ਤੇਰੇ ਪ੍ਰਵਾਸੇ ਪੰਚ ਦੁਸ਼ਟ ਲੈ ਸਾਧੇ ਸਾਧੇ ਗਏ ਹਾਂਜੀ
ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ
ਸਾਡਾ ਹਾਲ ਹੈ ਜੀ ਅਸੀਂ ਇਹ ਗਿਆਨ ਤੇ ਧਿਆਨ ਜਾਣਦੇ ਨਹੀਂ ਸੀ ਤਾਂ ਹੀ ਤੇ ਪੰਜੇ ਸਿਰ ਤੇ ਚੜ ਗਏ ਤਾਂ ਹੀ ਤੇ ਕਦੋਂ ਕਾਮ ਸਿਰ ਤੇ ਚੜ ਜਾਂਦਾ ਕੰਟਰੋਲ ਹੀ ਨਹੀਂ ਕਰ ਸਕਦਾ ਮੈਂ ਕਦੋਂ ਗੁੱਸਾ ਆ ਜਾਂਦਾ ਮੈਨੂੰ ਪਤਾ ਹੀ ਨਹੀਂ ਲੱਗਦਾ ਮੁੜ ਕੇ ਮਾਫੀਆਂ ਮੰਗਦਾ ਰਹਿੰਦਾ ਕਦੋਂ ਮੈਂ ਲੋਭ 'ਚ ਫਸਦਾ ਕਦੋਂ ਮੈਂ ਮੋਹ 'ਚ ਫਸਦਾ ਮੈਨੂੰ ਪਤਾ ਹੀ ਨਹੀਂ ਲੱਗਦਾ ਇਹ ਕਿਉਂ ਹੋ ਰਿਹਾ ਸੀ ਸਾਰਾ ਕੁਝ ਮੇਰੇ ਨਾਲ ਕਿਉਂਕਿ ਮੈਂ ਗਿਆਨ ਧਿਆਨ ਜਾਣਦਾ ਨਹੀਂ ਸੀ ਪਰ ਹੁਣ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਪਰ ਹੁਣ ਮੈਨੂੰ ਸੱਚਾ ਗਿਆਨ ਹੋ ਗਿਆ ਗੁਰੂ ਅਰਜਨ ਸਾਹਿਬ ਕਹਿੰਦੇ ਆ ਨਾਨਕ ਨਾਨਕ ਉਹਨਾਂ ਨਾਨਕ ਨਾ ਦੀ ਮੋਹਰ ਲਾ ਕੇ ਸਭ ਤੇ ਵੱਡਾ ਸਤਿਗੁਰ ਰੁਕੋ ਇੱਥੇ ਨਾਨਕ ਜਿਨ ਕੱਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਸੱਚਾ ਗਿਆਨ ਹੈ ਸਾਰਿਆਂ ਤੋਂ ਵੱਡਾ ਅਕਲ ਹੈ ਗਿਆਨ ਹੋਣ ਕਰਕੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ ਸੱਚਾ ਗਿਆਨ ਹੋਣ ਕਰਕੇ ਮੇਰੀ ਇੱਜ਼ਤ ਪੱਤ ਰਹਿ ਗਈ ਨਹੀਂ ਤੇ ਪੰਜੇ ਮੇਰੇ ਸਿਰ ਤੇ ਚੜ ਜਾਣੇ ਸੀ ਮੇਰਾ ਬੇੜਾ ਗਰਕ ਕਰ ਦੇਣਾ ਸੀ ਇਹਨਾਂ ਨੇ ਪਰ ਅਕਲ ਹੋਣ ਕਰਕੇ ਗਿਆਨ ਧਿਆਨ ਮੈਂ ਜਾਣਦਾ ਨਹੀਂ ਸੀ ਸਾਰ ਮੈਂ ਨਹੀਂ ਸੀ ਜਾਣਦਾ ਪਰ ਜਦੋਂ ਤੋਂ ਗਿਆਨ ਹੋ ਗਿਆ ਸਮਝ ਹੋ ਗਈ ਬਸ ਫਿਰ ਜ਼ਿੰਦਗੀ ਬਦਲ ਗਈ ਬਾਬਾ ਅਮਰਦਾਸ ਜੀ ਕਿੰਨੇ ਸਾਲ ਹਰਿਦੁਆਰ ਯਾਤਰਾ ਤੇ ਜਾਂਦੇ ਰਹੇ ਨਹਾ ਕੇ ਆਇਆ ਕਰਨ ਹਰੇਕ ਸਾਲ ਸਾਲ 'ਚ ਦੋ ਦੋ ਵਾਰੀ ਵੀ ਛੇ ਮਹੀਨੇ ਚਲੇ ਜਾਂਦੇ ਛੇ ਮਹੀਨਿਆਂ ਬਾਅਦ ਵੀ ਜਾਂਦੇ ਰਹੇ ਬਾਸਰ ਕੇ ਪਿੰਡ ਤੋਂ ਜਾਇਆ ਕਰਨ ਤੇ ਜਾਂਦੇ ਰਹੇ ਇੱਕ ਦਿਨ ਕਹਿੰਦੇ ਜੋ ਇਤਿਹਾਸ 'ਚ ਸੁਣਦੇ ਆ ਭਾਈ ਆਪਾਂ ਵੀ ਇੱਕ ਬ੍ਰਹਮਚਾਰੀ ਦਾ ਹੋ ਗਿਆ ਮੇਲ ਗੱਲਾਂ ਬਾਤਾਂ ਕਰਦੇ ਰਹੇ ਕਈ ਦਿਨ ਰਹੇ ਇਕੱਠੇ ਇੱਕ ਦਿਨ ਉਹਨੇ ਪੁੱਛ ਲਿਆ ਵੀ ਤੇਰਾ ਗੁਰੂ ਕਿਹੜਾ ਹੈ ਕਹਿੰਦੇ ਮੈਂ ਤੇ ਗੁਰੂ ਬਣਾਇਆ ਹੀ ਨਹੀਂ ਮੈਂ ਨਹੀਂ ਗੁਰੂ ਬਣਾਇਆ ਮੈਂ ਗੁਰੂ ਵਾਲਾ ਹੈ ਹੀ ਨਹੀਂ ਕਹਿੰਦੇ ਕਈ ਕਦਮਾਂ ਪਿੱਛੇ ਹਟ ਕੇ ਖੜ ਗਿਆ ਬਾਬਾ ਬ੍ਰਹਮਚਾਰੀ ਜਿਹੜਾ ਉਹ ਕਹਿੰਦਾ ਯਾਰ ਮੈਂ ਤੇਰੀ ਨਗੁਰੇ ਦੀ ਸੰਗਤ ਕਰਦਾ ਰਿਹਾ ਤੇਰਾ ਤੇ ਗੁਰੂ ਹੀ ਕੋਈ ਨਹੀਂ ਇੰਨਾ ਕਹਿ ਕੇ ਉਹ ਚਲਿਆ ਗਿਆ ਤੇ ਬਾਬਾ ਅਮਰਦਾਸ ਜੀ ਦੇ ਅੰਦਰ ਬਹਿ ਗਈ ਗੱਲ ਸੱਟ ਵੱਜ ਗਈ ਦਿਮਾਗ 'ਚ ਬਹਿ ਗਈ ਵੀ ਹੁਣ ਬਣਨਾ ਹੈ ਭਾਈ ਕੋਈ ਤੇ ਮਿਲੇ ਮੈਨੂੰ ਜਿਹੜਾ ਰਾਹ ਦੱਸੇ ਕੋਈ ਤੇ ਦੱਸੇ ਮੈਨੂੰ ਸਮਝਾਵੇ ਫਿਰ ਇਤਿਹਾਸ ਸਾਡਾ ਇਹ ਦੱਸਦਾ ਵੀ ਬਾਬਾ ਜੀ ਘਰ ਆਏ ਬਾਸਰ ਕੇ ਨੀਂਦ ਨਹੀਂ ਆਉਂਦੀ ਸੀ ਸਾਰੀ ਸਾਰੀ ਰਾਤ ਕਹਿੰਦੇ ਐਂ ਲੰਘ ਜਿਆ ਕਰੇ ਵੀ ਯਾਰ ਕਿਵੇਂ ਗੁਰੂ ਵਾਲਾ ਕਿੱਦਾਂ ਹੁਣ ਇੱਕ ਦਿਮਾਗੀ ਵੀ ਹੈ ਦਿਮਾਗ ਬੰਦਾ ਹੋਣਾ ਹੈ ਥੋੜ੍ਹਾ ਵੀ ਹਰੇਕ ਹੀ ਵੀ ਫਲਾਣਾ ਬਾਬਾ ਉਹਨੂੰ ਧਾਰ ਲੈ ਗੁਰੂ ਜਿਹੜੇ ਬੰਦੇ ਕਨਵਿੰਸ ਹੋਣ ਵਾਲੇ ਹੁੰਦੇ ਛੇਤੀ ਛੇਤੀ ਕਨਵਿੰਸ ਨਹੀਂ ਹੁੰਦੇ ਕਈ ਬੰਦੇ ਹੁੰਦੇ ਤੁਸੀਂ ਜਿਹੋ ਜਿਹੇ ਮਰਜ਼ੀ ਬੰਦੇ ਕੋਲ ਬਿਠਾ ਦਿਓ ਉਹਦੀਆਂ ਗੱਲਾਂ 'ਚ ਹੀ ਆ ਜਾਂਦੇ ਪਰ ਕਈ ਨਹੀਂ ਆਉਂਦੇ ਗੱਲਾਂ 'ਚ ਕਈ ਦਿਮਾਗੀ ਹੁੰਦੇ ਬਾਬਾ ਅਮਰਦਾਸ ਜੀ ਦਿਮਾਗੀ ਸੀ ਗੰਗਾ ਉੱਤੇ ਲੋਕਾਂ ਮਗਰ ਲੱਗ ਕੇ ਜਾਂਦੇ ਤੇ ਰਹੇ ਪਰ ਜਿਹੜਾ ਬੰਦਾ ਕਨਵਿੰਸ ਕਰ ਸਕੇ ਸਾਨੂੰ ਪੂਰੀ ਤਰ੍ਹਾਂ ਨਾਲ ਉਹ ਦਿਮਾਗ 'ਚ ਲੱਭਦਾ ਨਹੀਂ ਕਿਹਨੂੰ ਕਿਹਨੂੰ ਬਣਾਈਏ ਗੁਰੂ ਫਿਰ ਇਤਿਹਾਸ ਵਿੱਚ ਇਦਾਂ ਆਉਂਦਾ ਹੈ ਵੀ ਬਾਬਾ ਅਮਰਦਾਸ ਜੀ ਦੀ ਨੂੰਹ ਲੱਗਦੀ ਸੀ ਭਰਾ ਦੇ ਘਰ ਵਾਲੀ ਨਾਲ ਹੀ ਭਰਾ ਦੀ ਨੂੰਹ ਭਤੀਜੇ ਦੇ ਘਰ ਵਾਲੀ ਭਤੀਜ ਨੂੰ ਕਹਿੰਦੇ ਜਿਹਨੂੰ ਭਤੀਜ ਨੂੰ ਸੀ ਉਹ ਕੌਣ ਹੈ ਉਹ ਹੈ ਗੁਰੂ ਅੰਗਦ ਸਾਹਿਬ ਦੀ ਸੁਪੁੱਤਰੀ ਬੀਬੀ ਅਮਰੋ ਤੇ ਸਵੇਰੇ ਸਵੇਰੇ ਬੰਧਾਣੀ ਚੱਲੇ ਤੇ ਨਾਲ ਗੁਰਬਾਣੀ ਚੱਲੇ ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ ਜਿਨ ਮਾਨਸ ਤੇ ਕਰਤ ਨਾ ਲੱਗੀ ਆਸਾ ਦੀ ਵਾਰ ਬਹੁਤ ਪਿੰਡਾਂ 'ਚ ਹੁੰਦੀ ਹੈ ਮੇਰਿਓ ਵੀਰੋ ਭਾਈ ਆਸਾ ਦੀ ਵਾਰ ਬਹੁਤ ਪਿੰਡਾਂ ਸ਼ਹਿਰਾਂ 'ਚ ਹੁੰਦੀ ਹੈ ਕਈ ਸੁਣਦੇ ਆ ਪਰ ਆਸਾ ਦੀ ਵਾਰ ਦੇ ਜੇ ਅਰਥ ਪੜ੍ਹ ਲਓ ਤੇ ਪਖੰਡ ਖੰਭ ਲਾ ਕੇ ਉੱਡ ਜੇ ਸਾਰੇ ਪੰਜਾਬ 'ਚੋਂ ਅਰਥ ਪੜ੍ਹ ਲਓ ਦਿਮਾਗ ਖੁੱਲ ਜੇ ਪੂਰੀਆਂ ਜੜ੍ਹਾਂ ਹਿਲਾਈਆਂ ਪਈਆਂ ਪਖੰਡ ਦੀਆਂ ਤੇ ਸਵੇਰੇ ਸਵੇਰੇ ਬੰਦਾ ਆਸਾ ਦੀ ਵਾਰ ਦਾ ਕੀਰਤਨ ਸੁਣੇ ਤੇ ਫਿਰ ਵੀ ਪਖੰਡੀਆਂ ਦੇ ਚੱਕਰ 'ਚ ਕਿਵੇਂ ਪੈ ਸਕਦਾ ਅਸੀਂ ਰੱਟੇ ਲਾਏ ਐ ਪੰਗਤੀਆਂ ਬਹੁਤ ਆਉਂਦੀਆਂ ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਾਵਿਆ ਤੇਤੋ ਲਗੋ ਭੇਖ ਕੀ ਆ ਦੇਹੀ ਦੁਖਦੀ ਆ ਸਹੁ ਵੇ ਜੀਆ ਆਪਣਾ ਕੀ ਆ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਦੁੱਖ ਪਾਇਆ ਦੂਜਾ ਪਾਇਆ ਇਹ ਪੰਗਤੀਆਂ ਦੇ ਰੱਟੇ ਲੱਗੇ ਐ ਪਰ ਅਰਥ ਨਹੀਂ ਆਉਂਦੇ ਆਸਾ ਦੀ ਵਾਰ ਦੀ ਮੀਨਿੰਗ ਨਹੀਂ ਪਤਾ ਪਰ ਜੇ ਅਰਥ ਪੜੋ ਤੇ ਦਿਮਾਗ 'ਚ ਵੜ ਜੇ ਵੀ ਇਹ ਤੇ ਸਭ ਪਖੰਡ ਚੱਲ ਰਿਹਾ ਆਸਾ ਦੀ ਵਾਰ ਹੀ ਬਥੇਰੀ ਹੈ ਜੇ ਬੰਦਾ ਦਿਮਾਗ ਵਰਤ ਲਵੇ ਪੜ੍ਹ ਲਵੇ ਤੇ ਬੀਬੀ ਅਮਰੋ ਸਵੇਰੇ ਸਵੇਰੇ ਆਸਾ ਦੀ ਵਾਰ ਕਰੇ ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾ
ਜਿਨੇ ਮਾਨਸਾਂ ਤੋਂ ਦੇਵ ਤੇ ਬਣਾਇਆ
ਦੇਵ ਤੇ ਬਣਾ ਦਿੱਤਾ ਜੀ ਗੁਰੂ ਨੇ ਬੜੀ ਵਾਰੀ ਗੱਲ ਕੀਤੀ ਹੈ ਵੀ ਦੇਵ ਤੇ ਪੂਜਣੇ ਨਹੀਂ ਦੇਵ ਤੇ ਬਣਨਾ ਹੈ ਜੇ ਆਪਾਂ ਦੇਵ ਤੇ ਬਣ ਗਏ ਤੇ ਧਰਤੀ ਕੀ ਬਣੂ ਫਿਰ ਸਵਰਗ ਦੇਵ ਤੇ ਕਿੱਥੇ ਰਹਿੰਦੇ ਹੈ ਸਵਰਗਾਂ ਚ ਆਪਾਂ ਦੇਵੀਆਂ ਤੇ ਦੇਵਤੇ ਬਣ ਜਾਓ ਧਰਤੀ ਸਵਰਗ ਬਣ ਜਾਓ ਘਰ ਵਾਲੀ ਬਣ ਜੇ ਦੇਵੀ ਘਰ ਵਾਲਾ ਬਣ ਜੇ ਦੇਵਤਾ ਤੇ ਟੱਬਰ ਕੀ ਬਣੂ ਫਿਰ ਘਰ ਕੀ ਬਣੂ ਸਵਰਗ ਆਪੇ ਹੀ ਬਣ ਜੂ ਸਵਰਗ ਫਿਰ ਸੱਚਾ ਗਿਆਨ ਹੋ ਗਿਆ ਮੈਂ ਬਣ ਗਿਆ ਦੇਵਤਾ ਮਾਨਸ ਸੀ ਮਾਨਸ ਪਰ ਦੇਵੀ ਗੁਣ ਆ ਗਏ ਦੇਵਤੇ ਬਣ ਗਏ ਜਿਉਂਦੇ ਦੇਵਤੇ ਤੁਰੇ ਫਿਰਦੇ ਇਹ ਗਿਆਨ ਕਰਕੇ ਗੁਰੂ ਕਰਕੇ ਹੋਇਆ ਗਿਆਨ ਕਰਕੇ ਹੋਇਆ
ਜਿਨੇ ਮਾਨਸਾਂ ਤੋਂ ਦੇਵ ਤੇ ਬਣਾਇਆ ਜਾਈਏ ਬਲਿਹਾਰ ਗੁਰਾਂ ਜਿਨੇ ਮਾਨਸਾਂ ਤੋਂ ਦੇਵ ਤੇ ਬਣਾਇਆ ਜਾਈਏ ਬਲਿਹਾਰ ਗੁਰਾਂ ਜਿਨੇ ਮਾਨਸਾਂ ਤੋਂ ਦੇਵ ਤੇ ਬਣਾਇਆ ਜਾਈਏ ਬਲਿਹਾਰ ਗੁਰਾਂ ਤੋਂ ਜਾਈਏ ਮਾਨ ਸਾਨੂੰ ਦੇਵ ਤੇ ਬਣਾਇਆ ਜਾਈਏ ਬਲਿਹਾਰ ਗੁਰਾਂ ਤੋਂ ਜਿਨੇ ਮਾਨ ਸਾਨੂੰ ਦੇਵ ਤੇ ਜਾਈਏ ਜਿਨੇ ਮਾਨ ਸਾਨੂੰ ਦੇਵ ਤੇ ਬਣਾਇਆ ਦੇਵ ਤੇ ਬਣਾਇਆ ਜਾਈਏ ਬਲਿਹਾਰ ਗੁਰਾਂ ਜਿਨੇ ਮਾਨਸਾਂ ਤੋਂ ਦੇਵ ਤੇ ਬਣਾਇਆ ਜਾਈਏ ਬਲਿਹਾਰ ਗੁਰਾਂ ਓ ਜਿਨੇ ਮਾਨਸਾਂ ਤੋਂ ਦੇਵ ਤੇ ਬਣਾਇਆ ਜਾਈਏ ਬਲਿਹਾਰ ਗੁਰਾਂ ਤੋਂ ਜਿਨੇ ਮਾਨਸਾਂ ਤੋਂ ਦੇਵ ਤੇ ਬਣਾਇਆ ਨੀ ਜਾਈਏ
ਬੋਲੋ ਬੋਲੋ
ਮਾਨਸਾਂ ਤੋਂ ਦੇਵ
ਰੱਜ ਕੇ ਬਈ
ਦੇਵ ਨੇ ਬਣਾਇਆ
ਪੜੋ ਭੈਣੋ ਗੱਜ ਕੇ
ਜਿਨੇ ਮਾਨਸਾਂ ਤੋਂ ਦੇਵ ਤੇ ਬਣਾਇਆ ਮਾਨਸਾਂ ਤੋਂ ਦੇਵ ਤੇ ਬਣਾਇਆ ਜਾਈਏ ਬਲਿਹਾਰ
ਜਾਈਏ ਬਲਿਹਾਰ ਪੁਰਾ ਤੋਂ
ਬਾਬਾ ਬਾਬਾ ਜਾਈਏ ਬਲਿਹਾਰ ਪੁਰਾ ਤੋਂ ਬਾਬਾ ਬਾਬਾ ਜਾਈਏ ਬਲਿਹਾਰ ਪੁਰਾ ਤੋਂ
ਬਾਬਾ ਬਾਬਾ
ਬਲਿਹਾਰ ਪੁਰਾ ਬਾਬਾ ਬਾਬਾ ਜਾਈਏ ਬਲਿਹਾਰ ਪੁਰਾ
ਬਾਬਾ ਬਾਬਾ ਜਾਈਏ ਬਲਿਹਾਰ ਪੁਰਾ ਤੋਂ ਬਾਬਾ ਬਾਬਾ ਜਾਈਏ ਬਲਿਹਾਰ ਪੁਰਾ ਤੋਂ
ਬਾਬਾ ਬਾਬਾ ਜਾਈਏ ਮਾਨਸਾ ਤੋਂ ਦੇਵਤੇ ਬਣਾ ਬਣਾ ਸਾਰੇ ਕਹਿੰਦੇ ਸੀ ਦੇਵਤਿਆਂ ਨੂੰ ਪੂਜੀਦਾ ਦੇਵਤਿਆਂ ਨੂੰ ਮੱਥੇ ਟੇਕੀਦਾ ਪਰ ਗੁਰੂ ਨੇ ਗਿਆਨ ਨੇ ਸਾਨੂੰ ਦੇਵਤੇ ਬਣਾਤਾ ਦੇਵੀ ਗੁਣ ਆਪੇ ਆ ਜਾਂਦੇ ਆ ਜੀ ਗਿਆਨ ਆ ਗਿਆ ਉੱਥੇ ਗੁਣ ਆਪੇ ਆ ਜਾਂਦੇ ਆ ਗਿਆਨ ਤੇ ਗੁਣ ਬਣ ਜਾਣੇ ਨੇ ਸਾਰੇ ਔਗੁਣ ਗੁਣ ਆਪੇ ਬਣਾ ਲੈਣੇ ਨੇ ਗਿਆਨ ਜਿੱਥੇ ਆ ਗਿਆ ਉੱਥੇ ਗੁਣ ਬਣ ਜਾਣੇ ਜਿਹੜੀ ਅੱਗ ਕੰਟਰੋਲ ਚ ਨਹੀਂ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਹੀ ਔਗਣ ਗੁਣ ਉਦੇ ਹੀ ਬਣ ਜਾਣਗੇ ਜਿੱਦੇ ਗਿਆਨ ਆ ਗਿਆ ਪੰਜੇ ਅਕਲ ਵਾਲੇ ਦੇ ਪੰਜੇ ਹੀ ਮਿੱਤਰ ਨੇ ਪਰ ਮੂਰਖ ਦੇ ਪੰਜੇ ਵੈਰੀ ਨੇ ਪੰਜੇ ਦੁਸ਼ਮਣ ਨੇ ਤਾਂ ਕਰਕੇ ਸਾਨੂੰ ਗਿਆਨ ਦੀ ਲੋੜ ਹੈ ਇਹ ਤੇ ਸਾਡੇ ਚ ਪਹਿਲਾਂ ਹੀ ਨੇ ਇਹ ਪੰਜੇ ਮੇਰੇ ਚ ਬੈਠੇ ਆ ਇਹਨਾਂ ਨੂੰ ਕਾਬੂ ਪਾਉਣ ਲਈ ਮੈਨੂੰ ਗਿਆਨ ਚਾਹੀਦਾ ਮੈਨੂੰ ਅਕਲ ਚਾਹੀਦੀ ਹੈ ਤੇ ਮੇਰੇ ਵਿੱਚ ਹੀ ਨਹੀਂ ਅਕਲ ਆ ਗਈ ਪੰਜੇ ਮਿੱਤਰ ਜਿੰਨਾ ਚਿਰ ਗਿਆਨ ਨਹੀਂ ਪੰਜੇ ਦੁਸ਼ਮਣ ਤਾਂ ਕਰਕੇ ਭਾਈ ਗੁਰੂ ਦੇਵਤੇ ਬਣਾਉਂਦਾ ਦੇਵਤੇ ਪੂਜਣ ਦੀ ਲੋੜ ਨਹੀਂ ਗਿਆਨਵਾਨ ਬੰਦੇ ਦੇਵਤੇ ਬਣ ਜਾਂਦੇ ਹੈ ਲਓ ਜੀ ਬੀਬੀ ਅਮਰੋਂ ਸਵੇਰੇ ਸਵੇਰੇ ਆਸਾ ਦੀ ਵਾਰ ਗਾਏ ਤੇ ਸੁਣ ਕੇ ਬਾਬਾ ਅਮਰਦਾਸ ਜੀ ਕਹਿੰਦੇ ਆਨੰਦ ਬੜਾ ਆਇਆ ਥੱਲੇ ਆ ਗਏ ਇੱਦਾਂ ਕਹਿੰਦੇ ਉਹ ਆਸਾ ਦੀ ਵਾਰ ਦਾ ਭੋਗ ਪੈ ਗਿਆ ਤੇ ਕੋਲ ਹੀ ਖੜੇ ਰਹੇ ਥੰਮੜੇ ਕੋਲੇ ਖੜੇ ਕੱਢ ਕੇ ਕਹਿੰਦੇ ਆਸਾ ਦੀ ਵਾਰ ਸੁਣਦੇ ਨੇ ਬਾਅਦ ਚ ਕਹਿੰਦੇ ਬੀਬੀ ਤੂੰ ਪੜ੍ਹਦੀ ਕੀ ਸੀ ਉਹ ਕਹਿੰਦੀ ਬਾਣੀ ਪੜ੍ਹਦੀ ਪਿਤਾ ਜੀ ਬੜਾ ਆਨੰਦ ਆਇਆ ਇਹ ਤੇ ਵਿਚਾਰ ਹੀ ਬੜੇ ਵਧੀਆ ਮੈਨੂੰ ਸਮਝ ਆਉਂਦੇ ਸਾਰੇ ਇਹ ਬਾਣੀ ਹੈ ਕਿਹਦੀ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਗੁਰੂ ਨਾਨਕ ਸਾਹਿਬ ਕਿੱਥੇ ਹੈ ਕਹਿੰਦੇ ਉਹ ਤੇ ਚਲੇ ਗਏ ਸਰੀਰ ਕਰਕੇ ਚਲੇ ਗਏ ਫਿਰ ਉਹਨਾਂ ਦੀ ਜਗ੍ਹਾ ਕੌਣ ਹੈ ਕਹਿੰਦੇ ਮੇਰੇ ਪਿਤਾ ਤੁਹਾਡੇ ਕੁੜਮ ਗੁਰੂ ਅੰਗਦ ਸਾਹਿਬ ਆ ਮੈਨੂੰ ਵੀ ਆਜੂ ਸਾਰਾ ਕੁਛ ਕਹਿੰਦੇ ਕਿਉਂ ਨਹੀਂ ਆਊ ਲੈ ਕੇ ਚੱਲ ਮੈਨੂੰ ਨਾਲ ਬੀਬੀ ਅਮਰੋ ਕਹਿੰਦੀ ਮੇਰੇ ਪਿਤਾ ਨੇ ਕਿਹਾ ਜਿੰਨਾ ਚਿਰ ਸਦੀਏ ਨਹੀਂ ਆਉਣਾ ਨਹੀਂ ਕਹਿਣ ਲੱਗਾ ਮੈਂ ਆਪੇ ਕਹਿ ਲੂੰ ਚੱਲ ਪਾਲਕੀ ਮੰਗਾਈ ਪਾਲਕੀ ਡੋਲੇ ਵਿੱਚ ਜਿੱਦਾਂ ਪੁਰਾਣੇ ਸਮਿਆਂ 'ਚ ਬੀਬੀਆਂ ਬਹਿੰਦੀਆਂ ਬੈਠ ਗਈ ਆਪ ਬਾਬਾ ਅਮਰਦਾਸ ਜੀ ਪੈਦਲ ਚੱਲ ਕੇ ਗਏ ਫਿਰ ਜਦੋਂ ਗੁਰੂ ਅੰਗਦ ਸਾਹਿਬ ਦੇ ਦਰਬਾਰ 'ਚ ਇੱਦਾਂ ਸਾਰੀ ਸੰਗਤ ਇੱਦਾਂ ਬੈਠੀ ਹੈ ਤੇ ਉਹਦੇ ਜਦੋਂ ਵਿੱਚ ਗਏ ਨਾ ਤੇ ਬਾਬਾ ਅਮਰਦਾਸ ਜੀ ਦਾ ਸਤਿਕਾਰ ਕਰਨ ਲਈ ਗੁਰੂ ਅੰਗਦ ਸਾਹਿਬ ਖੜੇ ਹੋ ਗਏ ਕਿਉਂ ਕਿਉਂਕਿ ਕੁੜਮ ਲੱਗਦੇ ਆ ਸਤਿਕਾਰ ਕਰ ਇਹ ਬਣੀ ਹੈ ਲੋਕਾਚਾਰੀ ਹੈ ਰੀਤ ਹੈ ਕੁੜਮ ਕੁੜਮ ਮਿਲਣ ਲੱਗੇ ਖੜੇ ਹੋਏ ਤੇ ਦੱਸਦੇ ਐ ਵੀ ਇਤਿਹਾਸ ਜਿੱਦਾਂ ਲਿਖਿਆ ਬਈ ਇੱਕ ਖੇਸ ਤੇ 5 ਰੁਪਏ ਚਾਂਦੀ ਦੇ ਰੱਖੇ ਤੇ ਬਾਬਾ ਅਮਰਦਾਸ ਜੀ ਹੱਥ ਜੋੜ ਕੇ ਕਹਿੰਦੇ ਜੀ ਆਹ ਕੱਪੜਾ ਹੁਣ ਰਹਿਣ ਦਿਓ ਪਰ ਇਹ ਖੇਸ ਖੂਸ ਮੈਨੂੰ ਨਹੀਂ ਚਾਹੀਦਾ
ऐसा कपड़ा पा दियो निर्गुण राख लिया संतन का सदका सतगुर ढाक लिया मोहे पापी पड़दा ऐसा ज्ञान दा पड़दा पाओ ऐसी अकल आवे मेरे सारे ही पाप ढक लवे ऐसी चादर पा दियो अब भेड़े विचारां नूं ढकण लई सच्चा ज्ञान ही चाहिए हुण मेरे अंदर मन लो पाप ने पाप की है भेड़े विचार हुण भेड़े विचारां नूं मैं दबण वास्ते मैनूं चादर चाहिए है ते चादर कादी सच्चा ज्ञान सच्चा ज्ञान उस चंगे विचार मेरे उत्ते पा दियो मेरे विचारां नूं ढक लैण मेरे आले विचार मेरी सोच मेरे पाप ने मेरे विचार पाप ने उन्हां पापां नूं दब दियो चंगे विचार पा दो उत्ते चंगे विचार सच्चा ज्ञान मेरी विचार माड़ा ज्ञान माड़ी सोच अज्ञानता इदां कह लो अज्ञानता हुण चंगे विचार मेरे विचारां ते हावी हो गए समझ लो सच्चे ज्ञान की चादर पै गई सच्चे ज्ञान की चादर पै गई ढक ले निर्गुण राख लिया निर्गुण राख लिया संतन का सदका सतगुर ढाक लिया मोहे पापी पड़दा आ चादर पा दियो पाप ढक जाण मेरे लो जी अकल दे दियो अकल लैण आए ज्ञान लैण आए गुरु वाले बनन आए हैं धक्के खांदे फिरदे आ पता नहीं कित्थे कित्थे फिरदे रहे हैं मेहर करो लो फिर बाबा अमरदास जी नूं गुरु अंगद साहिब कहिंदे वी औखा है बाबा जी औखा है सौखा नहीं दुनिया ने गल्लां बहुत करनियां इस राह ते इदां भी सौखा नहीं कहिंदे बाबा जी सच्चे पातशाह मैं ते मन बना के आया मैं ते इत्थे रहना मैं ते सब कुछ ही सीखना आ जो सिखाउंदे हो मैनूं सिखा दे 60 साल दी उम्र है मैं भी तैयार हां ਆ ਕਈ ਵਾਰੀ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਤੇ ਸੌਖਾ ਸਮਝ ਆਉਂਦੀ ਹੈ ਗੱਲ ਕਈ ਵਾਰੀ ਵੇਖੀਦਾ ਪਰ ਬਜ਼ੁਰਗਾਂ ਨੂੰ ਮੋਲਡ ਕਰਨਾ ਬਹੁਤ ਬਜ਼ੁਰਗਾਂ ਨੂੰ ਮਨਾਉਣਾ ਬਹੁਤ ਸਾਰੀ ਜ਼ਿੰਦਗੀ ਜਿਹੜੇ ਬੰਦੇ ਦੀ ਦੀਵੇ ਜਗਾਉਣ ਦੀ ਮਨੌਤ ਹੋਵੇ ਉਹਨੂੰ ਤੁਸੀਂ 60 ਸਾਲ ਦੀ ਉਮਰ 'ਚ ਕਹਿੰਦੇ ਹੋ ਵੀ ਨਹੀਂ ਜਗਾਉਣਾ ਉਹਦੇ ਲਈ ਮੰਨਣਾ ਬਹੁਤ ਔਖਾ ਜਿਹੜੇ ਨੂੰ ਅਜੇ 2-4 ਸਾਲ ਹੋਇਆ ਉਹ ਮੰਨ ਜਾਂਦਾ ਟਾਹਣੀ ਮੋੜੀ ਜਾ ਸਕਦੀ ਟਾਹਣੀ ਤੋਂ ਟਾਹਣ ਬਣ ਜੇ ਔਖਾ ਹੋ ਜਾਂਦਾ 60 ਸਾਲ ਦੀ ਉਮਰ ਹੈ ਮੋਲਡ ਹੋਣਾ ਬਹੁਤ ਔਖਾ ਹੈ ਪਰ ਜਿਹੜੇ ਫਲੈਕਸੀਬਲ ਹੁੰਦੇ ਆ ਹਰ ਜਗ੍ਹਾ ਫਲੈਕਸੀਬਲ ਰਹੇ ਆ ਕਿਸੇ ਵੀ ਉਮਰ ਵਿੱਚ ਉਹਨਾਂ ਨੂੰ ਸਿਖਾ ਸਕਦੇ ਹੋ ਤੁਸੀਂ ਕਿਉਂਕਿ ਸਿੱਖ ਨੇ ਨਾ ਸਿੱਖਣਾ ਚਾਹੁੰਦੇ ਆ ਚੰਗੇ ਲਿਸਨਰ ਹੈ ਜਿਹੜੇ ਲਰਨ ਕਰਦੇ ਆ ਸਾਰੀ ਜ਼ਿੰਦਗੀ ਉਹ ਸਿੱਖ ਜਾਂਦੇ ਆ ਅੜੀ ਨਹੀਂ ਜਿੰਨਾਂ ਦੇ ਵਿੱਚ ਹੁੰਦੀ ਵੀ ਮੈਂ ਤੇ ਐਂ ਸੁਣਿਆ ਮੈਂ ਤੇ ਐਂ ਜਾਣਦਾ ਮੈਂ ਤੇ ਐਂ ਕਰਿਆ ਮੈਂ ਤੇ ਅੱਜ ਤੱਕ ਐਂ ਕਰਦਾ ਰਿਹਾ ਮੈਂ ਨਹੀਂ ਛੱਡ ਸਕਦਾ ਮੈਂ ਨਹੀਂ ਬਦਲਦਾ ਪਰ ਜਿਹੜਾ ਫਲੈਕਸੀਬਿਲਟੀ ਹੁੰਦੀ ਹੈ ਉਹ ਸਮਝ ਜਾਂਦੇ ਆ ਵੀ ਗੱਲ ਤੇ ਠੀਕ ਹੈ ਜੈਨੂਅਨ ਬੰਦੇ ਹੁੰਦੇ ਹੁਣ ਵੇਖੋ ਬਾਬਾ ਅਮਰਦਾਸ ਜੀ 60 ਸਾਲ ਦੀ ਉਮਰ ਹੈ ਕਹਿੰਦੇ ਔਖਾ ਹੈ ਕਹਿੰਦੇ ਕੋਈ ਨਹੀਂ ਮਾਰ ਮੈਂ ਤੇ ਜਿਵੇਂ ਆਹ ਸਿੱਖ ਰਿਹਾ ਮੈਂ ਵੀ ਐਂ ਸਿੱਖੂ ਬੱਚਾ ਬਣ ਜੂ ਮੈਂ ਸੇਵਕ ਬਣ ਜੂ ਮੈਂ ਨਿਆਣਾ ਬਣ ਜੂ ਮੈਂ ਮੱਤ ਆਪਣੀ ਛੱਡਦੀ ਮੈਂ ਦਾੜੀ ਚਿੱਟੀ ਇਹ ਨਾ ਵੇਖੋ ਬਸ ਮੈਂ ਤੇ ਨਿਆਣਿਆਂ ਵਾਂਗੂ ਸਮਝੋ ਮੈਨੂੰ ਇਹ ਬੱਚੇ ਨੂੰ ਪੜ੍ਹਾਈ ਦਾ ਐਂ ਪੜ੍ਹਾ ਦਿਓ ਤੇ ਲਓ ਜੀ ਫਿਰ ਵੇਖੋ 60 ਸਾਲ ਦੀ ਉਮਰ ਤੋਂ ਤੇ 72 ਸਾਲ ਤੱਕ 12 ਸਾਲ ਲਾਤੇ ਨਾਲੇ ਤੇ ਮਹਾਰਾਜ ਕੋਲ ਰੋਜ਼ ਬਹਿ ਕੇ ਸਮਝਿਆ ਕਰਨ ਗਹਿਰੇ ਨੁਕਤੇ ਗੁਰਮਤ ਸਿਧਾਂਤਾਂ ਦੇ ਨਜ਼ਰੀਏ ਬਣੇ ਓਪੀਨੀਅਨ ਬਣਿਆ ਆਪਣਾ ਪਹਿਲਾਂ ਗੰਗਾ ਨੂੰ ਕਿਵੇਂ ਦੇਖਦੇ ਸੀ ਹੁਣ ਕਿਵੇਂ ਦੇਖਦੇ ਆ ਪਹਿਲਾਂ ਤੀਰਥ ਸਥਾਨਾਂ ਨੂੰ ਕਿਵੇਂ ਵੇਖਦੇ ਸੀ ਹੁਣ ਕਿਵੇਂ ਵੇਖਦੇ ਆ ਪਹਿਲਾਂ ਰਿਸ਼ਤਿਆਂ ਨੂੰ ਕਿਵੇਂ ਵੇਖਦੇ ਸੀ ਹੁਣ ਕਿਵੇਂ ਵੇਖਦੇ ਆ 12 ਸਾਲ ਲੱਗੇ ਤੇ ਲੋਕੀ ਮਿਹਣੇ ਵੀ ਮਾਰਦੇ ਸੀ ਕਹਿੰਦੇ ਲੈ ਅਨਾਥ ਤੁਰਿਆ ਫਿਰਦਾ ਇਹਨੂੰ ਘਰੇ ਕੋਈ ਸਾਂਭਦਾ ਨਹੀਂ ਰੋਟੀ ਨਹੀਂ ਦਿੰਦੇ ਤਾਂ ਇੱਥੇ ਫਿਰਦਾ ਹੈ ਤੇ ਲੋਕਾਂ ਨੂੰ ਕਿਹਾ ਕਰੋ ਕਮਲਿਓ ਅਨਾਥ ਤੇ ਮੈਂ ਪਹਿਲਾਂ ਸੀ ਹੁਣ ਤੇ ਮੈਂ ਥਾਂ ਵਾਲਾ ਬਣ ਗਿਆ ਬੇਥਾਵਾਂ ਨਥਾਵਾਂ ਤੇ ਮੈਂ ਪਹਿਲਾਂ ਸੀ ਹੁਣ ਤੇ ਮੈਂ ਥਾਂ ਵਾਲਾ ਬਣ ਗਿਆ ਭਾਈ ਹੁਣ ਮੈਨੂੰ ਨਥਾਵਾਂ ਨਾ ਕਹੋ ਤੇ 12 ਸਾਲ ਲਾਏ 12 ਸਾਲ ਤੇ ਜਿਹੜਾ ਉਹ ਬ੍ਰਹਮਚਾਰੀ ਕਹਿੰਦਾ ਸੀ ਵੀ ਤੂੰ ਗੁਰੂ ਵਾਲਾ ਨਹੀਂ ਪਰੇ ਨੂੰ ਭੱਜ ਗਿਆ ਸੀ ਪਰੇ ਨੂੰ ਭੱਜ ਗਿਆ ਸੀ ਵੀ ਤੇਰਾ ਪਰਛਾਵਾਂ ਪੈ ਗਿਆ ਮੈਂ ਤੇਰੇ ਨਾਲ ਰੋਟੀ ਖਾ ਲਈ 12 ਸਾਲ ਲਾਏ ਗੁਰੂ ਅੰਗਦ ਸਾਹਿਬ ਸਰੀਰ ਛੱਡਦੇ ਨੇ ਤੇ ਬਾਬਾ ਅਮਰਦਾਸ ਜੀ ਦੀ ਡਿਊਟੀ ਲੱਗਦੀ ਹੈ ਬਾਬਾ ਅਮਰਦਾਸ ਜੀ ਗੁਰੂ ਅਮਰਦਾਸ ਬਣਦੇ ਐ ਉਹ ਜ਼ਿੰਮੇਵਾਰੀ ਗੁਰੂ ਨਾਨਕ ਦੇ ਘਰ ਦੀ ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਸਾਹਿਬ ਕੋਲ ਆਈ ਗੁਰੂ ਅੰਗਦ ਸਾਹਿਬ ਤੋਂ ਉਹ ਜ਼ਿੰਮੇਵਾਰੀ ਬਾਬਾ ਅਮਰਦਾਸ ਜੀ ਨੂੰ ਬਣੀ ਮਿਲੀ ਤੇ ਗੁਰੂ ਅਮਰਦਾਸ ਬਣੇ ਉਹ ਬ੍ਰਹਮਚਾਰੀ ਜਿਹੜਾ ਕਹਿੰਦਾ ਸੀ ਵੀ ਤੇਰੇ ਮੇਰੇ ਤੇ ਪਰਛਾਵਾਂ ਪੈ ਗਿਆ ਨੀਂਦ ਨਹੀਂ ਸੀ ਆਉਂਦੀ ਕਹਿ ਕਿਵੇਂ ਗਿਆ ਸੱਟ ਵੱਜੀ ਸੀ ਅੰਦਰ ਆ ਮੈਨੂੰ ਕਿਵੇਂ ਕਹਿ ਗਿਆ ਉਹ ਇੱਕ ਜਿੱਦ ਹੈ ਅੰਦਰ ਇੱਕ ਸੱਟ ਹੈ ਜ਼ਖਮ ਹੈ ਜਿਹਨੇ ਕਿੱਥੇ ਪਹੁੰਚਾਇਆ ਬਾਬਾ ਅਮਰਦਾਸ ਗੁਰੂ ਅਮਰਦਾਸ ਬਣਦੇ ਐ 12 ਸਾਲ ਲਾਏ ਜਾ ਕੇ ਉਹ ਸਿੱਖਿਆ ਸਾਰਾ ਕੁਝ ਤੇ ਗੁਰੂ ਅੰਗਦ ਸਾਹਿਬ ਦੀ ਬੋਲੀ ਸਿੱਖੀ ਉਹ ਸਟਾਈਲ ਉਹ ਢੰਗ ਉਹ ਤਰੀਕਾ ਤੇ ਜੇ ਕਰਤਾਰਪੁਰ ਤੋਂ ਭਾਈ ਲੈਣਾ ਜੀ ਆਉਂਦੇ ਸੀ ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ ਵਸਾ ਕੇ ਵਿਖਾਇਆ ਪੁੱਤਾਂ ਨੇ ਈਰਖਾ ਕੀਤੀ ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ ਵਸਾਇਆ ਤੇ ਜਿੱਦੇ ਗੁਰੂ ਅੰਗਦ ਸਾਹਿਬ ਦੇ ਪੁੱਤਾਂ ਨੇ ਈਰਖਾ ਦਾਤੂ ਦਾਸੂ ਕਰਦੇ ਰਹੇ ਤੇ ਬਾਬਾ ਅਮਰਦਾਸ ਜੀ 'ਚ ਉਹ ਚੀਜ਼ ਆ ਗਈ ਵੀ ਨਵੀਂ ਜਗ੍ਹਾ ਜਾ ਕੇ ਗੋਇੰਦਵਾਲ ਸਾਹਿਬ ਵਸਾ ਕੇ ਵਿਖਾਇਆ ਉਹ ਬ੍ਰਹਮਚਾਰੀ ਕਹਿੰਦਾ ਸੀ ਵੀ ਤੇਰਾ ਮੇਰੇ ਤੇ ਪਰਛਾਵਾਂ ਪੈ ਗਿਆ ਪਰ ਐਸੀ ਅੰਦਰ ਇੱਕ ਚਿਣਗ ਲੱਗੀ ਕਿ ਬਾਬਾ ਅਮਰਦਾਸ ਗੁਰੂ ਅਮਰਦਾਸ ਹੋ ਨਿਬੜੇ ਉਹ ਕਿੱਡੀ ਵੱਡੀ ਜ਼ਿੰਮੇਵਾਰੀ ਡਿਊਟੀ ਜਿਹੜੀ ਹੈ ਉਹਨਾਂ ਨੇ ਸਾਂਭੀ ਤਾਂ ਕਰਕੇ ਜਿੱਦ ਕਰਿਆ ਕਰੋ ਪਰ ਕਿਸੇ ਢੰਗ ਸਿਰ ਦੀ ਅੰਦਰ ਲਗਨ ਪੈਦਾ ਕਰੋ ਪਰ ਕਿਸੇ ਢੰਗ ਸਿਰ ਦੀ ਹੋਵੇ ਜਿੱਦ ਹੋਵੇ ਅੜੀ ਹੋਵੇ ਵੀ ਚੰਗਾ ਫਿਰ ਹੁਣ ਲੱਭ ਕੇ ਵਿਖਾਉਂ ਕਰਕੇ ਵਿਖਾਉਂ ਤੇ ਕਰਕੇ ਵਿਖਾਇਆ ਐਸਾ ਕੀਤਾ ਵੀ ਦੁਨੀਆ ਵੇਖਦੀ ਹੈ ਵੀ ਹੱਦ ਕਰਦੀ ਇੱਥੇ ਲਿਆਓ ਆਪਣੇ ਆਪ ਨੂੰ ਤਾਂ ਕਰਕੇ ਜਦੋਂ ਸਮਝ ਆ ਜਾਂਦੀ ਹੈ ਫਿਰ ਤੇਰੀ ਸ਼ਰਨ ਤੇਰੇ ਪਰਵਾਸੇ ਪੰਚ ਦੁਸ਼ਟ ਲੈ ਸਾਧੇ ਤੇ ਗੰਗਾ ਉੱਤੇ ਵੀ ਜਾਂਦੇ ਹੀ ਸੀ ਪਹਿਲਾਂ ਕੰਮ ਤੇ ਕਰਦੇ ਹੀ ਸੀ ਹੁਣ ਗੁਰੂ ਅੰਗਦ ਸਾਹਿਬ ਦੇ ਦਰਬਾਰ 'ਚ ਕਰਦੇ ਐ ਜ਼ਿੰਮੇਵਾਰ ਤੇ ਪਹਿਲਾਂ ਹੀ ਸੀ ਹੁਣ ਆ ਜ਼ਿੰਮੇਵਾਰੀ ਚੱਕ ਲਈ ਤਾਂ ਕਰਕੇ ਬਾਬਿਆਂ ਦੇ ਚੇਲੇ ਜੇ ਸਹੀ ਪਾਸੇ ਆ ਜਾਣ ਨਾ ਪਹਿਲਾਂ ਉਹ ਬਾਬਿਆਂ ਵਾਸਤੇ ਦਿਨ ਰਾਤ ਮਰਦੇ ਐ ਜਿੱਦੇ ਅਕਲ ਆ ਗਈ ਉਹਦੇ ਫਿਰ ਆ ਸੱਚਾ ਗਿਆਨ ਘਰ ਘਰ ਵੰਡਦੇ ਫਿਰਨਗੇ ਆਖੋ ਸਤਨਾਮ
ਸ੍ਰੀ ਵਾਹ
ਚਾਹੀਦੇ ਐ ਜੀ ਉਹ ਬੰਦੇ ਜਿਹੜੇ ਕੰਮੇ ਹੋਣ ਜਿਹੜੇ ਬਾਬਿਆਂ ਪਿੱਛੇ ਮਰਦੇ ਫਿਰਦੇ ਸੀ ਅੱਜ ਉਹ ਗੁਰੂ ਪਿੱਛੇ ਵੀ ਮਰਦੇ ਆ ਨਿਕੰਮਿਆਂ ਦੀ ਲੋੜ ਨਹੀਂ ਕੰਮ ਕਰਦਾ ਸੀ ਪਹਿਲਾਂ ਪਰ ਪਹਿਲਾਂ ਉੱਥੇ ਕਰਦਾ ਸੀ ਹੁਣ ਉਹ ਸੱਚਾ ਗਿਆਨ ਇਧਰਲੇ ਪਾਸੇ ਕਰਦਾ ਪਹਿਲਾਂ ਯਾਤਰਾਵਾਂ ਕਰਦੇ ਸੀ ਹੁਣ ਦੂਜੇ ਪਾਸੇ ਆਪਣੇ ਆਪ ਨੂੰ ਲਾਇਆ ਤਾਂ ਕਰਕੇ ਭਾਈ ਗਿਆਨਵਾਨ ਵਾਸਤੇ ਪੰਜੇ ਵਿਕਾਰ ਜਿਹੜੇ ਐ ਉਹਦੇ ਮਿੱਤਰ ਐ ਤੇ ਅਗਿਆਨੀ ਵਾਸਤੇ ਪੰਜੇ ਜਿਹੜੇ ਐ ਦੁਸ਼ਮਣ ਐ ਕਾਮ ਕ੍ਰੋਧ ਲੋਭ ਮੋਹ ਹੰਕਾਰ ਚਾਹੀਦਾ ਹੈ ਪਰ ਗਿਆਨੀਆਂ ਕੋਲ ਮਾੜਾ ਨਹੀਂ ਮਾੜਾ ਉਦੋਂ ਹੈ ਜਦੋਂ ਮੂਰਖ ਕੋਲ ਆ ਜਾਂਦਾ ਫਿਰ ਹਾਵੀ ਹੋ ਜਾਂਦਾ ਫਿਰ ਨੁਕਸਾਨ ਕਰਦਾ ਫਿਰ ਇਹ ਪੰਜੇ ਚੀਜ਼ਾਂ ਹੀ ਨੁਕਸਾਨ ਕਰਦੀਆਂ ਸਪਿਰਿਟ ਹੈ ਜੋਸ਼ ਹੈ ਸਭ ਵਿੱਚ ਹੋਣਾ ਚਾਹੀਦਾ ਪਰ ਅਕਲ ਵਾਲੇ ਬਣ ਜਾਈਏ ਗਿਆਨਵਾਨ ਬਣ ਜਾਈਏ ਸਮਝਦਾਰ ਬਣ ਜਾਈਏ ਸੋ ਮੇਰੀ ਬੇਨਤੀ ਹੈ ਕਿ ਇਲਾਕਾ ਨਿਵਾਸੀ ਸਾਰੀ ਸੰਗਤ ਨੇ ਉਪਰਾਲਾ ਕੀਤਾ ਬੜੂੰਦੀ ਵਾਲਿਆਂ ਨੇ ਤੇ ਤੁਸੀਂ ਇੱਕ ਤੇ ਉਦਮ ਇਹ ਕਰਿਓ ਵੀ ਕੱਲ ਵੇਲੇ ਨਾਲ ਆਇਓ ਵੇਲੇ ਨਾਲ ਆਇਓ ਕਿਉਂਕਿ ਅੱਜ ਆਪਾਂ 8:25 ਤੇ ਸ਼ੁਰੂ ਕੀਤਾ ਸੀ ਕੱਲ ਆਪਾਂ ਕੋਸ਼ਿਸ਼ ਕਰਾਂਗੇ ਵੀ 8 ਵਜੇ ਥੋੜਾ ਜਿਹਾ ਵੇਲੇ ਨਾਲ ਆ ਜਾਈਏ ਹੁਣ ਤੇ ਹਨੇਰਾ ਵੀ ਜਲਦੀ ਪੈ ਜਾਂਦਾ ਹੈ ਤੇ ਵੇਲੇ ਨਾਲ ਆਉਣ ਦੀ ਖੇਚਲ ਕਰਿਓ ਇੱਕ ਬੇਨਤੀ ਹੈ ਗੁਰੂ ਸਾਹਿਬ ਜਾਣਗੇ ਫਿਰ ਆਪਾਂ ਚੱਲਾਂਗੇ 5-7 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਦੂਜੀ ਗੱਲ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਵੀ ਆਪਣੇ ਮਨ ਬਣਾਓ ਤੇ ਨਾਮ ਲਿਖਾਓ ਭੈਣਾਂ ਨੂੰ ਵੀ ਬੇਨਤੀ ਹੈ ਵੀਰਾਂ ਨੂੰ ਵੀ ਬੇਨਤੀ ਹੈ ਬੜੂੰਦੀ ਵਾਲਿਆਂ ਨੂੰ ਖਾਸ ਕਰਕੇ ਬੇਨਤੀ ਹੈ ਵੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਨਾਮ ਲਿਖਾਓ ਦਾਖਲਾ ਲਈਏ ਪਹਿਲੇ ਡੰਡੇ ਉੱਤੇ ਤੇ ਪੈਰ ਰੱਖੀਏ ਫਿਰ ਅਗਾਂਹ ਵੀ ਤੁਰਾਂਗੇ ਅੱਗੇ ਅੱਗੇ ਵੀ ਤੁਰਾਂਗੇ ਸੋ ਅਕਲ ਵਾਲੇ ਬਣੋ ਸਮਝਦਾਰ ਬਣੋ ਦਿਮਾਗੀ ਵਿਕਾਸ ਕਰੋ ਇਹਨੂੰ ਖੋਲੋ ਬਹੁਤ ਬੇਨਤੀਆਂ ਕਰਨੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਕਰਾਂਗੇ ਕੱਲ੍ਹ ਤੇ ਪਰਸੋਂ ਤੇ ਵੇਲੇ ਨਾਲ ਆਇਓ ਜੀ ਲੇਟ ਨਾ ਕਰਿਓ ਸਾਰੀ ਸੰਗਤ ਦਾ ਧੰਨਵਾਦ ਆ ਕਰੜ ਕਰੜ ਜਿਹੜੀ ਇਹ ਕੱਲ੍ਹ ਨਹੀਂ ਹੋਣੀ ਚਾਹੀਦੀ ਸਾਰੀ ਰਾਤ ਜਾਗ ਕੇ ਲੱਭ ਵੀ ਪ੍ਰੋਬਲਮ ਕੀ ਇਹ ਕੱਲ੍ਹ ਨਹੀਂ ਹੋਣੀ ਚਾਹੀਦੀ ਪੱਕੀ ਤਰ੍ਹਾਂ ਧਿਆਨ ਰੱਖਿਓ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਗੱਜ ਕੇ ਹੁਣ ਬੋਲੋ ਆਨੰਦ ਸਾਹਿਬ ਦੇ ਵਿੱਚ ਅਰਦਾਸ ਚ ਜੁੜੋ ਹੁਕਮਨਾਮੇ ਸੁਣੋ ਸਤਿਗੁਰ ਜੀ ਜਾਂਦੇ ਐ ਫਿਰ ਆਪਾਂ ਮਗਰ ਮਗਰ ਚੱਲਦੇ ਧੰਨਵਾਦ ਜੀ ਤੁਸੀਂ ਬਹੁਤ ਪਿਆਰ ਨਾਲ ਬਹਿ ਕੇ ਸੁਣਿਆ
ਮੇਰੇ ਵੀਰੋ ਭਾਈਓ ਜਿੱਦ ਕਰਿਓ ਚੇਤਾ ਰੱਖਿਓ ਅੱਜ ਵਾਲੀ ਗੱਲ ਗੁੱਸਾ ਖਾ ਪਰ ਕਿਸੇ ਕਿਸੇ ਅਰਥ ਤੇ ਲੱਗੇ ਤੇਰਾ ਗੁੱਸਾ ਗੁੱਸਾ ਤੇਰੀ ਜਿੱਦ ਤੇਰੀ ਅੜੀ ਪਰ ਗਿਆਨਵਾਨ ਹੋ ਅੜੀ ਰੱਖ ਪਰ ਕਿਸੇ ਗੱਲ ਤੇ ਹੋਵੇ ਅੜੀ ਤੇ ਜਿੱਦ ਹੋਵੇ ਕਿਸੇ ਗੱਲ ਤੇ ਐਵੇਂ ਕਮਲੀਆਂ ਜਿੱਦਾਂ ਨਿਆਣੇ ਵਾਲੀਆਂ ਜਿੱਦਾਂ ਕਿਆ ਕਰਨੀਆਂ ਬਈ ਨਿਆਣਾ ਜਿੱਦ ਕਰਕੇ ਬਹਿ ਗਿਆ ਮੈਨੂੰ ਗੱਡੀ ਨਹੀਂ ਲੈ ਕੇ ਦਿੰਦਾ ਮੈਨੂੰ ਟਰੈਕਟਰ ਨਹੀਂ ਲੈ ਕੇ ਦਿੰਦਾ ਇਹ ਕਾਹਦੀ ਜਿੱਦ ਹੈ ਤੇਰੀ ਕਿਸੇ ਸਵਾਦ ਵਾਲੀ ਜਿੱਦ ਕਰ ਤੇਰੀ ਜਿੱਦ ਤੇਰਾ ਘਰ ਸੈੱਟ ਕਰ ਦੇ ਤੇਰੀ ਜਿੱਦ ਤੇਰਾ ਪਰਿਵਾਰ ਸੈੱਟ ਕਰ ਦੇ ਤੇਰੀ ਜਿੱਦ ਤੇਰੇ ਪਿੰਡ ਨੂੰ ਸਿੱਧਾ ਕਰ ਦੇ ਸੌਖਾ ਕਰ ਦੇ ਐਸੀ ਜਿੱਦ ਕਰ ਵੀ ਸਵਾਦ ਤੇ ਆਵੇ ਤੇਰੀ ਜਿੱਦ ਦਾ ਤੇਰੀ ਅੜੀ ਦਾ ਚੱਜ ਤਰ੍ਹਾਂ ਕਰੋ ਜੇ ਕਰਨੀ ਹੈ ਅੜੀ ਬਸ ਐਂ ਕਹਿ ਲਓ ਵੀ ਗਿਆਨੀਆਂ ਦਾ ਸਾਰਾ ਕੁਝ ਹੀ ਪ੍ਰਵਾਨ ਹੈ ਚਾਹੇ ਜਿੱਦ ਕਰ ਲੈਣ ਚਾਹੇ ਅੜੀ ਕਰ ਲੈਣ ਚਾਹੇ ਗੁੱਸਾ ਕਰ ਲੈਣ ਗਿਆਨੀਆਂ ਦਾ ਸਾਰਾ ਪ੍ਰਵਾਨ ਹੈ ਮੂਰਖਾਂ ਦਾ ਸਾਰਾ ਕੁਝ ਹੀ ਗਲਤ ਹੈ ਆਓ ਗੱਜ ਕੇ ਗੁਰੂ ਸਾਹਿਬ ਜੀ ਨੂੰ ਜਿਨ੍ਹਾਂ ਨੇ ਪ੍ਰੇਮ ਭੇਟਾ ਨਹੀਂ ਰੱਖੀ ਅੱਗੇ ਆ ਕੇ ਮੱਥਾ ਟੇਕ ਲਓ ਬਾਕੀ ਸਾਰੀ ਸੰਗਤ ਸਜੇ ਰਿਹਾ ਰਾਮਕਲੀ ਮਹੱਲਾ ਤੀਜਾ ਆਨੰਦ ਦੇ ਗੋਅੰਕਾਰ ਸਤਿਗੁਰ ਪ੍ਰਸਾਦ
ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਦੇ ਪਾਸੋਂ ਪਾਇਆ ਸਹਿਜ ਸਿਮਰੀ ਮਨ ਲਗੀਆਂ ਵਰਤਾਂ ਰਾਗ ਰਤਨ ਪਰਵਾਨ ਪਰਿਆ ਸ਼ਬਦ ਗਾਵਣੇ ਪ੍ਰਭੂ ਸੰਗਾ ਤੁਹਾਡੀ ਕਿਹੜਾ ਮਨ ਜਿਨੀ ਵਸਾਇਆ ਮੈਂ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸੰਸਾਰ ਅੰਗੀਕਾਰ ਕਰੇ ਤੇ ਅਕਾਲ ਸੰਸਵਾਲ ਸਭਨਾ ਗੱਲਾਂ ਸਮਰੱਥ ਸਵਾਮੀ ਤੋ ਕਿਉਂ ਮਨ ਹੋ ਵਸਾਰੇ ਮੈਂ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਹਿਬ ਕਿਆ ਮਾਹੀ ਕਰਦੇ ਮਾਤਾ ਤੇਰਾ ਸਤਿ ਹੈ ਜਿਸਦੇ ਵੀ ਸੁਪਾਲ ਸਦਾ ਸਿਮਰ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਾਤੋ ਵਸਿਆ ਬਾਕੇ ਸ਼ਬਦ ਮਜੇ ਮੈਂ ਨਾਨਕ ਸੱਚੇ ਸਾਹਿਬ ਕਿਆ ਮਾਹੀ ਕਰਦੇ ਰਹਿ ਸਤਿ ਆ ਮੇਰਾ ਆਧਾਰ ਸਾਚ ਦਾ ਮੇਰਾ ਆਧਾਰ ਮੇਰਾ ਜਿਨ ਭੁੱਖਾ ਸਾਧ ਗਵਾਈਆਂ ਹਰ ਸ਼ਾਮ ਸੁਖਮਨੇ ਆਏ
ਰਾਸ ਤੁਮ ਮਾਤ ਪਿਤਾ ਗਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇਗੂ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗੱਟ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਦ ਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵੰਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੰਡਿਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸ਼ੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇ ਤੇ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾ ਨਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦਿਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੇ ਮੋਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਪਿੰਡ ਬੜੂੰਦੀ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਆਪ ਜੀ ਦੀ ਕਿਰਪਾ ਸਦਕਾ ਅੱਜ ਪਹਿਲੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਗਰਭ ਸਾਹਿਬ ਜਥਿਆਂ ਨੇ ਗੁਰਮਤਿ ਦੀਆਂ ਵਿਚਾਰਾਂ ਕੀਤੀਆਂ ਕੀਰਤਨ ਹੋਇਆ ਸਤਿਗੁਰੂ ਜੀ ਉਹ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਰਹਿੰਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਕਿਰਪਾ ਕਰਵਾਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਦੋਹਰਾਇਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਨ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਲ ਗੁਰਸੇਵੀਐ ਐਹਨ ਸੁਸਹਿਜ ਸੁਭਾਏ ਦਰਸ਼ਨ परसे गुरु के जन्म मरण दुख जाए वाहे गुरु जी राग सोरठ बाणी भगत रविदास जी की एक ओंकार सतगुर प्रसाद जब हम होते तब तू नाहीं अब तू ही मैं नाहीं अनल अगम जैसे लहर मैं उदद जल केवल जल माही जब हम होते तब तू नाहीं अब तू ही मैं नाहीं अनल अगम जैसे लहर मैं उदद जल केवल जल माही माधवे क्या कहिए प्रम ऐसा जैसा मानिए होए ना तैसा रहा नरपत एक सिंहासन सोया सुपने भया भिखारी अच्छत राज बिछड़त दुख पाया सोगत पई हमारी राज पोयंग पर संग जैसे है अब कछु मर्म जनाया अनक कटक जैसे फूल परे अब कहते कहन न आया सर पे सब घट भोग में सोई कह रविदास हाथ पैने रे सहजे होए सो होई सर्वे एक अनेक स्वामी सब घट भोग में सोई कह रविदास हाथ पहने रे सहजे होए सो होई
वाहे गुरु जी का खालसा वाहे गुरु जी की